से कैश उठा सकते हैं। इसका मतलब है कि वे कैश उसी दिन ले सकते हैं जैसे कि ये दिन और ये दिन। अगर आप खुशियां बांटने जा रहे हैं तो $0 CIBC ट्रांसफर फी के साथ कैश पिकअप सर्विस के जरिए भेजें। CIBC.com/cashpickup पर जाएं। शर्तें और CIBC फॉरेन एक्सचेंज रेट्स लागू। CIBC एम्बिशंस मेड रियल।
अपनी कम्युनिटी का सब तो वड्डा वधिया क्वालिटी वाला ते सब तो पुराना सोडी फर्नीचर हर घर दी पहचान बन चुकी है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल कीजिए सारे घर दा फर्नीचर वधिया क्वालिटी ते डिस्काउंटेड प्राइस ते मिल जांदा। सोडी फर्नीचर तो 3 साल लई नो ब्याज।
142 कैनेडी रोड, ब्रैम्पटन, 9058747171।
कनाडा में 20,000 डॉक्टर्स हैं जो मेडिसिन प्रैक्टिस नहीं कर सकते और 32,000 नर्सें हैं जो हमारे अस्पतालों में काम करने से रोक दी गई हैं। हजारों दूसरे पेशावर लिबरल गेटकीपर्स की वजह से काम नहीं कर सकते। बस अब बहुत हुआ। कंजर्वेटिव लीडर्स पियर पॉली एक ब्लू सी एग्जाम लेकर आएंगे ताकि नए आने वाले साबित कर सकें कि वो हमारे आला मेयारात पर पूरा उतरते हैं और मरीजों की मदद के लिए फौरी अपनी जॉब शुरू कर दें। ये कॉमन सेंस है। ये पैगाम पियर पॉली और कॉमन सेंस कंजर्वेटिव किताबों से पेश किया गया।
ट्रकिंग वाले वीरो ध्यान नाल सुनो, ट्रक जिद्दां दा भी चलाउंदे हो, मैनुअल जां ऑटोमैटिक, क्विक ट्रक ल्यूब चेते आही ना रखियो। ट्रक दी बढ़िया सर्विस लई क्विक ट्रक ल्यूब। लो जी, तीजी लोकेशन भी खोलती है, एग्जिट 579 फ्रॉम हाईवे 401 इन नापनी। आहो जी, कोई अपॉइंटमेंट नहीं, ड्राइव थ्रू फैसिलिटी, एग्जिट 579 फ्रॉम हाईवे 401 इन नापनी। क्विक ट्रक ल्यूब द वन स्टॉप शॉप, 519-622-0660 या quicktrucklube.com। QTL, बिकॉज वी केयर।
इस महीने मेरी सेविंग $400 हुई है।
मेरी सेविंग $350।
मेरी सेविंग सिर्फ $100।
और मेरी सेविंग सबसे ज्यादा हुई है, मैंने सेव किए हैं $1,775।
क्या चमत्कार किया, मुझे भी गुर सिखाओ ना।
भाई बात सादा सी है, हमारे पास 2 गाड़ियाँ और 1 घर है और इन सब की इंश्योरेंस मिलाकर मैंने जबरदस्त सेविंग की है और ये जादू किया है ऑल स्टेट पिकरिंग एजेंसी के राजा बादशाह ने। आप भी अपनी गाड़ी और घर के इंश्योरेंस में खूब सेविंग कर सकते हैं। टर्म एंड कंडीशन अप्लाई। ऑल स्टेट पिकरिंग एजेंसी के राजा बादशाह, 6472903773।
साडे कोल योजना है जो कि ओंटेरियो नु जोड़ रही है। रोजाना आवाजाही नु घटाउण लई नवीआं सड़कां ते हाईवेज दा निर्माण अते वध रहे इलाकियां नु जोड़न लई पब्लिक ट्रांसिट दा विस्तार। यही सब इस लई तां जो तुसी तेजी नाल, सुरक्षित अते आसानी नाल आउण जाण कर सको। ontario.ca/builds ते जाके होर जाणो। इस दी अदायगी ओंटेरियो सरकार वल्लों कीती गई है।
स्वीट फैक्टरी दी तक गाली कुछ हो रहे तुम्हा पैया जे चारे पासे तुसी भी आओ 1850 आल्बियन रोड इन रेक्सडेल 4162131165।
ਜੇ ਤੁਸੀਂ ਇਮੀਗ੍ਰੇਸ਼ਨ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਚਾਹੁੰਦੇ ਹੋ, ਆਪਣੇ ਪਿਆਰਾਂ ਨੂੰ ਕੈਨੇਡਾ ਵਿੱਚ ਮੰਗਵਾਉਣਾ ਚਾਹੁੰਦੇ ਹੋ, ਜਾਂ ਫਿਰ ਇੱਥੇ ਆਏ ਹੋ ਤੇ ਇੱਥੇ ਪੱਕੇ ਹੋਣ ਦੇ ਮੌਕੇ ਲੱਭਣਾ ਚਾਹੁੰਦੇ ਹੋ, ਜਾਂ ਫਿਰ ਅੰਤਰਰਾਸ਼ਟਰੀ ਵਿਦਿਆਰਥੀ ਹੋ, ਪੀਆਰ ਵਾਸਤੇ ਸਲਾਹ ਮਸ਼ਵਰਾ ਚਾਹੀਦਾ ਹੈ, ਤਾਂ ਵੰਡਰ ਵਰਲਡ ਇਮੀਗ੍ਰੇਸ਼ਨ ਦੇ ਮਨਮਿੰਦਰ ਖੋਸਾ ਹੋਰਾਂ ਨਾਲ ਸੰਪਰਕ ਕਰੋ। ਜਾਣਕਾਰੀ ਲਈ 647-646-3000 647-646-3000 ਵੰਡਰ ਵਰਲਡ ਦੇ ਮਨਮਿੰਦਰ ਖੋਸਾ ਜੀ। ਰੀਅਲ ਸਟੇਟ ਦੀ ਕੋਈ ਵੀ ਟ੍ਰਾਂਜੈਕਸ਼ਨ ਕਰਨ ਵਾਸਤੇ ਇੱਕ ਚੰਗੀ ਲਾ ਫਰਮ ਦਾ ਤੁਹਾਡੇ ਨਾਲ ਹੋਣਾ ਬਹੁਤ ਜ਼ਰੂਰੀ ਹੈ। ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰੀ, ਜਿਨ੍ਹਾਂ ਦਾ ਇੱਕ ਲੰਬਾ ਤਜਰਬਾ ਹੈ। ਤੁਸੀਂ ਕਿਸੇ ਵੀ ਤਰ੍ਹਾਂ ਦੀ ਰੀਅਲ ਸਟੇਟ ਟ੍ਰਾਂਜੈਕਸ਼ਨ ਕਰਨੀ ਚਾਹੁੰਦੇ ਹੋ, ਤਾਂ ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰਾਂ ਨਾਲ ਸੰਪਰਕ ਕਰੋ। 905-456-2020 905-456-2020 ਅਮਨਦੀਪ ਕਪਲਾ।
ਕੌਣ ਨਹੀਂ ਚਾਹੁੰਦਾ ਕਿ ਜ਼ਿੰਦਗੀ ਵਿੱਚ ਕੁਝ ਚੰਗਾ ਕੀਤਾ ਜਾਵੇ ਤਾਂ ਜੋ ਰਹਿੰਦੀ ਦੁਨੀਆ ਤੱਕ ਨਾ ਰਹੇ, ਪਰ ਅਜਿਹਾ ਕਰਨਾ ਕਿਸੇ ਕਿਸੇ ਦੇ ਹੀ ਹਿੱਸੇ ਆਉਂਦਾ ਹੈ। ਐਸਾ ਕਰਨ ਵਾਲਿਆਂ ਵਿੱਚ ਇੱਕ ਵੱਖਰਾ ਹੌਸਲਾ ਹੁੰਦਾ ਹੈ। ਪੰਜਾਬੀ ਆਰਟਸ ਐਸੋਸੀਏਸ਼ਨ ਬੜੇ ਮਾਣ ਨਾਲ ਪੇਸ਼ ਕਰ ਰਹੇ ਨੇ ਡਾਕਟਰ ਸੀ ਡੀ ਸਿੱਧੂ ਦਾ ਲਿਖਿਆ ਨਾਟਕ ਵਤਨਾ ਵੱਲ ਫੇਰਾ, ਬਲਦੇਵ ਸਿੰਘ ਕੈਨੇਡੀਅਨ ਦੇ ਹੌਸਲੇ ਦੀ ਕਹਾਣੀ। ਐਤਵਾਰ 20 ਅਕਤੂਬਰ ਸ਼ਾਮ 4 ਵਜੇ ਬ੍ਰੈਂਪਟਨ ਦੇ ਰੋਜ਼ ਥੀਏਟਰ ਵਿਖੇ। ਟਿਕਟਾਂ ਤੇ ਜਾਣਕਾਰੀ ਲਈ ਕਾਲ ਕਰੋ ਬਲਜਿੰਦਰ ਲੇਲਣਾ 416-677-1555। ਡਾਕਟਰ ਸੀ ਡੀ ਸਿੱਧੂ ਦਾ ਵਤਨਾ ਵੱਲ ਫੇਰਾ।
ਲਾਈਫ ਵਿਜ਼ਟਰ ਡਿਸੇਬਿਲਟੀ ਮੋਰਗੇਜ ਇੰਸ਼ੋਰੈਂਸ ਲੈਣ ਲਈ ਰਾਜਪਾਲ ਬਰਾੜ ਦਾ ਨਾਮ ਹਮੇਸ਼ਾ ਯਾਦ ਰੱਖੋ। ਇੰਸ਼ੋਰੈਂਸ ਦੇ ਖੇਤਰ ਵਿੱਚ ਲੰਮਾ ਤਜਰਬਾ ਰੱਖਦੇ ਹਨ ਰਾਜਪਾਲ ਬਰਾੜ। RRSP ਜਾਂ RESP ਕਰਵਾਉਣੀ ਹੈ, ਇਨਕਮ ਟੈਕਸ ਪਲਾਨਿੰਗ ਲਈ ਵੀ ਰਾਜਪਾਲ ਬਰਾੜ ਤੁਹਾਡੀ ਮਦਦ ਕਰ ਸਕਦੇ ਹਨ।
ਹੈਲੋ, ਦਿਸ ਇਜ਼ ਰਾਜਪਾਲ ਬਰਾੜ, ਚਾਰਟਰਡ ਲਾਈਫ ਅੰਡਰਰਾਈਟਰ ਐਂਡ ਸਰਟੀਫਾਈਡ ਹੈਲਥ ਇੰਸ਼ੋਰੈਂਸ ਸਪੈਸ਼ਲਿਸਟ। ਆਈਵ ਬੀਨ ਸਰਵਿੰਗ ਕੈਨੇਡੀਅਨ ਫਰੋਮ ਦਾ ਲਾਸਟ 20 ਈਅਰਸ ਫਾਰ ਆਲ ਦੇਅਰ ਇੰਡੀਵਿਜੁਅਲ ਇਨਵੈਸਟਮੈਂਟਸ ਐਂਡ ਇੰਸ਼ੋਰੈਂਸ ਨੀਡਸ, ਫਾਈਨੈਂਸ਼ੀਅਲ ਪਲਾਨਿੰਗ ਐਂਡ ਦੇਅਰ ਸਟੇਟ ਪਲਾਨਿੰਗ। Please feel free to give me a call and I'll be more than happy to assist you. Thank you.
416-917-1456 416-917-1456 ਰਾਜਪਾਲ ਬਰਾੜ।
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ ਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਜੀ। ਠੀਕ ਠਾਕ ਹੋ ਦੋਸਤੋ? ਕਰ ਲਈ ਹੈ ਤੁਸੀਂ ਠੰਡ ਆਉਣ ਦੀ ਤਿਆਰੀ? ਜਿਵੇਂ ਜਿਵੇਂ ਮੌਸਮ ਬਦਲਦਾ ਬੰਦੇ ਨੂੰ ਆਪਣੀਆਂ ਆਦਤਾਂ ਥੋੜੀਆਂ ਜਿਹੀਆਂ ਬਦਲਣੀਆਂ ਪੈਂਦੀਆਂ, ਖਾਸ ਕਰਕੇ ਇਨ੍ਹਾਂ ਦੇਸ਼ਾਂ ਦੇ ਵਿੱਚ ਜਿੱਥੇ ਮੌਸਮ ਆ ਜਿਹੜਾ ਇੱਕੋ ਦਮ ਹੀ ਬਦਲ ਜਾਂਦਾ ਤੇ ਸਰੀਰ ਨੇ ਅਜੇ ਐਡਜਸਟ ਨਹੀਂ ਕੀਤਾ ਹੁੰਦਾ। ਵੈਸੇ ਤਾਂ ਜਿਹੜੇ ਦੇਸ਼ਾਂ ਚੋਂ ਆਪਾਂ ਆਏ ਹਾਂ ਉੱਥੇ ਗਰਮੀ ਵੀ ਪੈਂਦੀ ਆ ਤੇ ਸਰਦੀ ਵੀ ਪੈਂਦੀ ਆ, ਪਰ ਗਰਮੀ ਤੋਂ ਸਰਦੀ ਦਾ ਜਿਹੜਾ ਟ੍ਰਾਂਜ਼ੀਸ਼ਨ ਹੁੰਦਾ ਜਾਂ ਸਰਦੀ ਤੋਂ ਗਰਮੀ ਦਾ, ਉਹ ਇਸ ਤਰੀਕੇ ਨਾਲ ਹੁੰਦਾ ਵੀ ਸਰੀਰ ਉਹਦੇ ਲਈ ਤਿਆਰ ਹੋ ਜਾਂਦਾ। ਇੱਥੇ ਥੋੜਾ ਜਿਹਾ ਇਸ ਤਰ੍ਹਾਂ ਹੁੰਦਾ, ਪਤਾ ਆਪਾਂ ਨੂੰ ਹੁੰਦਾ ਵੀ ਸਰਦੀ ਆਉਣ ਵਾਲੀ ਆ, ਪਰ ਇਹ ਆ ਵੀ ਕਿਉਂਕਿ ਜੀਵਨ ਦਾ ਜਿਹੜਾ ਸਟਾਈਲ ਆ, ਢੰਗ ਤਰੀਕਾ, ਉਹ ਇਸ ਤਰ੍ਹਾਂ ਦਾ ਵੀ ਬੰਦਾ ਕਹਿੰਦਾ ਕੋਈ ਗੱਲ ਨਹੀਂ ਟੈਂਪਰੇਚਰ ਦੇਖ ਕੇ ਬਾਹਰ ਚਲੇ ਜਾਵਾਂਗੇ, ਤੇ ਜੇ ਉਹਨੇ ਅੰਦਰ ਟੈਂਪਰੇਚਰ ਮੇਨਟੇਨ ਕੀਤਾ ਹੁੰਦਾ ਘਰ ਦੇ ਤੇ ਇੱਕੋ ਦਮ ਫਿਰ ਉਹ ਬਾਹਰ ਨਿਕਲਦਾ। ਵੈਸੇ ਹੌਲੀ ਹੌਲੀ ਜਿਹੜੇ ਬੱਚੇ ਇੱਥੇ ਪੈਦਾ ਹੁੰਦੇ ਨੇ ਉਹਨਾਂ ਦੇ ਸਰੀਰ ਤਾਂ ਉਸ ਤਰ੍ਹਾਂ ਬਣ ਜਾਂਦੇ ਆ, ਪਰ ਆਪਾਂ ਜਿਹੜੇ ਲੋਕ ਜਿਨ੍ਹਾਂ ਨੇ ਅੱਧੀ ਜ਼ਿੰਦਗੀ ਤਕਰੀਬਨ ਉੱਥੇ ਗੁਜ਼ਾਰੀ ਆ, ਆਪਾਂ ਨੂੰ ਥੋੜੀਆਂ ਜਿਹੀਆਂ ਥੋੜਾ ਜਿਹਾ ਤਿਆਰ ਜਿਹਾ ਹੋ ਕੇ ਰਹਿਣਾ ਪੈਂਦਾ। ਚਲੋ ਕੋਈ ਨਹੀਂ ਜੀ, ਤੁਹਾਨੂੰ ਪਤਾ ਇਹਨਾਂ ਗੱਲਾਂ ਦਾ ਸਾਰੀਆਂ ਦਾ, ਕੁਦਰਤ ਦੇ ਰੰਗ ਨੇ, ਹਰੇਕ ਰੰਗ ਨੂੰ ਮਾਨਣਾ ਤੇ ਉਹਨੂੰ ਐਪਰੀਸ਼ੀਏਟ ਕਰਨਾ ਇਹ ਮਨੁੱਖ ਦੇ ਹਿੱਸੇ ਆਉਂਦਾ। ਦੂਜੇ ਤਾਂ ਜਿਹੜੇ ਜਾਨਵਰ ਨੇ ਉਹ ਉਹਨਾਂ ਕੋਲ ਕੋਈ ਹੱਲ ਨਹੀਂ ਹੁੰਦਾ ਗਾ, ਉਸ ਦੀ ਕਹਿ ਦਈਏ ਕੁਦਰਤੀ ਰਜ਼ਾ ਦੇ ਵਿੱਚ ਜਿਉਂਦੇ ਨੇ, ਜਿਉਂਦੇ ਤਾਂ ਆਪਾਂ ਵੀ ਹੈਗੇ ਹਾਂ, ਪਰ ਆਪਾਂ ਠੰਡ ਦੇ ਵਿੱਚ ਹੀਟ ਚਲਾ ਕੇ ਪੁੱਠੇ ਤਰੀਕੇ ਦਾ ਆਨੰਦ ਲੈ ਲੈਂਦੇ ਹਾਂ ਤੇ ਗਰਮੀਆਂ ਦੇ ਵਿੱਚ AC ਚਲਾ ਕੇ, ਇਹ ਸਾਰਾ ਕੁਝ ਜਿਹੜਾ ਜੀਵ ਜਗਤ ਆ ਉਹਦੇ ਵਿੱਚ ਹੋਰ ਕਿਸੇ ਨੂੰ ਉਪਲਬਧ ਨਹੀਂ ਹੈ, ਬੰਦੇ ਨੂੰ ਆ। ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਬੰਦੇ ਦੀ ਹੀ ਗੱਲ ਕਰਾਂਗੇ, ਜ਼ਿਆਦਾ ਇਨਸਾਨ ਦੀ, ਇਨਸਾਨ ਆ ਜਿਹੜਾ ਉਹ ਕਿੱਧਰ ਨੂੰ ਜਾ ਰਿਹਾ, ਜਾਣੇ ਜਾਣ ਜਾਣੇ ਰੂਪ ਦੇ ਵਿੱਚ, ਇਨਸਾਨ ਸ਼ੈ ਕੀ ਆ, ਦਿਮਾਗ ਕੀ ਚੀਜ਼ ਆ, ਖਾਸ ਕਰਕੇ ਇਸ ਕੰਟੈਕਸਟ ਦੇ ਵਿੱਚ। ਬਈ ਪਰਸੋਂ ਚੌਥੇ ਆਪਾਂ ਇੱਥੋਂ ਦੇ ਇੱਕ ਫਿਜ਼ਿਕਸ ਦੇ ਮਾਹਰ ਸੀ ਸਾਡੇ ਟੋਰਾਂਟੋ ਯੂਨੀਵਰਸਿਟੀ ਦੇ, ਉਹਨਾਂ ਨੂੰ ਨੋਬਲ ਪ੍ਰਾਈਜ਼ ਮਿਲਿਆ ਸੀ, ਉਹਦੇ ਆਪਣੀ ਡਿਸਕਸ਼ਨ ਅਧੂਰੀ ਰਹਿ ਗਈ ਸੀ। ਸਾਡੇ ਲਈ ਮਾਣ ਵਾਲੀ ਗੱਲ ਆ ਜੀ, ਟੋਰਾਂਟੋ ਵਾਲਿਆਂ ਲਈ, ਕੈਨੇਡਾ ਵਾਲਿਆਂ ਲਈ, ਪਰ ਓਵਰਆਲ ਮਸ਼ੀਨ ਤੇ ਮਨੁੱਖ ਇਸ ਦੀ ਇੰਟਰੈਕਸ਼ਨ, ਇਹਦੇ ਤੇ ਗੱਲ ਕਰਨੀ ਸੀ, ਪਰ ਉਸ ਦਿਨ ਸੱਜਣਾ ਨੇ, ਦੋਸਤਾਂ ਮਿੱਤਰਾਂ ਨੇ ਕਾਲਜ ਹੀ ਇੰਨੀਆਂ ਕੀਤੀਆਂ ਬਈ ਉਹ ਫਿਰ ਆਪਣੀ ਗੱਲ ਆ ਜਿਹੜੀ ਵਿਚਾਲੇ ਰਹਿ ਗਈ ਸੀ। ਇਹ ਇਹ ਬਹੁਤ ਵੱਡਾ ਮੁੱਦਾ, ਬਹੁਤ ਵੱਡਾ ਵਿਸ਼ਾ ਇਹ ਮਨੁੱਖ ਤੇ ਮਸ਼ੀਨ। ਤੇ ਜਿੱਡਾ ਵੱਡਾ ਵਿਸ਼ਾ ਓਨੀ ਹੀ ਸਾਨੂੰ ਜਾਣਕਾਰੀ ਘੱਟ ਹੈ ਇਹਦੇ ਬਾਰੇ, ਤੇ ਓਨਾ ਹੀ ਅਸੀਂ ਗੁੰਮਰਾਹ ਹੋ ਜਾਂਦੇ ਹਾਂ ਇਹਦੇ ਬਾਰੇ। ਅੱਜ ਭਾਵੇਂ ਸਾਡੀ ਜ਼ਿੰਦਗੀ ਨਾਲ ਇਸ ਗੱਲ ਦਾ ਸਿੱਧਾ ਸੰਬੰਧ ਨਹੀਂ ਡਿਸਕਸ਼ਨ ਨਾਲ, ਅੱਜ ਸਾਨੂੰ ਅੱਜ ਅਸੀਂ ਜਿਹੜੇ ਪਲੇਟਫਾਰਮ ਤੇ ਖੜੇ ਹਾਂ, ਮਸ਼ੀਨਾਂ ਨੂੰ ਜਿੰਨਾ ਅਸੀਂ ਵਰਤ ਰਹੇ ਹਾਂ, ਸਾਡੀ ਜ਼ਿੰਦਗੀ ਸੁਖਾਲੀ ਕੀਤੀ ਹੋਈ ਹੈ ਵਿਗਿਆਨ ਨੇ, ਇਸ ਕਰਕੇ ਸਾਨੂੰ ਅਸੀਂ ਉਹਦੀ ਗੰਭੀਰਤਾ ਨੂੰ ਤਾਂ ਸਮਝਦੇ ਹਾਂ, ਪਰ ਕਿਸ ਥਾਂ ਤੇ ਸਾਨੂੰ ਲੈ ਜਾਣਗੀਆਂ ਮਸ਼ੀਨਾਂ ਇਹਦੇ ਬਾਰੇ ਸਾਨੂੰ ਅੰਦਾਜ਼ਾ ਨਹੀਂ। ਉਹ ਵੈਸੇ ਹੀ ਬੰਦੇ ਦੀ ਜ਼ਿੰਦਗੀ ਐਡੀ ਛੋਟੀ ਆ, ਆਹ 70-80 ਸਾਲ ਕੀ ਹੁੰਦੇ, ਅੱਖ ਝਪਕਦਿਆਂ ਨਿਕਲ ਜਾਂਦੇ ਆ। ਆਹ ਮਾੜਾ ਜਿਹਾ ਅੰਦਾਜ਼ਾ ਲਾ ਕੇ ਵੇਖੋ, ਜਦੋਂ ਤੁਸੀਂ ਮਾਂ ਦੀ ਗੋਦ ਦੇ ਵਿੱਚ ਪਏ ਸੀ ਆਪਣੀ ਚ, ਤੇ ਹੁਣ ਦਾੜੀਆਂ ਵੀ ਚਿੱਟੀਆਂ ਹੋ ਗਈਆਂ, ਅਜੇ ਕੱਲ ਦੀਆਂ ਗੱਲਾਂ ਨੇ, ਹੈਨਾ। ਸਾਡੇ ਦਾਦੇ ਜੇ ਆਉਂਦੇ ਸੀ ਤੇ 50-60 ਸਾਲ ਅੱਖ ਝਪਕਦਿਆਂ ਨਿਕਲ ਜਾਂਦੇ ਆ। ਇਸ ਕਰਕੇ ਸਿਆਣੇ ਵੀ ਕਹਿੰਦੇ ਬਹੁਤੀ ਟੈਨਸ਼ਨ ਨਹੀਂ ਲੈਣੀ ਚਾਹੀਦੀ। ਟੈਨਸ਼ਨ ਲੈਣ ਦੀ ਗੱਲ ਨਹੀਂ ਕਰ ਰਹੇ, ਤਾਂ ਖਿਆਲਾਂ ਦੀਆਂ ਉਡਾਰੀਆਂ ਨੇ ਜੀ, ਵੀ ਆਉਣ ਵਾਲੀ ਦੁਨੀਆ ਕਿਹੋ ਜਿਹੀ ਹੋਊਗੀ। ਮਸ਼ੀਨ ਦੀ ਸਾਡੀ ਜ਼ਿੰਦਗੀ ਦੇ ਵਿੱਚ ਦਖਲ ਅੰਦਾਜ਼ੀ। ਅੱਛਾ, ਕਲਪਨਾ ਕਰਕੇ ਵੇਖੋ ਵੀ ਜੇ ਮਸ਼ੀਨਾਂ ਘੱਟ ਹੁੰਦੀਆਂ ਜਾਂ ਘੱਟ ਸੀਗੀਆਂ, ਤੇ ਸੱਚੀ ਜ਼ਿੰਦਗੀ ਔਖੀ ਸੀ? ਜਾਂ ਹੁਣ ਜਿਵੇਂ ਮੈਂ ਹੁਣੇ ਹੀ ਕਹਿ ਕੇ ਹਟਿਆ, ਮਸ਼ੀਨਾਂ ਨੇ ਸਾਡੀ ਜ਼ਿੰਦਗੀ ਆ ਜਿਹੜੀ ਵਿਗਿਆਨ ਨੇ ਸਾਡੀ ਜ਼ਿੰਦਗੀ ਸੌਖੀ ਬਣਾਤੀ ਹੈ। ਜਦੋਂ ਆਪਾਂ ਗੱਲ ਕਰਦੇ ਹਾਂ ਨਾ, ਗੱਲ ਨੂੰ ਉਸ ਕੰਟੈਕਸਟ ਦੇ ਵਿੱਚ ਹੀ ਸਮਝਿਆ ਜਾਂਦਾ ਹੁੰਦਾ। ਹਰੇਕ ਗੱਲ ਦਾ ਇੱਕ ਦੂਜਾ ਪੱਖ ਵੀ ਹੁੰਦਾ, ਵਿਰੋਧੀ ਪੱਖ ਵੀ ਹੁੰਦਾ, ਦੂਜਾ ਪੱਖ ਵੀ ਹੁੰਦਾ, ਕਈ ਹੋਰ ਪੱਖ ਵੀ ਹੁੰਦੇ ਨੇ, ਹੋਰ ਡਾਇਮੈਂਸ਼ਨ ਹੁੰਦੀਆਂ। ਜਦੋਂ ਉਹਨਾਂ ਡਾਇਮੈਂਸ਼ਨ ਬਾਰੇ ਸੋਚਣ ਲੱਗ ਜਾਂਦੇ ਹਾਂ, ਫਿਰ ਕਹਿੰਦੇ ਮੇਰੀ ਆਪਣੀ ਗੱਲ ਹੀ ਗਲਤ ਆ ਯਾਰ, ਇਹ ਤਾਂ ਮਤਲਬ ਇੱਕ ਪਲ ਐਂ ਲੱਗਦਾ ਵੀ ਮੈਂ ਗੱਲ ਠੀਕ ਕੀਤੀ ਹੈ, ਦੂਜੇ ਪਲ ਐਂ ਲੱਗਦਾ ਵੀ ਮੇਰੀ ਗੱਲ ਦਾ ਵਿਰੋਧ ਗੱਲ ਦੇ ਵਿੱਚ ਹੀ ਪਿਆ। ਫੋਰ ਐਗਜ਼ਾਮਪਲ, ਇੱਕ ਪਾਸੇ ਆਪਾਂ ਕਹਿੰਦਾ ਮਸ਼ੀਨਾਂ ਨੇ ਕਿ ਜੀ ਸਾਇੰਸ ਦੇ ਵਿੱਚ ਇੰਨੀ ਸਾਇੰਸ ਨੇ ਇੰਨੀ ਤਰੱਕੀ ਕਰ ਲਈ ਆ, ਟੈਕਨੋਲੋਜੀ ਨੇ ਸਾਡੀ ਜ਼ਿੰਦਗੀ ਬਚਾਤੀ ਆ, ਵੀ ਜੇ ਕਿਸੇ ਨੂੰ ਹਾਰਟ ਅਟੈਕ ਹੋਣ ਵਾਲਾ, ਉਹਦੀਆਂ ਆਰਟਰੀਜ਼ ਬਲੌਕ ਨੇ, ਫਟਾਫਟ ਹਸਪਤਾਲ ਜਾਂਦੇ ਆ, ਉਹਨਾਂ ਦੀਆਂ ਆਰਟਰੀਜ਼ ਨੂੰ ਅੰਦਰੋਂ ਕਲੀਨ ਕਰ ਦਿੰਦੇ ਆ, ਸਟੈਂਟ ਪਾ ਦਿੰਦੇ ਆ, ਜਾਂ ਬਾਈਪਾਸ ਸਰਜਰੀ ਕਰ ਦਿੰਦੇ ਆ, ਤੇ 2-3 ਦਿਨਾਂ ਦੇ ਵਿੱਚ ਬੰਦੇ ਦਾ ਜਿਹੜਾ ਸੰਕਟ ਆ, ਖਤਰਾ ਜਿਹੜਾ ਮੌਤ ਮੰਡਰਾ ਰਹੀ ਸੀ ਉਹਦੇ ਸਿਰ ਦੇ ਉੱਤੇ, ਉਹ ਢਲ ਜਾਂਦੀ। ਇੱਕ ਤਸਵੀਰ ਦਾ ਇਹ ਪਾਸਾ, ਦੂਜਾ ਤਸਵੀਰ ਦਾ ਇਹ ਪਾਸਾ ਹੈ ਵੀ ਅੱਜ ਤੋਂ 40-50 ਸਾਲ ਪਹਿਲਾਂ ਇੰਨੀਆਂ ਬਿਮਾਰੀਆਂ ਨਹੀਂ ਸੀ। ਕੁਛ ਇਹ ਵੀ ਕਹਿ ਦੇਣਗੇ ਬਿਮਾਰੀਆਂ ਤਾਂ ਸੀਗੀਆਂ, ਸਾਨੂੰ ਪਤਾ ਨਹੀਂ। ਮੈਂ ਆਪਾਂ ਠੋਸ ਐਗਜ਼ਾਮਪਲਾਂ ਆਪਣੀ ਜ਼ਿੰਦਗੀ ਦੇ ਵਿੱਚੋਂ ਦੇ ਕੇ ਗੱਲ ਕਰਾਂਗੇ। 40-50 ਸਾਲ ਪਹਿਲਾਂ ਜਦੋਂ ਅਸੀਂ ਬਹੁਤ ਛੋਟੇ ਸੀ, ਬਹੁਤ ਹੀ ਛੋਟੇ, ਜੇ ਉਹਦੇ ਨਾਲ ਜ਼ਿੰਦਗੀ ਸਾਡੀ ਕੰਪੈਰੀਜ਼ਨ ਸਾਡਾ ਕਰਨਾ ਹੋਵੇ ਉਹਨਾਂ ਦੀ ਲਾਈਫ ਨਾਲ, ਅੱਜ ਤੋਂ 40-50 ਸਾਲ ਪਹਿਲਾਂ ਦੀ ਲਾਈਫ ਨਾਲ, ਭਾਵੇਂ ਮਸ਼ੀਨਾਂ ਹੈ ਨਹੀਂ ਸੀ ਪਰ ਰੋਗੀ ਘੱਟ ਸੀ, ਸਰੀਰ ਤਕੜੇ ਸੀ, ਮੁਕਾਬਲਤਨ ਇਨਸਾਨ ਖੁਸ਼ ਸੀ, ਰਿਸੋਰਸਿਸ ਦੀ ਘਾਟ ਸੀ ਪਰ ਜ਼ਿੰਦਗੀ ਦਾ ਆਨੰਦ ਲੈਂਦੇ ਸੀ। ਹੁਣ ਤੁਸੀਂ ਕਹਿ ਦੋ ਜੀ ਜ਼ਿੰਦਗੀ ਦਾ ਆਨੰਦ ਤਾਂ ਹੁਣ ਵੀ ਬਹੁਤ ਲੈਂਦੇ ਜਿਨ੍ਹਾਂ ਕੋਲ ਪੈਸਾ ਧੇਲਾ ਸਾਰੀਆਂ ਸਹੂਲਤਾਂ, ਠੀਕ ਹੈ ਤੁਹਾਡਾ ਪੱਖ ਆਪਦੇ ਥਾਂ। ਆ ਜਿਹੜਾ ਅੱਜ ਰੌਲਾ ਪੈ ਰਿਹਾ ਸਾਡੇ, ਇਹਦਾ ਕਿਸੇ ਨਾ ਕਿਸੇ ਤਰੀਕੇ ਨਾਲ ਮਸ਼ੀਨਾਂ ਨਾਲ ਲਿੰਕ ਵੀ ਹੋ ਰਿਹਾ ਹੌਲੀ ਹੌਲੀ। ਚਲੋ ਆਪਾਂ ਠੋਸ ਰੂਪ ਦੇ ਵਿੱਚ ਜੇ ਪੰਜਾਬ ਤੋਂ ਆਏ, ਪੰਜਾਬ ਦੀ ਗੱਲ ਕਰਨੀ ਹੋਵੇ, 40-50 ਸਾਲ ਪਹਿਲਾਂ ਸਾਰੇ ਪਰਿਵਾਰ ਦੀਆਂ ਲੋੜਾਂ ਪਿੰਡ ਵਾਲਿਆਂ ਦੀਆਂ ਪਿੰਡ ਚੋਂ ਹੀ ਪੂਰੀਆਂ ਹੋ ਜਾਂਦੀਆਂ ਸੀ। ਤਾਜ਼ੀਆਂ ਸਬਜ਼ੀਆਂ, ਦਾਲਾਂ, ਬਾਜਰਾ, ਜਵਾਰ, ਕਣਕ, ਛੋਲੇ, ਬਾਹਰੋਂ ਫੇਰੀ ਵਾਲਾ ਆਉਂਦਾ ਹੁੰਦਾ ਸੀਗਾ, ਉਹਨੂੰ ਦਾਣੇ ਦੇ ਕੇ ਤੇ ਉਦੋਂ ਚੀਜ਼ ਲੈ ਲੈਂਦੇ ਸੀ। ਬੱਚੇ ਵੀ ਖੁਸ਼, ਬਜ਼ੁਰਗ ਵੀ ਖੁਸ਼, ਆਨੰਦ ਮਾਣਦੇ ਸੀ। ਜਾਨਵਰ ਵੀ ਖੁਸ਼, ਕੁੱਤੇ, ਬਿੱਲੇ, ਬੱਕਰੀਆਂ, ਭੇਡਾਂ, ਬਲਦ, ਮੱਝਾਂ, ਕੁੱਕੜ, ਸਭ ਖੁਸ਼ ਸੀ ਜੀ। ਕੁਦਰਤ ਨਾਲ ਇੱਕ ਰਿਸ਼ਤਾ ਸੀ। ਜੀਵਨ ਸਾਡਾ ਕਿਵੇਂ ਚੱਲਦਾ ਸੀ ਵੀ ਜਿਹੜੀਆਂ ਚੀਜ਼ਾਂ ਖੇਤਾਂ ਦੇ ਵਿੱਚੋਂ ਆਉਂਦੀਆਂ ਸੀ ਅਸੀਂ ਖਾ ਪੀ ਲੈਂਦੇ ਸੀ, ਜਾਂ ਸਾਡੇ ਜਾਨਵਰ ਜਿਹੜੇ ਪਾਲੇ ਹੋਏ ਸੀ ਖਾ ਪੀ ਲੈਂਦੇ ਸੀ, ਉਹੀ ਉਹ ਕੁਦਰਤ ਧਰਤੀ ਦੇ ਵਿੱਚੋਂ ਆਈਆਂ ਹੋਈਆਂ ਚੀਜ਼ਾਂ ਪਿੰਡਾਂ ਦੇ ਬਾਹਰ ਰੂੜੀਆਂ ਲੱਗੀਆਂ ਸੀ ਜਿਹੜੀਆਂ ਸਾਨੂੰ ਬਹੁਤ ਭੈੜੀਆਂ ਲੱਗਦੀਆਂ, ਉਹੋ ਹੀ ਖੇਤਾਂ ਦੀ ਖੁਰਾਕ ਬਣ ਕੇ ਉਹੋ ਹੀ ਦੁਬਾਰਾ ਆ ਪੌਦਿਆਂ 'ਚ ਚਲੀਆਂ ਜਾਂਦੀਆਂ ਸੀਗੀਆਂ, ਜਿਹੜੇ ਅਸੈਂਸ਼ੀਅਲ ਐਲੀਮੈਂਟ ਸੀ। ਇਹ ਸਾਈਕਲ ਇੱਕ ਪੂਰਾ ਹੋ ਜਾਂਦਾ ਸੀ, ਅਸੀਂ ਮੌਜਾਂ ਕਰਦੇ ਸੀ। ਇੱਕ ਛੋਟੀ ਜਿਹੀ ਸਿੰਪਲ ਜ਼ਿੰਦਗੀ ਦੀ ਉਦਾਹਰਣ ਦਿੱਤੀ ਆ। ਅੱਜ ਤੁਸੀਂ ਸਾਰਾ ਟੀਵੀ ਰੇਡੀਓ 'ਤੇ ਡਿਸਕਸ਼ਨ ਸੁਣਦੇ ਹੀ ਆ। ਅੱਛਾ, ਹੁਣ ਕੀ ਹੋ ਗਿਆ? ਹੁਣ ਇਹ ਆ ਵੀ ਆਰਟੀਫਿਸ਼ੀਅਲ ਖਾਦਾਂ ਨੇ, ਮਸ਼ੀਨਰੀ ਵੀ ਬਹੁਤ ਆ, ਕੰਬਾਈਨਾਂ, ਟਰੈਕਟਰ, ਟਰਾਲੀਆਂ, ਸਪਰੇ ਕਰਨ ਵਾਲੀਆਂ ਮਸ਼ੀਨਾਂ, ਕੀੜੇ ਮਾਰ ਦਵਾਈਆਂ ਤੇ ਆਰਟੀਫਿਸ਼ੀਅਲ ਜਿਹੜੀਆਂ ਫਰਟੀਲਾਈਜ਼ਰਸ ਨੇ, ਉਹਨੇ ਧਰਤੀ ਨੂੰ ਕਰਤਾ ਬੰਜਰ ਤੇ ਸਾਨੂੰ ਕਰਤਾ ਬਿਮਾਰ, ਤੇ ਅਸੀਂ ਬਣ ਗਏ ਡਾਕਟਰਾਂ ਦੇ ਮਤਲਬ ਕਸਟਮਰ, ਸਾਰੀ ਦੁਨੀਆਂ 'ਚ ਆਏ ਹੋਇਆ। ਅੱਛਾ, ਉਹ ਫਿਰ ਜਦੋਂ ਅਸੀਂ ਬਿਮਾਰ ਹੋ ਗਏ, ਬਹੁਤ ਜ਼ਿਆਦਾ ਵਿਗਿਆਨ ਨੇ ਖੋਜ ਕੀਤੀ ਸਾਡੀਆਂ ਬਿਮਾਰੀਆਂ ਦਾ ਇਲਾਜ ਆ ਜਿਹੜਾ ਉਹ ਟੈਕਨੀਕ ਨਾਲ ਲੱਭਿਆ ਗਿਆ, ਤੇ ਉੱਥੇ ਮਸ਼ੀਨਾਂ ਆ ਗਈਆਂ। ਮੈਂ ਨਾ ਅੱਜ ਤੋਂ 100 ਸਾਲ ਪਹਿਲਾਂ ਦੀਆਂ, ਚਲੋ ਇਹ ਤਾਂ ਮੈਂ ਪੰਜਾਬ ਦੀ ਗੱਲ ਕੀਤੀ ਸੀ, ਅਮਰੀਕਾ ਦੀਆਂ ਫੋਟੋਆਂ ਦੇਖੀਆਂ, ਤੁਸੀਂ ਵੀ ਦੇਖ ਲਓ ਗੂਗਲ ਤੇ ਸਰਚ ਕਰਕੇ, ਇੰਨੇ ਫਿੱਟ ਲੋਕ ਨੇ ਜੀ, ਹਾਏ ਹਾਏ ਕਿਆ ਬਾਤਾਂ। ਜਿਹੜਾ ਕੁਛ ਅੱਜ ਤੁਸੀਂ ਪ੍ਰੋਸੈਸਡ ਫੂਡ ਖਾਂਦੇ ਹੋ, ਬਰਗਰ ਸ਼ਰਗਰ ਸਾਰਾ ਕੁਛ, ਹੌਟ ਡੌਗ ਜੋ ਕੁਛ ਵੀ ਹੈਗਾ ਖਾਂਦੇ ਹੋ, ਉਸ ਫੋਟੋ ਦੇ ਵਿੱਚ ਨਾ ਫਿੱਟ ਆਦਮੀ ਤੇ ਔਰਤਾਂ, ਮਤਲਬ ਪੂਰੇ ਫਿੱਟ, ਕਿਸੇ ਦਾ ਢਿੱਡ ਤਾਂ ਨਿਕਲਿਆ ਹੀ ਨਹੀਂ ਸੀ ਹੋਇਆ, ਬਾਡੀ ਮਸਕੂਲਰ। ਤੇ ਜਦੋਂ ਮੈਂ ਖੋਜ ਕਰਕੇ ਵੇਖਿਆ ਬਿਮਾਰੀਆਂ ਵੀ ਅੱਜ ਨਾ ਬਹੁਤ ਘੱਟ। ਅੱਛਾ, ਸਾਡੇ ਟੇਸਟ ਬਦਲ ਗਏ, ਹਰ ਇੱਕ ਚੀਜ਼ ਦੇ ਵਿੱਚ ਸ਼ੂਗਰ, ਹਰ ਇੱਕ ਚੀਜ਼ ਸਾਨੂੰ ਨਹੀਂ ਪਤਾ ਗਾ। ਉਹ ਖਾ ਖਾ ਕੇ ਇੱਕ ਬੰਦੇ ਨੇ ਰਿਸਰਚ ਕਰਕੇ ਦੱਸਿਆ, ਕਹਿੰਦਾ ਕਈ ਬਿਮਾਰੀਆਂ 3,000 ਗੁਣਾ ਵੱਧ ਗਈਆਂ ਸਾਡੇ ਵਿੱਚ। ਮੈਂ ਇੱਕ ਆਰਟੀਕਲ ਪੜ੍ਹਦਾ ਸੀ, ਉਹਦੇ 'ਚ ਲਿਖਿਆ ਵੀ ਆਹ ਜਿਹੜੀਆਂ ADHD ਕਹਿੰਦੇ ਆ, ਔਟਿਜ਼ਮ ਕਹਿੰਦੇ ਆ, ਇਹ 1,000 ਗੁਣਾ ਵੱਧ ਗਈਆਂ ਤੇ ਲਗਾਤਾਰ ਵੱਧ ਰਹੀਆਂ ਨੇ, ਤੇ ਇਹਨਾਂ ਨੂੰ ਠੀਕ ਕਰਨ ਦੇ ਲਈ ਨਵੇਂ ਤੋਂ ਨਵੇਂ ਢੰਗ ਤਰੀਕੇ ਲੱਭੇ ਜਾ ਰਹੇ ਨੇ। ਸਾਡੇ ਸਰੀਰ ਨੇ ਜਿਹੜੇ ਹੁਣ ਮਸ਼ੀਨ ਤੇ ਆਉਣੇ ਆ, ਸਾਡੇ ਸਰੀਰ ਭਾਵੇਂ ਉੱਤੋਂ ਸਾਨੂੰ ਲੱਗਦੇ ਨੇ, ਪਰ ਸਾਡੇ ਸਰੀਰ ਹੌਲੀ 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 ਕਮਜ਼ੋਰ ਹੋ ਰਹੇ ਨੇ। ਸਾਡੇ ਦਿਮਾਗ ਨੇ ਜਿਹੜੇ, ਉਹ ਹੌਲੀ 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 ਉਹਨਾਂ ਦੇ ਵਿੱਚ, ਤੁਸੀਂ ਕਹੋਗੇ ਜੀ ਇਹਨੇ ਤਾਂ ਤੇਜ਼ ਤਰਾਰ ਦਿਮਾਗ ਨੇ, ਤਿੱਖੇ ਨੇ, ਪਰ ਜੇ ਇਹ ਸਫ਼ਰ ਸਾਡਾ 100, 150, 200, 1,000 ਸਾਲ ਚੱਲਦਾ ਰਿਹਾ, ਇਸੇ ਤਰ੍ਹਾਂ ਚੱਲਦਾ ਹੀ ਰਹਿਣਾ ਨਾ, ਤਾਂ ਡਾਰਵਿਨ ਦੀ ਥਿਊਰੀ ਤਾਂ ਜਿਹੜੀ ਹੈਗੀ ਆ, ਉਹ ਤਾਂ ਕਹਿੰਦਾ ਵੀ ਕੁਦਰਤ ਬੈਸਟ ਵਰਜਨ ਆ ਜਿਹੜਾ ਸਿਲੈਕਟ ਕਰਦੀ ਆ। ਅਸੀਂ ਤਾਂ ਘੁੱਗੂ ਬਣ ਜਾਂਗੇ, ਸਾਰਾ ਕੰਮ ਤਾਂ ਮਸ਼ੀਨਾਂ ਕਰ ਰਹੀਆਂ। ਵੈਸੇ ਇਹ ਚੀਜ਼ਾਂ ਬਾਰੇ ਸਾਨੂੰ ਸਿਖਾਇਆ ਜਾਂਦਾ, ਕੀ ਕੁਛ ਸਿਖਾਇਆ ਜਾਂਦਾ, ਮੇਰੀ ਗੱਲ ਨਾ ਕਰੋ ਤੁਸੀਂ, ਬਰਟਰੈਂਡ ਰਸਲ ਕਹਿੰਦੇ ਨੇ, ਕਹਿੰਦੇ ਬੰਦਾ ਜਿਹੜਾ ਜਦੋਂ ਪੈਦਾ ਹੁੰਦਾ ਨਾ ਉਹ ਇਗਨੋਰੈਂਟ ਹੁੰਦਾ, ਬਟ ਹੀ ਇਜ਼ ਮੇਡ ਸਟੂਪਿਡ ਬਾਈ ਦਾ ਐਜੂਕੇਸ਼ਨ ਸਿਸਟਮ। ਐਜੂਕੇਸ਼ਨ ਸਿਸਟਮ 'ਚ ਉਹੀ ਪੜ੍ਹਾਇਆ ਜਾਣਾ ਜਿਹੜਾ ਕੁਛ ਆਲੇ ਦੁਆਲੇ ਆ ਨਾ। ਹੁਣ ਮਸ਼ੀਨਾਂ 'ਤੇ ਤਾਂ ਦੇਖੋ ਖੋਜ ਹੋ ਰਹੀ, ਮੈਂ ਪ੍ਰੋਫੈਸਰ ਸਾਹਿਬ ਨਾਲ ਉਹ ਗੱਲ ਜੋੜਦਾ, ਬਹੁਤ ਤਕੜੀ ਖੋਜ ਆ ਬਈ, ਮਸ਼ੀਨ ਲਰਨ ਕਿਵੇਂ ਕਰਦੀ ਆ, ਇਹਦੇ 'ਤੇ ਖੋਜ ਕਰਕੇ ਤਾਂ ਉਹਨਾਂ ਨੂੰ ਇਨਾਮ ਮਿਲਿਆ, ਪਰ ਬੰਦਾ ਕਿਵੇਂ ਲਰਨ ਕਰਦਾ, ਇਧਰ ਕਿਸੇ ਦਾ ਧਿਆਨ ਹੀ ਨਹੀਂ ਹੈਗਾ। ਉਹ ਜਿਹੜਾ ਬੰਦੇ ਦੇ ਲਰਨ ਕਰਨ ਦਾ ਪ੍ਰੋਸੈਸ ਹੈਗਾ, ਉਸ ਨੂੰ ਤਾਂ ਲਗਾਤਾਰ ਰੋਕਿਆ ਜਾ ਰਿਹਾ, ਲਗਾਤਾਰ। ਬੰਦਾ ਆਲੇ ਦੁਆਲੇ ਬੰਦੇ 'ਚ ਇਹੋ ਜਿਹੀਆਂ ਕੈਪੇਬਿਲਿਟੀਜ਼ ਪਈਆਂ ਨੇ, ਉਹ ਛੇਤੀ ਤੋਂ ਛੇਤੀ ਲਰਨ ਕਰਕੇ ਮੈਨ ਤੋਂ ਸੁਪਰਮੈਨ ਬਣ ਸਕਦਾ। ਉਹ ਮੈਨ ਤੋਂ ਸੁਪਰਮੈਨ ਤਾਂ ਬਣ ਨਹੀਂ ਰਿਹਾ, ਪਰ ਮਸ਼ੀਨ ਤੋਂ ਸੁਪਰ ਮਸ਼ੀਨ ਬਣ ਰਹੀ ਹੈ, ਕੰਪਿਊਟਰ ਤੋਂ ਸੁਪਰ ਕੰਪਿਊਟਰ ਬਣ ਰਹੇ ਨੇ। ਉਸ ਦਿਨ ਸਾਡੇ ਕਾਲਰ ਨੇ ਬੜੇ ਪਿਆਰੇ ਸਰਦਾਰ ਬਲਵਿੰਦਰ ਸਿੰਘ ਜੀ, ਉਹ ਉਹਨਾਂ ਨਾਲ ਗੱਲ ਸਾਡੀ ਡਿਸਕਸ਼ਨ ਚੱਲ ਰਹੀ ਸੀ, ਮੈਂ ਇੱਕ ਸਵਾਲ ਕੀਤਾ ਸੀ ਬਈ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਆਉਣ ਦੇ ਨਾਲ ਮਸ਼ੀਨ ਆ, ਕੱਲ ਪਰਸੋਂ ਵੀ ਤੁਸੀਂ ਪਰਸੋਂ ਚੌਥੇ ਇਲੋਨ ਮਸਕ ਨੇ ਰੋਬੋਟਸ ਆ ਜਿਹੜੇ ਨਵੀਂ ਕਿਸਮ ਦੇ ਉਹ ਕੱਢੇ ਨੇ, ਇੱਕ ਟੈਕਸੀ ਰੋਬੋਟ ਕਾਰ ਜਿਹਦੇ 'ਚ ਕੋਈ ਜਿਹਦੇ 'ਚ ਸਟੇਅਰਿੰਗ ਨਹੀਂ ਹੈਗਾ, ਕੁਛ ਨਹੀਂ ਹੈਗਾ, ਆਪੇ ਚੱਲੂਗੀ, ਇਹਦੀਆਂ ਕੀ ਇੰਪਲੀਕੇਸ਼ਨ ਹੋਣਗੀਆਂ ਅੱਜ ਦੇ ਪ੍ਰੋਗਰਾਮ 'ਚ ਉਹ ਵੀ ਗੱਲ ਕਰਾਂਗੇ। ਪਰ ਮੇਰਾ ਇੱਕ ਸਵਾਲ ਸੀਗਾ ਬਈ ਮਸ਼ੀਨ ਇਸ ਸਟੇਜ ਤੇ ਪਹੁੰਚ ਗਈ ਆ, ਕੰਪਿਊਟਰਸ ਇਸ ਸਟੇਜ ਤੇ ਪਹੁੰਚ ਗਏ ਨੇ, ਜਿਹੜੇ ਰੋਬੋਟਸ ਨੇ ਜਿਹੜੇ ਬਣਾਏ ਨੇ ਉਹ ਤੁਹਾਡੇ ਘਰੇ ਕੰਮ ਕਰਨਗੇ, ਤੁਹਾਡੇ ਝਾੜੂ ਪੋਚਾ ਕਰਨਗੇ, ਤੁਹਾਡੇ ਤੜਕਾ ਲਾਉਣਗੇ, ਹਨਾ, ਰੋਟੀ ਪਾਣੀ ਬਣਾਉਣਗੇ, ਤੁਸੀਂ ਕਹਿ ਦੋ ਚਲੋ ਉਧਰ ਉੱਥੇ ਕੋਈ ਚੀਜ਼ ਗੁਆਚ ਗਈ ਮੇਰੀ ਲੱਭ ਕੇ ਲਿਆ, ਉਹ ਲੱਭ ਕੇ ਲਿਆਊਗਾ, ਹਨਾ, ਸਾਰਾ ਕੰਮ ਉਹ ਕਰੂਗਾ, ਤੁਹਾਡੇ ਕਰਨ ਲਈ ਕੁਛ ਨਹੀਂ ਹੋਊਗਾ। ਅੱਛਾ, ਮਸ਼ੀਨ ਲਰਨਿੰਗ ਦੇ ਵਿੱਚ ਉਹਦੇ ਉਹਦਾ ਦਿਮਾਗ ਮਨੁੱਖੀ ਦਿਮਾਗ ਵਾਂਗੂ ਕੰਮ ਕਰੂਗਾ, ਉਹਦਾ ਜਿਹੜਾ ਜਿਹੜਾ ਵੀ ਕੰਪਿਊਟਰ ਲਾਇਆ ਹੋਇਆ। ਅੱਛਾ, ਉਹਦੇ ਵਿੱਚ ਕਮਾਂਡ ਫਿੱਟ ਕੀਤੀ ਹੋਊਗੀ, ਫੀਡ ਕੀਤੀ ਹੋਊ ਵੀ ਜਦੋਂ ਉਹਦੇ ਚ ਐਨਰਜੀ ਘਟਣ ਲੱਗਣੀ, ਅਸੀਂ ਤਾਂ ਰੋਟੀ ਖਾਂਦੇ ਨਾ, ਸਾਨੂੰ ਭੁੱਖ ਲੱਗਦੀ ਹੈ, ਅਸੀਂ ਰੋਟੀ ਖਾਂਦੇ ਹਾਂ, ਵੀ ਜਦੋਂ ਚ ਇਲੈਕਟ੍ਰੀਕਲ ਐਨਰਜੀ ਸਟੋਰਡ ਆ ਜਦੋਂ ਘਟਣ ਲੱਗੀ ਸਪੋਜ਼, ਚਲੋ ਇਹ ਵੀ ਹੋ ਸਕਦਾ ਵੀ ਉਹ ਤਾਂ ਉਹਦੇ ਚ ਕੋਈ ਇਹੋ ਜਿਹੀ ਬੈਟਰੀ ਪਾ ਦੇਣ ਜਿਹੜੀ ਬਹੁਤ ਹੌਲੀ ਹੌਲੀ ਜਿਹੜੀ ਸਾਲਾਂ ਬੱਧੀ ਚੱਲੇ, ਚਲੋ ਉਹ ਵੀ ਠੀਕ ਆ, ਉਹ ਵੀ ਆਪਸ਼ਨ ਹੋ ਸਕਦੀ ਆ। ਅੱਛਾ, ਉਹਨੂੰ ਪਤਾ ਲੱਗ ਜੂ ਮੇਰੇ ਚ ਬੈਟਰੀ ਘਟਣ ਲੱਗ ਗਈ, ਉਹਨੇ ਆਪਣੇ ਆਪ ਨੂੰ ਚਾਰਜ ਕਰ ਲਿਆ ਕਰਨਾ। ਫਿਰ ਜਿਹੜੇ ਸੁਪਰ ਕੰਪਿਊਟਰ ਨੇ ਉਹਨਾਂ ਨੂੰ ਇਹ ਪਤਾ ਲੱਗਣ ਲੱਗ ਜੂ ਵੀ ਓਵਰਆਲ ਸਾਡੇ ਜਿਹੜੇ ਇੱਥੇ ਸਪੋਜ਼ ਟੋਰਾਂਟੋ ਚ ਫਲਾਨੇ ਥਾਂ ਤੇ ਜਾਂ ਜਿੱਥੇ ਵੀ ਬੈਠੇ ਅਸੀਂ, ਵੀ ਇੱਥੇ ਇਲੈਕਟ੍ਰੀਕਲ ਐਨਰਜੀ ਘਟ ਰਹੀ ਆ ਤੇ ਇਲੈਕਟ੍ਰੀਕਲ ਪ੍ਰੋਡਕਸ਼ਨ ਕਿਵੇਂ ਹੁੰਦੀ ਆ ਹਾਈਡਰੋ ਪਲਾਂਟਸ ਦੇ ਵਿੱਚੋਂ, ਪਾਵਰ ਪਲਾਂਟਸ ਚੋਂ ਉਹ ਬਿਜਲੀ ਵੀ ਆਪਣੇ ਆਪ ਕੰਟਰੋਲ ਤੇ ਪ੍ਰੋਡਕਸ਼ਨ ਹੋਣ ਲੱਗ ਗਈ, ਸਾਰਾ ਕੁਝ ਆਪਣੇ ਆਪ ਚੱਲਣ ਲੱਗ ਗਿਆ। ਮੈਨੂੰ ਦੱਸੋ ਵੀ ਬੰਦੇ ਦੀ ਲੋੜ ਕਿੱਥੇ ਰਹਿ ਗਈ ਫਿਰ, ਕਿ ਬੰਦਾ ਧਰਤੀ ਤੋਂ ਗਾਇਬ ਤਾਂ ਨਹੀਂ ਹੋ ਜਾਊਗਾ। ਅੱਛਾ, ਫਿਰ ਦੂਜੀ ਗੱਲ ਜਿਹੜੀ ਬਹੁਤ ਅਹਿਮ ਆ, ਬਹੁਤ ਹੀ ਅਹਿਮ ਆ, ਜਿਹੜੀ ਜਿਹਦੇ ਬਾਰੇ 150 ਸਾਲ ਪਹਿਲਾਂ ਅੱਜ ਕਿਹਾ ਜਾਂਦਾ ਸੀ, 100 ਸਾਲ ਪਹਿਲਾਂ ਵੀ, ਕੋਈ ਮਸ਼ੀਨ ਨਹੀਂ ਬਣ ਸਕਦੀ ਜਿਹੜੀ ਬੰਦੇ ਤੋਂ ਵੱਧ ਐਫੀਸ਼ੀਐਂਟ ਹੋਵੇ। ਹੁਣ ਮੇਰੀ ਗੱਲ ਸੁਣੋ, ਜਦੋਂ ਸਾਰਾ ਕੰਮ ਮਸ਼ੀਨਾਂ ਕਰਨ ਲੱਗ ਗਈਆਂ, ਮਸ਼ੀਨਾਂ ਖਰੀਦਣ ਲਈ ਕਸਟਮਰ ਵੀ ਚਾਹੀਦੇ ਆ ਨਾ, ਜਿਵੇਂ ਜਿਵੇਂ ਮਸ਼ੀਨੀਕਰਨ ਹੋ ਰਿਹਾ, ਬੰਦੇ ਇਨਸਾਨ ਤਾਂ ਵਿਹਲਾ ਹੋ ਰਿਹਾ ਕੰਮ ਤੋਂ, ਜਿਵੇਂ ਜਿਵੇਂ ਕੰਮ ਤੋਂ ਇਨਸਾਨ ਵਿਹਲਾ ਹੋ ਰਿਹਾ, ਬੰਦੇ ਦੀ ਥਾਂ ਜਿਹੜੀ ਮਸ਼ੀਨ ਲੈ ਰਹੀ ਹੈ, ਤੇ ਬੰਦਾ ਜਿਹੜਾ ਹੌਲੀ ਹੌਲੀ ਇਨਕਮ ਇਨਇਕੁਐਲਿਟੀ ਵੱਧ ਕੇ, ਜਿਨ੍ਹਾਂ ਕੋਲ ਕੰਮ ਹੈ ਨਹੀਂ ਉਹ ਤਾਂ ਭੁੱਖੇ ਮਰ ਜਾਣਗੇ। ਦੂਜੇ ਪਾਸੇ ਮਸ਼ੀਨਾਂ ਨੇ ਜਿਹੜੀ ਚੀਜ਼ ਤਿਆਰ ਕੀਤੀ, ਇੰਨਾ ਸਮਾਨ ਤਿਆਰ ਕਰ ਦੇਣਾ, ਜਦੋਂ ਬੰਦਿਆਂ ਕੋਲ ਬਹੁਤ ਗਿਣਤੀ ਕੋਲ ਪੈਸੇ ਨਾ ਰਹੇ, ਕੰਮ ਨਾ ਰਿਹਾ, ਪੈਸੇ ਨਾ ਰਹੇ, ਉਹਨਾਂ ਦੀ ਪਰਚੇਜ਼ਿੰਗ ਪਾਵਰ ਕਿੱਥੋਂ ਆਊਗੀ? ਉਹ ਮਸ਼ੀਨਾਂ ਖਰੀਦਣਗੇ ਕਿਵੇਂ? ਦੁਨੀਆ ਕਿਵੇਂ ਚੱਲੂਗੀ? ਕੀ ਇਹ ਗਲਤ ਤਾਂ ਨਹੀਂ ਹੋ ਰਿਹਾ ਬਈ ਆਪਾਂ ਮਸ਼ੀਨ ਲਰਨਿੰਗ ਦੇ ਪ੍ਰੋਸੈਸ ਦੇ ਵਿੱਚ ਬੰਦੇ ਦੇ ਲਰਨ ਕਰਨ ਦੇ ਕੀ ਢੰਗ ਤਰੀਕੇ ਨੇ, ਬੰਦੇ ਨੂੰ ਵੱਧ ਤੋਂ ਵੱਧ ਕੰਮ ਮਿਲੇ, ਇਨਸਾਨ ਦਾ ਦਿਮਾਗ ਅਗਲੀ ਸਟੇਜ ਤੇ ਪਹੁੰਚੇ, ਕਿਤੇ ਉਹ ਸਟੈਪ ਮਿਸ ਤਾਂ ਨਹੀਂ ਕਰ ਰਹੇ? ਸਾਨੂੰ ਡਾਕਟਰ ਹੋਰ ਆਲੇ ਦੁਆਲੇ ਦੱਸਦੇ ਨੇ, ਕਹਿੰਦੇ ਅਸੀਂ ਸਵੇਰ ਤੋਂ ਸ਼ਾਮ ਤੱਕ ਕੰਪਿਊਟਰ ਤੇ ਬੈਠੇ ਰਹਿੰਦੇ ਹਾਂ, ਸਾਡੀ ਧੌਣ ਅੱਗੇ ਨੂੰ ਵਿੰਗੀ ਹੋ ਜਾਂਦੀ ਆ, ਸਾਡੇ ਗਰਦਨ ਦੇ ਮਣਕੇ ਨੇ ਜਿਹੜੇ, ਇਹਨਾਂ 'ਚ ਫਰਕ ਪੈ ਜਾਂਦਾ ਬੈਠ ਕੇ ਕੰਮ ਕਰਨ ਨਾਲ। ਜਿਹੜਾ ਬੈਠ ਕੇ ਕੰਮ ਕਰਨ ਵਾਲਾ ਸਟਾਈਲ ਆ, ਇਹ ਸਾਡੇ ਸਰੀਰਾਂ 'ਚ ਹੌਲੀ ਹੌਲੀ ਤਬਦੀਲੀਆਂ ਲਿਆ ਰਿਹਾ। ਵੈਸੇ ਤਬਦੀਲੀਆਂ ਜਿਹੜੀਆਂ, ਤਬਦੀਲੀ ਹੋਣੀ ਜ਼ਰੂਰੀ ਆ, ਕੁਦਰਤ ਦਾ ਲਾਜ਼ਮੀ ਨਿਯਮਾ, ਪਰ ਇੱਕ ਪੋਜ਼ਿਟਿਵ ਤਬਦੀਲੀ ਹੁੰਦੀ ਹੈ, ਇੱਕ ਨੈਗੇਟਿਵ ਤਬਦੀਲੀ ਹੁੰਦੀ ਹੈ। ਪੋਜ਼ਿਟਿਵ ਤਬਦੀਲੀ ਕਿਵੇਂ ਹੁੰਦੀ ਹੈ? ਆਉਣ ਵਾਲੀਆਂ ਨਸਲਾਂ ਦੇ ਵਿੱਚ ਇਹਦੇ ਬਾਰੇ ਡਾਰਵਿਨ ਬਹੁਤ ਵਧੀਆ ਤਰੀਕੇ ਨਾਲ ਵਿਆਖਿਆ ਕਰਦਾ, ਕੁਦਰਤ ਦੇ ਵਿੱਚ ਸੰਤੋਲ ਰਹਿੰਦਾ ਉਹਦੇ ਵਿੱਚ। ਤੁਸੀਂ ਕਹਿੰਦਾ ਤੁਸੀਂ ਸੋਚੋ ਵੀ ਜੰਗਲ ਦੇ ਵਿੱਚ ਸ਼ੇਰ ਵੀ ਆ ਤੇ ਹਿਰਨ ਵੀ ਆ, ਡਾਰਵਿਨ ਦੀ ਥਿਊਰੀ ਇਹ ਸਿੱਟਾ ਕੱਢਦੀ ਆ, ਜਾਂ ਕੁਦਰਤ ਇਹ ਸਿੱਟਾ ਕੱਢਦੀ ਆ ਵੀ ਫਿਟੈਸਟ ਸ਼ੈਲ ਸਰਵਾਈਵ, ਫਿਟੈਸਟ ਵਿਲ ਸਰਵਾਈਵ, ਜਿਹੜਾ ਜਿਉਂਦੇ ਰਹਿਣ ਦੇ ਫਿੱਟ ਆ ਉਹ ਹੀ ਜਿਉਂਦਾ ਰਹਿੰਦਾ। ਇਹਦੇ ਨਾਲ ਨਸਲਾਂ ਦੇ ਵਿੱਚ ਸੁਧਾਰ ਹੁੰਦਾ ਕੁਦਰਤੀ ਤਰੀਕੇ ਨਾਲ। ਕਿਵੇਂ? ਬਈ ਹਿਰਨਾ ਜਿਹੜਾ ਉਹਨੇ ਸ਼ੇਰ ਤੋਂ ਬਚਣਾ, ਉਹਨੇ ਭੱਜਣਾ ਤੇਜ਼ ਜਦੋਂ ਸ਼ੇਰ ਆ ਗਿਆ। ਅੱਛਾ, ਜਿਹੜੇ ਨਹੀਂ ਤੇਜ਼ ਭੱਜਣ ਵਾਲੇ ਕੋਈ ਕਮਜ਼ੋਰ ਨੇ, ਉਹਨਾਂ ਨੇ ਸ਼ੇਰ ਨੇ ਉਹਨਾਂ ਦਾ ਸ਼ਿਕਾਰ ਕਰ ਲੈਣਾ ਤੇ ਉਹਨਾਂ ਦੀਆਂ ਨਸਲਾਂ ਖਤਮ ਹੋ ਜਾਣੀਆਂ। ਆਉਣ ਵਾਲੇ ਸਾਲਾਂ ਚ ਨਸਲਾਂ ਉਹਨਾਂ ਦੀਆਂ ਬਚਦੀਆਂ ਜਿਹੜੇ ਤੇਜ਼ ਤਰਾਰ ਹਿਰਨ ਹੁੰਦੇ ਨੇ, ਜਿਹੜੇ ਭੱਜ ਕੇ ਆਪਣੇ ਆਪ ਦਾ ਬਚਾਅ ਕਰ ਲੈਂਦੇ ਨੇ। ਉਹਨਾਂ ਦੇ ਜੀਨਸ ਦੇ ਵਿੱਚ ਤਬਦੀਲੀ ਆਉਂਦੀ ਰਹਿੰਦੀ, ਹਾਲਾਤ ਤਬਦੀਲੀ ਕਰਦੇ ਨੇ, ਕੁਝ ਇੰਟੈਂਸ਼ਨਲ ਚੇਂਜਸ ਹੁੰਦੀਆਂ, ਕੁਝ ਹੈਗੀਆਂ ਬੰਦੇ ਦੀ ਇੰਟੈਂਸ਼ਨ ਤੋਂ ਪਰਾਂ ਦੀਆਂ, ਬੰਦੇ ਦੀ ਪਹੁੰਚ ਤੋਂ ਪਰਾਂ ਦੀਆਂ, ਆਪਣੇ ਆਪ ਚੇਂਜਸ ਹੁੰਦੀਆਂ ਕੁਦਰਤੀ ਲੜਾਈ ਦੇ ਵਿੱਚ, ਕੁਦਰਤੀ ਸੰਘਰਸ਼ ਦੇ ਵਿੱਚ। ਅੱਛਾ, ਇਸੇ ਤਰ੍ਹਾਂ ਸ਼ੇਰ ਆ, ਜਿਹੜਾ ਸ਼ੇਰ ਭੱਜ ਕੇ ਤੇਜ਼ ਤਰਾਰ ਭੱਜ ਕੇ ਸ਼ਿਕਾਰ ਕਰ ਸਕਦਾ, ਉਹ ਹਿਰਨਾਂ ਨੂੰ ਮਾਰ ਲੈਂਦਾ, ਉਹ ਫਿਰ ਆਪਣੀ ਅਗਲੀ ਜਨਰੇਸ਼ਨ ਨੂੰ ਪੈਦਾ ਕਰਦਾ ਜਿਹੜੀ ਤੇਜ਼ ਤਰਾਰ ਹੁੰਦੀ ਹੈ। ਜਿਹੜੇ ਸ਼ੇਰ ਆ ਜਿਹੜੇ ਉਹ ਉਹਨਾਂ ਚ ਨੁਕਸ ਹੁੰਦਾ, ਕੋਈ ਕਮਜ਼ੋਰ ਹੁੰਦੇ ਨੇ, ਉਹ ਭੁੱਖੇ ਮਰ ਜਾਂਦੇ ਨੇ, ਉਹਨਾਂ ਦੀਆਂ ਨਸਲਾਂ ਖਤਮ ਹੋ ਜਾਂਦੀਆਂ ਆਉਣ ਵਾਲੀਆਂ। ਇਸ ਤਰ੍ਹਾਂ ਕੁਦਰਤ ਆ ਜਿਹੜੀ ਆਪਣੇ ਆਪ ਦੇ ਵਿੱਚ ਬੜੀ ਪਰਫੈਕਟ ਆ, ਉਹ ਜਿਉਂਦੀਆਂ ਚੀਜ਼ਾਂ ਜਿਹੜੀਆਂ ਉਹਦੇ ਵਿੱਚ ਵਿਕਾਸ ਕਰਦੀਆਂ ਰਹਿੰਦੀਆਂ। ਉਹਨੇ ਆਉਣ ਵਾਲੀਆਂ ਜਨਰੇਸ਼ਨ ਨੇ ਜਿਹੜੀਆਂ ਪੁਰਾਣੀਆਂ ਜਨਰੇਸ਼ਨ ਨਾਲੋਂ ਵਧੀਆ ਹੁੰਦੀਆਂ। ਇਹ ਤਾਂ ਹੈਗਾ ਕੁਦਰਤ ਦੇ ਸਿਲੈਕਸ਼ਨ ਦਾ ਢੰਗ। ਸਾਡਾ ਸਿਲੈਕਸ਼ਨ ਦਾ ਢੰਗ ਕੀ ਆ? ਵੀ ਇੱਕ ਬਿਲਕੁਲ ਨਿਕੰਮਾ ਬੰਦਾ ਜਿਹਦੇ ਕੋਲ ਕੁਝ ਵੀ ਨਹੀਂ ਹੈ, ਦਿਮਾਗ ਵੀ ਨਹੀਂ ਹੈ, ਉਹ ਮਸ਼ੀਨਾਂ ਦੇ ਸਹਿਯੋਗ ਦੇ ਨਾਲ ਉਹ ਵੱਧ ਪੈਸਾ ਧੇਲਾ ਇਕੱਠਾ ਕਰ ਦਿੰਦਾ, ਉਹਦੇ ਕੋਲ ਰਿਸੋਰਸਿਸ ਵੱਧ ਆ ਜਾਂਦੇ ਆ। ਜਦੋਂ ਉਹਦੇ ਕੋਲ ਰਿਸੋਰਸਿਸ ਵੱਧ ਆ ਜਾਂਦੇ, ਭਾਵੇਂ ਉਹ ਤਕੜਾ ਭਾਵੇਂ ਉਹ ਨਿਕੰਮਾ ਦੇਸ਼ ਹੋਵੇ, ਪਰ ਉਹਦੇ ਕੋਲ ਮਿਲਟਰੀ ਪਾਵਰ ਵੱਧ ਹੋਵੇ, ਉਹਨਾਂ ਰਿਸੋਰਸਿਸ ਦੇ ਤਹਿਤ ਉਹ ਕੁਦਰਤ ਨੂੰ ਐਕਸਪਲੋਇਟ ਕਰਨ ਲੱਗ ਜਾਂਦਾ, ਜਿਹਦੇ ਨਾਲ ਸਾਰੀ ਮਾਨਵਤਾ ਖਤਰੇ ਚ ਪੈ ਜਾਂਦੀ ਹੈ। ਜਾਂ ਉਹ ਕੀ ਹੁੰਦਾ, ਉਹਦੇ ਕੋਲ ਰਿਸੋਰਸਿਸ ਵੱਧ ਹੁੰਦੇ ਆ ਤੇ ਉਹ ਵੱਧ ਵਧੀਆ ਤਰ੍ਹਾਂ ਦੀਆਂ ਮਸ਼ੀਨਾਂ ਲੈ ਕੇ ਉਹ ਤਰੱਕੀ ਕਰ ਜਾਂਦਾ। ਹੌਲੀ 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 मतलब दिमागी पद्धर ते मैं कहना पहला ना शरीर मैं तुहानू एग्जाम्पल दित्ती है पहला भी शरीरक तौर दे उत्ते असी फिजिकली किसी ना किसी तरीके दे नाल साडे च कमियां आ रही कमजोरियां आ रही हो सकता मैं अपनी गल नू पूरे तरीके नाल व्याख्या ना कर सकता पर मैं ठोस एग्जाम्पल देनी चाहना भी तुसी अज तो 100 साल पहला अज तो 50 साल पहला अज तो 30 साल पहला मेल्स दे विच जिहड़ा स्पर्म काउंट सी ओ लभ के देख लो किन्ना ते अज देख लो थानू मेरी गल दे विच किन्नी क तोका किन्ना क तरका तुहानू पता लग जूगा जिहड़ियां फीमेल्स ने अज तो 50 साल 100 साल पहला किवें ओह ईजीली नैचुरल बर्थ हुंदा हुंदा सी अज किवें आर्टिफिशियल तरीके दे नाल बच्चे आ जिहड़े ओह पैदा कीते जा रहे आ इत्थों तुसी अंदाजा ला लो भी मानवता जिहड़ी ओह किधरों जा रही है ते साडी जिहड़ी चीजां नू गल्लां नू वर्तारियां नू समझण दी साडी जिहड़ी समर्था ओह किन्नी क रह गई है असी अपना काम मशीन नू देता मशीन अपना काम करी जांदी है मैनू तां ऐ लगण लग गया भाई जिहड़ी जिहड़ी आ एलन मस्क ने एक कार तैयार करती देखो इंप्लीकेशन ਉਹ ਕਹਿੰਦਾ ਵੀ ਆਪੇ ਕਾਰ ਚੱਲੂਗੀ ਹੁਣ ਵੀ ਚੱਲਦੀ ਆ ਤੁਸੀਂ ਟੈਸਲਾ ਦੇ ਵਿਚ ਸੈਲਫ ਡਰਾਈਵਿੰਗ ਮੋਡ ਲਾ ਦੋ ਹੁਣ ਵੀ ਚੱਲਦੀ ਆ ਹਨਾ ਪਰ ਇਹਦੇ ਚ ਤਾਂ ਸਟੇਅਰਿੰਗ ਹੀ ਹੈ ਨੀ ਗਾ ਤੁਸੀਂ ਆਰਾਮ ਨਾਲ ਬੈਠੇ ਹੋ ਤੇ ਕਾਰ ਆਪਣੇ ਆਪ ਚੱਲ ਰਹੀ ਆ ਤੁਸੀਂ ਉਹਦੇ ਚ ਜਿਵੇਂ ਤੁਸੀਂ ਫੋਨ ਦੇ ਵਿਚ ਆਪਣੇ ਚ ਉਹ ਲੋਕੇਸ਼ਨ ਪਾਤੀ ਆ ਉਹਨੇ ਤੁਹਾਨੂੰ ਲੈ ਜਾਣਾ ਤੁਹਾਡੇ ਡਰਾਈਵਿੰਗ ਸਕਿੱਲ ਕਿੱਥੇ ਗਏ ਹੌਲੀ ਹੌਲੀ ਡਾਕਟਰ ਸਾਨੂੰ ਵਾਰਨਿੰਗ ਦੇ ਰਹੇ ਨੇ ਵੀ ਬੱਚੇ ਆ ਜਿਹੜੇ ਮਸ਼ੀਨੀਕਰਨ ਬੱਚਿਆਂ ਦੇ ਖਿਡੌਣਿਆਂ ਦਾ ਇੰਨਾ ਹੋ ਗਿਆ ਵੀ ਬੱਚਾ ਨਾ ਤਾਂ ਆਪਦੇ ਦਿਮਾਗ ਤੋਂ ਕੰਮ ਲੈਂਦਾ ਨਾ ਆਪਦੇ ਹੱਥਾਂ ਤੋਂ ਕੰਮ ਲੈਂਦਾ ਅੱਜ ਤੋਂ 20-25-30 ਸਾਲ ਵਾਲੇ ਬੱਚੇ ਸੀ ਜਿਹੜੇ ਉਹ ਉਂਗਲਾਂ ਦੇ ਨਾਲ ਕੰਮ ਕਰਦੇ ਸੀ ਉਹ ਬਾਹਾਂ ਦੇ ਨਾਲ ਮੋਢੇ ਬੈਕ ਲੱਤਾਂ ਸਾਰੀਆਂ ਚੱਲਦੀਆਂ ਸੀ ਪਲੇ ਗਰਾਊਂਡ ਦੇ ਵਿੱਚ ਖੇਡਦੇ ਸੀ ਅੱਜ ਵੀ ਖੇਡਦੇ ਮੈਂ ਇਹ ਨਹੀਂ ਕਹਿੰਦਾ ਵੀ ਨਹੀਂ ਖੇਡਦੇ ਪਰ ਮੈਂ ਜਿਹੜਾ ਮਤਲਬ ਟ੍ਰੈਂਡ ਆ ਉਹਦੀ ਗੱਲ ਕਰ ਰਿਹਾ ਜਿਹੜਾ ਰੁਝਾਨ ਜ਼ਿਆਦਾ ਜਿਹੜਾ ਕਾਮਨ ਹੋ ਰਿਹਾ ਜੰਮਦੇ ਬੱਚੇ ਨੂੰ ਅਸੀਂ ਆਪ ਹੀ ਫੋਨ ਫੜਾ ਦਿੰਦੇ ਹਾਂ ਹੈਨਾ ਬੱਚਿਆਂ ਦੀਆਂ ਉਂਗਲਾਂ ਵੀ ਉਸ ਤਰੀਕੇ ਨਾਲ ਨਹੀਂ ਮੁੜਦੀਆਂ ਜਿਵੇਂ ਮਤਲਬ ਅੱਜ ਤੋਂ 20-25 ਸਾਲ ਪਹਿਲਾਂ ਕਿਉਂਕਿ ਉਹ ਹੱਥਾਂ ਦੇ ਵਿੱਚ ਚੀਜ਼ਾਂ ਨੂੰ ਗ੍ਰੈਸਪ ਕਰਦੇ ਸੀ ਉਹ ਘੁਲਦੇ ਸੀ ਇੱਕ ਦੂਜੇ ਦੇ ਨਾਲ ਦਿਮਾਗ ਦਾ ਲਿੰਕ ਹੈਗਾ ਜਿਹੜਾ ਸਰੀਰ ਦੇ ਹਰ ਅੰਗ ਦੇ ਨਾਲ ਜੇ ਤੁਸੀਂ ਆਪਣੀਆਂ ਉਂਗਲਾਂ ਨਹੀਂ ਹਿਲਾਓਗੇ ਬਾਹਾਂ ਨਹੀਂ ਹਿਲਾਓਗੇ ਨਰਵਸ ਆ ਜਿਹੜੀਆਂ ਉਸ ਤਰੀਕੇ ਨਾਲ ਕੰਮ ਨਹੀਂ ਕਰਨਗੀਆਂ ਮਸਲਸ ਨਹੀਂ ਕੰਮ ਕਰਨਗੇ ਮੇਰੇ ਕਹਿਣ ਦਾ ਮਤਲਬ ਆ ਵੀ ਜਿਹੜੀ ਮਸ਼ੀਨ ਆ ਇਹ ਵਾਕਿਆ ਹੀ ਮਨੁੱਖ ਨੂੰ ਸੁੱਖ ਦੇਊਗੀ ਕਿ ਆਉਣ ਵਾਲੇ ਸੈਂਕੜੇ ਹਜ਼ਾਰਾਂ ਸਾਲਾਂ ਦੇ ਵਿੱਚ ਇਹ ਬੰਦੇ ਨੂੰ ਨਿਖਿੱਧ ਕਰਕੇ ਬੰਦੇ ਨੂੰ ਕਹਿੰਦੇ ਚਲੋ ਏ ਤੁਰ ਜਾ ਇੱਥੋਂ ਤੂੰ ਤੇਰੇ ਬਿਨਾਂ ਸਾਡਾ ਸਰੀ ਜਾਂਦਾ ਅਸੀਂ ਖੁਦ ਹੀ ਕੰਮ ਕਰੀ ਜਾਂਦੇ ਹਾਂ ਇੱਕ ਕਾਲਰ ਸਾਡੇ ਨਾਲ ਨੇ ਜੀ ਉਹਨਾਂ ਦੀ ਗੱਲ ਸੁਣ ਲੈਂਦੇ ਨਿੱਘਾ ਸਵਾਗਤ ਜੀ ਤੁਹਾਡਾ ਅੱਜ ਦੇ ਪ੍ਰੋਗਰਾਮ ਚ
ਜੀ ਸਤਿ ਸ਼੍ਰੀ ਅਕਾਲ
ਜੀ ਕੀ ਹਾਲ ਚਾਲ ਹੁੰਦੇ ਆਪਣੀ ਗੱਲ ਚਾਲੀ ਰਹਿ ਗਈ ਸੀ
ਬੰਦਾ ਇੱਕ ਬਾਇਓਲੋਜੀਕਲ ਮਸ਼ੀਨ ਹੈ
ਹਾਂਜੀ ਹਾਂਜੀ
ਦੂਜੇ ਪਾਸੇ ਆਰਟੀਫਿਸ਼ਲ ਮਸ਼ੀਨ ਤੁਸੀਂ ਕਾਰ ਲਿਆ ਕੇ ਨਵੀਂ ਖੜ ਜੋ ਹਰੀ ਕਾਰ ਦੇ ਚਲਾਓ ਹੀ ਨਾ ਦੇਖ ਲਓ ਉਹਦਾ ਕੀ ਹਾਲ ਹੋਣਾ ਫਸਲਾਂ ਵਿੱਚ ਵੀ ਜਿੱਦਾਂ ਜਿੱਦਾਂ ਅਸੀਂ ਕੰਫਰਟ ਵਧਾਉਂਦੇ ਹਾਂ ਸਾਡੀ ਜਿਹੜੀ ਆ ਆਪਣਾ ਬਾਇਓਲੋਜੀਕਲ ਸਰੀਰ ਆ ਕਮਜ਼ੋਰ ਹੋਣਾ ਸ਼ੁਰੂ ਹੋ ਜਾਂਦਾ ਇਹਦੇ ਚ ਤੇ ਕੋਈ ਸ਼ੱਕ ਹੀ ਹੈ ਨੀ ਜਿਸ ਤਰ੍ਹਾਂ ਤੁਸੀਂ ਕਿਹਾ ਜਿਹੜੇ ਸਪਰਮ ਕਾਊਂਟ ਘੱਟ ਜਾਂਦੇ ਆ ਜਿਹੜੀ ਫੀਮੇਲ ਸਪੀਸੀ ਆ ਉਹ ਨੇਚਰ ਦੇ ਵਿੱਚ ਉਸੇ ਬੰਦੇ ਨੂੰ ਜ਼ਿਆਦਾ ਲਾਈਕ ਕਰਦੀ ਜਿਹਦੇ ਵਿੱਚ ਫਿਜ਼ੀਕਲ ਐਕਟੀਵਿਟੀ ਜ਼ਿਆਦਾ ਹੁੰਦੀ ਉਹਦੇ ਵਿੱਚ ਨੈਚੁਰਲੀ ਇਨਹੈਰੈਂਟ ਜਿਹੜੀ ਆ ਨਾ ਫਿਟ ਚੀਜ਼ ਉਹ ਇਹ ਵੇਖਦੀ ਵੀ ਅੱਗੋਂ ਮੇਰੀ ਜਿਹੜੀ ਸਟਰੋਂਗ ਸਪੀਸੀ ਕਿਹੜੀ ਜੰਮੂਗੀ ਉਹ ਫਿਰ ਜਦੋਂ ਉਧਰੋਂ ਵੀ ਘਾਟਾ ਤੇ ਅੱਗੋਂ ਉਧਰੋਂ ਵੀ ਕੋਲਡ ਤੇ ਤਾਂ ਹੀ ਤੇ ਨਿਆਣੇ ਜਿਹੜੇ ਆਵੇ ਆ ਹੁਣ ਜਿਹੜਾ ਤੁਸੀਂ ਐਗਜ਼ਾਮਪਲ ਦਿੱਤੀ ਆ ਟੋਏ ਦੀ ਹੁਣ ਚਾਈਨਾ ਦੇ ਵਿੱਚ ਇਹੋ ਜਿਹੇ ਇੱਕ ਲਹਿਰ ਚੱਲੀ ਹੋਈ ਆ ਯੰਗ ਨਿਆਣਿਆਂ ਵਿੱਚ ਕਹਿੰਦੇ ਨਾ ਤੇ ਅਸੀਂ ਵਿਆਹ ਕਰਾਉਣਾ ਨਾ ਅਸੀਂ ਕੋਈ ਜਾਬ ਲੱਭਣੀ ਅਸੀਂ ਸੁੱਤੇ ਹੀ ਰਹਿਣਾ ਸਾਰਾ ਦਿਨ
ਬਾਜੀ ਇਹ ਹੁਣ ਵਾਲੇ ਬੱਚੇ ਵੈਸੇ ਬਹੁਤੇ ਦੇਸ਼ਾਂ ਚ ਆ ਜੀ ਕਹਿੰਦੇ ਲਾਇਬਿਲਿਟੀ ਐਵੇਂ ਖਾਵ ਖਾਣ ਐਵੇਂ ਪਾਰਟਨਰ ਨਾਲ ਰੱਖਣਾ ਪੱਕਾ
ਇਹ ਨਾ ਜਿਸ ਮੁਲਕ ਦੇ ਵਿੱਚ ਇਕਦਮ ਜ਼ਿਆਦਾ ਤਰੱਕੀ ਆਵੇ ਉਹਦੇ ਵਿੱਚ ਇਕਦਮ ਇੱਕ ਹੀ ਜਨਰੇਸ਼ਨ ਚ ਇੰਨਾ ਜ਼ਿਆਦਾ ਫਰਕ ਪੈ ਜਾਂਦਾ ਕਿਉਂਕਿ ਚਾਈਨਾ ਦੇ ਵਿੱਚ ਹਜੇ ਉਹਨਾਂ ਨੂੰ ਪਤਾ ਉਹਨਾਂ ਦੇ ਜਿਹੜੇ ਪੇਰੈਂਟਸ ਗ੍ਰੈਂਡ ਪੇਰੈਂਟ ਕਿੱਦਾਂ ਰਹਿੰਦੇ ਸੀ ਤੇ ਉਹਨਾਂ ਦੀ ਜਨਰੇਸ਼ਨ ਦੇ ਵਿੱਚ ਵੀ ਉਹਨਾਂ ਨੂੰ ਪਤਾ ਲੱਗਿਆ ਅਸੀਂ ਤਾਂ ਬਣ ਗਏ ਮਸ਼ੀਨ ਹਾਂ ਜੇ ਉਹ ਕਹਿੰਦੇ ਅਸੀਂ ਨੀ ਕਰਦੇ ਕੰਮ ਭਾਈ ਜਿਵੇਂ ਰੋਬੋਟ ਕਹਿ ਰਹੇ ਮੈਂ ਨੀ ਕਰਦਾ ਆਪਣਾ ਸਵਿਚ ਆਨ ਤੁਸੀਂ ਕਰਨਾ ਕਰ ਲਓ ਤੇ ਮੈਂ ਨੀ ਵੇਖਿਆ ਜਾਂਦਾ ਕਿਸੇ ਪਾਸੇ ਹਾਂ ਜੀ ਇਹ ਜਿਹੜੀ ਇਹ ਤਾਂ ਨੈਚੁਰਲੀ ਹੀ ਆ ਵੀ ਜਿਦਾਂ ਤੁਸੀਂ ਕਹਿੰਦੇ ਨੇਚਰ ਦੇ ਵਿੱਚ ਬੈਲੈਂਸ ਆ ਜਦੋਂ ਵੀ ਨੇਚਰ ਨੇ ਵੇਖਣਾ ਸਪੀਸੀ ਕਮਜ਼ੋਰ ਹੋਈ ਜਾਂਦੀ ਆ ਤੇ ਉਹਦੇ ਜਿਹੜੇ ਆ ਨੰਬਰ ਘਟਣੇ ਸ਼ੁਰੂ ਹੋ ਜਾਓਗੇ ਇਹ ਦੋ ਤਰੀਕੇ ਨਾਲ ਜਿਹੜਾ ਬੰਦੇ ਦੀ ਨੇ ਡਾਊਨ ਹੋਣਾ ਇੱਕ ਤੇ ਖੁਦ ਬੰਦੇ ਨੂੰ ਬਾਹਰਲੀ ਕੋਈ ਚੀਜ਼ ਨਹੀਂ ਮਾਰ ਸਕਦੀ ਜਦੋਂ ਬੰਦੇ ਨੂੰ ਮਾਰਨਾ ਉਹਨੇ ਆਪਣੇ ਆਪ ਨੂੰ ਮਾਰਨਾ ਹਾਂਜੀ ਤੇ ਦੂਜੇ ਪਾਸੇ ਜਾਓ ਟੈਕਨੋਲੋਜੀ ਦੇ ਥਰੂ ਤੇ ਮਾਰੂਗਾ ਤੇ ਜਾਂ ਉਹ ਆਪਣੇ ਆਪ ਨੂੰ ਐਜ਼ ਅ ਸਪੀਸੀ ਕਮਜ਼ੋਰ ਕਰ ਲਊਗਾ ਹੁਣ ਇਹ ਨਹੀਂ ਪਤਾ ਇਹਦੇ ਜੇਤੂ ਕਿਹੜਾ ਮੈਨੂੰ ਤਾਂ ਲੱਗਦਾ ਜਿਹੜੀ ਵੈਪਨ ਜਾਂ ਆਈ ਏ ਆ ਇਹਨੇ ਜਿੱਤ ਜਾਣਾ ਹਾਂਜੀ ਤੇ
ਇਹਨੇ ਜਿੱਤ ਜਾਣਾ
ਇਹਨੇ ਜਿੱਤ ਜਾਣਾ ਹਾਂਜੀ
ਹਾਂ ਬਹੁਤ ਬਹੁਤ ਜਿਹੜੇ ਜਿਹੜੇ ਸਿਆਣੇ ਬੰਦੇ ਨੇ ਨਾ ਉਹਨਾਂ ਨੂੰ ਡਰ ਆ ਇਸ ਗੱਲ ਦਾ
ਡਰ ਵੀ ਹੈਗਾ ਤੇ ਕੋਈ ਏਡੀ ਮੈਨੂੰ ਨੀ ਡਰ ਵਾਲੀ ਗੱਲ, ਕਿਉਂਕਿ ਜਿਹੜੀ ਨਾ ਇਹ ਜਿਹੜਾ ਬੰਦੇ ਦੀ ਜਾਤ ਹੈ ਇਹ ਖਤਮ ਨੀ ਹੋਣ ਵਾਲੀ, ਇਹਨੇ ਫਿਰ ਵੀ ਕਿਤੇ ਨਾ ਕਿਤੇ ਬਚ ਜਾਣਾ ਇਹਨੇ ਕ੍ਰਾਈਸਿਸ ਦੇ ਵਿੱਚ, ਜਿਵੇਂ ਕੱਲ ਪਹਾੜਾਂ ਦੇ ਵਿੱਚ ਜਿਹੜੇ ਲੋਕੀ ਇਸ ਵੇਲੇ ਬੜੇ ਡੈਸੋਲੇਟ ਥਾਵਾਂ ਤੇ ਰਹਿੰਦੇ ਨਾ, ਜਿਵੇਂ ਐਮਾਜ਼ੋਨ ਦੇ ਜੰਗਲਾਂ ਦੇ ਵਿੱਚ ਹੋ ਗਿਆ ਜਾਂ ਪਹਾੜਾਂ ਚ ਹੋਰ ਕੋਈ ਬੰਦਾ ਪਹੁੰਚ ਨੀ ਸਕਦਾ, ਉਹ ਐਂਡ ਤੇ ਬਚਦੇ ਵੀ ਉਹੀ ਹੈ। ਇਹ ਸਾਇੰਟਿਸਟਾਂ ਨੇ ਪਹਿਲਾਂ ਵੀ ਇਹ ਰਿਜ਼ਲਟ ਕੱਢ ਕੇ ਵੇਖ ਲਿਆ ਕਿ ਜਦੋਂ ਹਿਊਮੈਨਿਟੀ ਕਿਤੇ ਪਹਿਲਾਂ ਖਤਮ ਹੋ ਗਿਆ ਤੇ ਬੰਦੇ ਉਹੀ ਬਚਦੇ ਰਹੇ ਆ, ਔਰ ਉਹੀ ਹੌਲੀ ਹੌਲੀ ਫਿਰ ਜਿੱਦਾਂ ਉਹਨਾਂ ਦੀ ਪਾਪੂਲੇਸ਼ਨ ਫਿਰ ਹੌਲੀ ਹੌਲੀ ਵੱਧਦੀ ਰਹੀ, ਉਹ ਥੱਲੇ ਪੱਧਰੀ ਮੈਦਾਨਾਂ ਵਿੱਚ ਆ ਕੇ ਖੇਤੀ ਕਰਨ ਲੱਗ ਗਏ, ਸਿਵਲਾਈਜੇਸ਼ਨ ਉਹਨਾਂ ਨੇ ਫਿਰ ਵਧਾਇਆ ਤੇ ਉਹ ਜਿਵੇਂ ਨਾ ਕਹਿੰਦੇ ਹੁੰਦੇ ਆ ਨੈਕਸਟ ਰਾਊਂਡ ਜਿਹੜਾ ਹਿਊਮੈਨਿਟੀ ਉਹ ਫਿਰ ਸ਼ੁਰੂ ਹੋ ਗਿਆ। ਹਾਂਜੀ
ਇਹ ਸਰਦਾਰ ਬਲਵਿੰਦਰ ਸਿੰਘ ਜੀ ਗੱਲ ਪਤਾ ਕੀ ਆ, ਤੁਹਾਡੀ ਗੱਲ ਬਿਲਕੁਲ ਠੀਕ ਆ, ਜਿੰਨੀਆਂ ਸਭਿਅਤਾਵਾਂ ਪਹਿਲੀਆਂ ਤਬਾਹ ਹੋਈਆਂ ਜਦੋਂ ਨਾ ਇੱਕ ਸਟੇਜ ਤੋਂ ਅੱਗੇ ਗੱਲ ਚੱਲੀ ਜਾਂਦੀ, ਸੁਪੋਜ਼ ਜ਼ਮੀਨ ਆ ਜਿੱਥੇ ਕਿਤੇ ਖੇਤੀ ਕਰਦੇ ਆ, ਖੇਤੀ ਕਰ ਕਰਕੇ ਧਰਤੀ ਦਾ ਸਤਿਆਨਾਸ ਕਰਤਾ, ਇੱਕ ਤਾਂ ਆਪਣੇ ਵੇਲੇ ਨਾ ਪਹਿਲਾਂ ਆਪਣੇ ਤੋਂ ਪਹਿਲੀ ਜਨਰੇਸ਼ਨ 2-4 ਸਾਲ ਕਰਕੇ ਨਾ ਖੇਤੀ ਤੇ ਉਹ ਕਈ ਵਾਰੀ ਉਹ ਥਾਂ ਨੂੰ 2-4 ਕਿੱਲਿਆਂ ਨੂੰ ਖਾਲੀ ਵੀ ਛੱਡ ਦਿੰਦੀ ਸੀਗੀ।
ਅੱਛਾ
ਹਾਂਜੀ ਜ਼ਮੀਨ ਦੇ ਵਿੱਚੋਂ ਪੂਰਾ ਐਕਸਟ੍ਰੈਕਟ ਕਰ ਲਾ। ਅੱਛਾ ਜਿੰਨੀਆਂ ਸਭਿਅਤਾਵਾਂ ਵਸੀਆਂ ਉਹ ਦਰਿਆਵਾਂ ਦੇ ਕੰਢਿਆਂ ਤੇ ਵਸੀਆਂ, ਤੁਸੀਂ ਆ ਮੈਸੋਪੋਟਾਮੀਅਨ ਸਿਵਲਾਈਜੇਸ਼ਨ ਲੈ ਲਓ, ਇਰਾਕ ਇਰਾਨ ਵਾਲੀ, ਇਜਿਪਟੀਅਨ ਸਿਵਲਾਈਜੇਸ਼ਨ ਲੈ ਲਓ, ਨਾਈਲ ਰਿਵਰ ਦੇ ਦੁਆਲੇ ਆਪਣੀ ਸਿੰਧ ਘਾਟੀ ਦੀ ਸਭਿਅਤਾ। ਅੱਛਾ ਜਦੋਂ ਫਿਰ ਉਹ ਓਵਰ ਐਕਸਪਲੋਟੇਸ਼ਨ ਹੋ ਗਈ ਰਿਸੋਰਸਿਸ ਦੀ ਨਦੀਆਂ ਦੇ ਕੰਢਿਆਂ ਦੇ ਉੱਤੇ, ਆਪਣੀ ਸਭਿਅਤਾ ਤਬਾਹ ਹੋ ਗਈ। ਅੱਛਾ ਇਵੇਂ ਕਈ ਆਪਾਂ ਨੂੰ ਪਤਾ ਨਹੀਂ ਬਈ ਕਿਵੇਂ ਸਭਿਅਤਾਵਾਂ ਤਬਾਹ ਹੋਈ, ਪਰ ਹੋਈਆਂ ਜਦੋਂ ਆਪਾਂ ਕਿਸੇ ਚੀਜ਼ ਦੀ ਅੱਤ ਹੀ ਚੱਕ ਲੈਂਦੇ, ਮੈਨੂੰ ਲੱਗਦਾ ਮਸ਼ੀਨਾਂ ਨੂੰ ਵਰਤਣ ਦੀ ਅੱਤ ਚੱਕੀ ਹੋਈ ਆ ਹੁਣ।
ਟੈਕਨੋਲੋਜੀ ਕੰਕਰੀਟ ਐਵੀਡੈਂਸ ਹੈ, ਜਿੱਦਾਂ ਜਿੱਦਾਂ ਸਾਡੇ ਕੋਲ ਟੈਕਨੋਲੋਜੀ ਵਧੂਗੀ, ਸਾਨੂੰ ਪਤਾ ਲੱਗਾ ਕਿ ਜਿਹੜਾ ਸਾਡੀ ਸਿੰਧੂ ਘਾਟੀ ਇੱਧਰ ਕਣਕ ਘੱਟ ਹੁੰਦੀ, ਇੱਧਰ ਮੈਸੋਪੋਟੇਮੀਆ ਜ਼ਿਆਦਾ ਹੁੰਦੀ, ਹੁਣ ਸਾਡੇ ਕੋਲ ਵੈਪਨ ਵਧੀਆ ਹੈਗੇ, ਇੱਦਾਂ ਕਰੋ ਇਹਨਾਂ ਦੇ ਜਾ ਕਬਜ਼ਾ ਕਰੋ। ਹਾਂਜੀ
ਹਾਂਜੀ,
ਫਿਰ ਜਿੱਦਾਂ ਜਿੱਦਾਂ ਇਹ ਟੈਕਨੋਲੋਜੀ ਜਿੰਨੀ ਵੀ ਹੈ ਸਾਰੀ ਵਾਰਫੇਅਰ ਤੋਂ ਪੈਦਾ ਹੁੰਦੀ। ਬੰਦੇ ਨੇ ਸਭ ਤੋਂ ਪਹਿਲਾਂ ਕਿਹੜੀ ਚੀਜ਼ ਬਣਾਈ, ਜਦੋਂ ਉਹਨੇ ਇੱਕ ਅੱਗ ਵੇਖ ਲਈ ਵੀ ਇੱਦਾਂ ਬਣਦੀ, ਉਹਨੇ ਵੇਖਿਆ ਵੀ ਪੱਥਰ ਚੱਕ ਕੇ ਜੇ ਕਿਸੇ ਦੇ ਸਿਰ ਚ ਮਾਰਿਆ ਜਾਵੇ ਤੇ ਬੰਦਾ 20-20 ਫੁੱਟ ਤੋਂ ਵੀ ਉਹਨੂੰ ਢਾਹ ਸਕਦਾ। ਹਾਂਜੀ ਉਹਦੇ ਤੋਂ ਫਿਰ ਉਹਦਾ ਐਵੋਲੂਸ਼ਨ ਸ਼ੁਰੂ ਹੋ ਗਿਆ, ਉਹਨੇ ਫਿਰ ਕੁਹਾੜੀ ਬਣਾਉਣੀ ਸ਼ੁਰੂ ਕੀਤੀ, ਪੱਥਰ ਦੇ ਹਥਿਆਰ ਬਣਾਉਣੇ ਸ਼ੁਰੂ ਕੀਤੇ। ਸੋ ਜਿੰਨੀ ਵੀ ਟੈਕਨੋਲੋਜੀ ਹੁਣ ਵੀ ਆ ਰਹੀ ਹੈ, ਜਿੰਨੀ ਵੀ ਐਡਵਾਂਸ ਟੈਕਨੋਲੋਜੀ ਉਹ ਬੈਟਲ ਫੀਲਡ ਤੋਂ ਪੈਦਾ ਹੁੰਦੀ ਆ, ਔਰ ਉਹਨੇ ਬੈਟਲ ਫੀਲਡ ਦੇ ਵਿੱਚ ਹੀ ਖਤਮ ਹੋਣਾ, ਸਾਨੂੰ ਇਹਨੇ ਲੈ ਕੇ ਬਹਿਣਾ ਕਿਸੇ ਦਿਨ।
ਬਰੂਦ ਜਦੋਂ ਆ ਗਿਆ, ਜਦੋਂ ਬਰੂਦ ਆ ਗਿਆ ਨਾ, ਉਦੋਂ ਫਿਰ ਦੁਨੀਆ ਨੂੰ ਕੰਟਰੋਲ ਕਰਨ ਦਾ ਤਰੀਕਾ ਉਹਨਾਂ ਲੋਕਾਂ ਕੋਲ ਆ ਗਿਆ। ਜੇ ਆਹਮਣੇ ਸਾਹਮਣੇ ਲੜਾਈ ਹੁੰਦੀ ਤਾਂ ਸ਼ਾਇਦ ਮੇਰਾ ਖਿਆਲ ਸੁਪਰ ਪਾਵਰ ਨਾ ਹੀ ਬਣਦੀਆਂ।
ਇਹ ਨਾ ਹੁਣ ਦੇਖੋ ਜਿਹੜੀ ਫਿਊਚਰ ਲੜਾਈ ਹੋਣੀ, ਇਹਨਾਂ ਤੇ ਬੈਠੇ ਹੋਣਾ 200 ਫੁੱਟ ਡੂੰਘੇ ਸਾਈਲੋ ਪੁੱਟੇ, ਉਹਦੇ ਵਿੱਚ ਜਿਹੜੇ ਸੇਫ ਆ, ਤੇ ਬਾਹਰ ਇਹਨਾਂ ਦੇ ਮਿਜ਼ਾਈਲ ਨਾਲ ਲੜਨਗੀਆਂ, ਉਹਨਾਂ ਨੂੰ ਅੱਗੋਂ ਜਿਹੜੀਆਂ ਐਂਟੀ ਮਿਜ਼ਾਈਲ ਉਹਨਾਂ ਨੂੰ ਡਿਫਿਊਜ਼ ਕਰਨ ਵਾਲੀਆਂ ਹਰ ਇੱਕ ਤਰ੍ਹਾਂ ਦੀ ਮਸ਼ੀਨ ਲੜੂਗੀ, ਜਿਹਦੀਆਂ ਮਸ਼ੀਨਾਂ ਐਂਡ ਤੇ ਜਾ ਕੇ ਵੱਧ ਗਈਆਂ ਉਹਦਾ ਰਾਜ ਹੋਜੂ। ਜਿਵੇਂ ਪਹਿਲਾਂ ਜਿਹੜਾ ਇੱਕ ਇੰਗਲਿਸ਼ ਦਾ ਖਾਣਿਆ ਲਾਸਟ ਮੈਨ ਸਟੈਂਡ, ਭਾਵੇਂ ਤੁਹਾਡੇ ਕੋਲ ਮਿਲੀਅਨ ਆਫ ਮੈਨ ਆਰਮੀ ਆ, ਜਿਹਦਾ ਇੱਕ ਬੰਦਾ ਬਾਅਦ ਚ ਬਚ ਗਿਆ ਸਮਝੋ ਜੇਤੂ ਆ, ਹੁਣ ਉਹਦੇ ਹੱਥ ਚ ਹੀ ਆ ਸਾਰਾ ਕੁਝ, ਕਿਉਂਕਿ ਬਾਕੀ ਤਾਂ ਸਾਰੀ ਖਤਮ ਹੋ ਗਿਆ। ਇਸੇ ਤਰ੍ਹਾਂ ਹੁਣ ਟੈਕਨੋਲੋਜੀ ਦੀ ਪੂਰੀ ਰੇਸ ਲੱਗੀ ਹੋਈ ਆ, ਵੀ ਜਿਹਦੇ ਕੋਲ ਟੈਕਨੋਲੋਜੀ ਐਡਵਾਂਸ ਆ ਉਹ ਹੀ ਬਚ ਸਕਦਾ, ਬਚਣਾ ਕਿਸੇ ਨੇ ਵੀ ਨੀ ਹੈ,
ਬਚਣਾ ਕਿਸੇ ਨੇ ਨੀ, ਬਿਲਕੁਲ
ਬਚਣਾ ਉਹਨੇ ਹੀ ਆ ਜਿਹੜਾ ਹਜ਼ਾਰਾਂ ਸਾਲਾਂ ਤੋਂ ਸਾਰੀਆਂ ਲੜਾਈਆਂ ਹੋ ਹਟੀਆਂ, ਅਜੇ ਵੀ ਐਮਾਜ਼ੋਨ ਦੇ ਜੰਗਲਾਂ ਚ ਲਾ ਕੇ ਦੇਖ ਲਓ, ਅਜੇ ਵੀ ਉਹ ਤੀਰਥਮਾਨਾਂ ਨਾਲ ਉੱਥੇ ਤੁਰੇ ਫਿਰਦੇ, ਬੜਾ ਸੋਹਣਾ ਆਪਣਾ ਫਿਸ਼ਿੰਗ ਕਰਦੇ ਆ, ਉੱਥੇ ਨਹਿਰ ਦੇ ਵਿੱਚ ਪਾਣੀ ਵਿੱਚ ਨਹਾ ਲੈਂਦੇ ਤੇ ਉਦਾਂ ਹੀ ਰਹਿ ਜਾਂਦੇ, ਉਹਨਾਂ ਨੂੰ ਕੁਛ ਵੀ ਨੀ ਹੋਣਾ,
ਮੌਜਾਂ ਕਰਦੇ ਨੇ।
ਇਹ ਜਿਨ੍ਹਾਂ ਨੇ ਟੈਕਨੋਲੋਜੀ ਐਡਵਾਂਸ ਕੀਤੀ, ਬਰਨ ਵੀ ਇਹਨਾਂ ਨੇ ਇਸ ਟੈਕਨੋਲੋਜੀ ਦੇ ਨਾਲ ਆਪ ਹੀ ਹੋਣਾ। ਬਾਕੀ ਥੋੜੀ ਗੱਲ ਇਹ ਆਈ ਜਿਹੜੀ ਰੈਵੋਲੂਸ਼ਨ ਦੀ ਗੱਲ ਆ, ਇਹਦੇ ਵਿੱਚ ਇਹ ਆ ਜਿੱਦਾਂ ਹੁਣ ਆਪਾਂ ਗੱਲ ਕਰਦੇ ਹਾਂ ਵੀ ਰੋਬੋਟ ਨੇ ਸਾਰੇ ਕੰਮ ਕਰਨੇ, ਪਰ ਉਹਦਾ ਕੰਟਰੋਲਰ ਕੌਣ ਆ? ਕੰਟਰੋਲਰ ਬੰਦਾ ਆ ਨਾ, ਕੰਟਰੋਲ ਦੇ ਬੰਦੇ ਦਾ ਥੋੜੀ ਨੀ ਛੇਤੀ ਜਾਣ ਲੱਗਾ, ਕਿਉਂਕਿ ਜਿਹੜਾ ਕੋਈ ਵੀ ਮੈਥਮੈਟਿਕਲੀ ਵੀ ਸੋਲਵ ਕੀਤਾ ਜਾ ਸਕਦਾ ਵੀ ਕੋਈ ਵੀ ਇੰਟੈਲੀਜੈਂਟ ਆ ਉਹ ਉਹੋ ਹੀ ਰਹਿਣੀ ਹੈ ਜਿਹੜੀ ਅਸੀਂ ਉਹਦੇ ਵਿੱਚ ਪਾਈ, ਜਿਵੇਂ E=MC² ਜਿਹੜੀ ਅਸੀਂ ਉਹੀ ਐਨਰਜੀ ਬਾਹਰ ਕੱਢ ਸਕਦੇ ਹਾਂ ਜਿਹੜੀ ਅਸੀਂ ਮਸ਼ੀਨ ਦੇ ਵਿੱਚ ਪਾਈ ਆ। ਹਾਂਜੀ ਇਹ ਪੈਰੇਲਲ ਉਹੀ ਇੰਟੈਲੀਜੈਂਸ ਸਾਨੂੰ ਬਾਹਰ ਮਿਲਣੀ ਹੈ ਜਿਹੜੀ ਕਿ ਅਸੀਂ ਉਹਦੇ ਵਿੱਚ ਪਾਈ ਹੈ ਮਸ਼ੀਨ। ਏਦਾਂ ਹੋ ਸਕਦਾ ਵੀ 10,000 ਸਾਇੰਟਿਸਟਾਂ ਨੇ ਰਲ ਕੇ ਇੱਕ ਮਸ਼ੀਨ ਦੇ ਵਿੱਚ ਅਕਲ ਪਾਤੀ, ਪਰ ਉਹਦਾ ਕੰਟਰੋਲ ਫਿਰ ਵੀ ਬੰਦੇ ਦੇ ਹੱਥ 'ਚ ਹੀ ਰਹੂਗਾ, ਇਹਦੇ ਵਿੱਚ ਮੈਨੂੰ ਕੋਈ ਸ਼ੱਕ ਨਹੀਂ ਹੈਗਾ।
ਕਿਹਾ ਤਾਂ ਐਵੇਂ ਜਾਂਦਾ, ਬਿਲਕੁਲ ਜੀ, ਕਹਿੰਦੇ ਤਾਂ ਸਾਰੇ ਐਵੇਂ ਹੀ ਆ, ਪਰ ਭਰੋਸਾ ਨੀ ਆਰਟੀਫਿਸ਼ਲ ਇੰਟੈਲੀਜੈਂਸ ਦਾ, ਨਾਲ ਇਹ ਵੀ ਆ ਉਹ ਡਰ ਵੀ ਜ਼ਾਹਰ ਕਰਦੇ ਨੇ। ਹਾਂਜੀ
ਇਹ ਹੋ ਸਕਦੀ ਹੈ ਆਕੀ, ਜਿੱਦਾਂ ਕਹਿੰਦੇ ਨੇ ਹੁਣ ਟੈਕਨੋਲੋਜੀ ਰੋਬਰ ਆਕੀ ਹੋ ਗਿਆ ਵੀ ਅਸੀਂ ਵੀ ਕਰਦੇ ਕੁਛ ਵੀ। ਹਾਂਜੀ ਕਿਉਂਕਿ ਜਿਹੜਾ ਬੰਦਾ ਵੀ ਕੋਈ ਮਸ਼ੀਨ ਬਣਾਉਂਦਾ ਉਹਦੇ ਸੋਰਸ ਵਿੱਚ ਕੋਈ ਨਾ ਕੋਈ ਉਹਦੇ ਕੋਲ ਜਾਂ ਤਾਂ ਉਹਦੇ ਪਾਵਰ ਜਨਰੇਟ ਦਾ ਸੋਰਸ ਜਾਂ ਉਹਦੇ ਕੋਲ ਟੈਕਨੀਕਲ ਜਿਹੜੀ ਕੋਡ ਆ ਉਹਦਾ ਸੋਰਸ, ਕੁਛ ਨਾ ਕੁਛ ਕੰਟਰੋਲ ਉਹਦੇ ਹੱਥ ਵਿੱਚ ਜ਼ਰੂਰ ਹੀ ਹੈ ਰਹਿੰਦਾ। ਜੇ ਮੰਨ ਲਓ ਮੈਂ ਐਗਜ਼ਾਮਪਲ ਦੀ ਕੁਛ ਵੀ ਮੰਨ ਲਓ ਜਿਹੜੇ ਰੋਬੋਟ ਆ ਉਹ ਇੰਨੇ ਜ਼ਿਆਦਾ ਸਮਾਰਟ ਉਹਨਾਂ ਦੀ ਇੰਨੀ ਇੰਟੈਲੀਜੈਂਟ ਹਾਈ ਹੋ ਗਈ, ਉਹਨਾਂ ਨੂੰ ਪਤਾ ਲੱਗ ਗਿਆ ਵੀ ਸਾਨੂੰ ਇਹ ਬਣਾਉਣ ਵਾਲੇ ਆ। ਇਹ ਵੀ ਇੱਕ ਨੌਲੇਜ ਦਾ ਬੜਾ ਵੱਡਾ ਹਿੱਸਾ ਆ, ਜਿਹਨੂੰ ਅਸੀਂ ਕਹਿੰਦੇ ਹਾਂ ਮੋਰੈਲਿਟੀ ਜਾਂ ਵੈਲਿਊ। ਉਹਦੇ ਮੁਤਾਬਕ ਉਹ ਕਦੇ ਵੀ ਉਸ ਬੰਦੇ ਨੂੰ ਖਤਮ ਨਹੀਂ ਕਰੂਗੇ ਜਿਹਨੇ ਉਹਨੂੰ ਬਣਾਇਆ।
ਅੱਛਾ,
ਆਪਣੇ ਵਿਚਾਰ ਹਨ।
ਦੇਖੋ, ਉਹ ਇਸੇ ਗੱਲ ਤੇ ਤਾਂ ਖੋਜ ਚੱਲ ਰਹੀ ਆ ਵੀ ਮਸ਼ੀਨ ਲਰਨਿੰਗ, ਵੀ ਮਸ਼ੀਨਾਂ ਜਿਹੜੀਆਂ ਹੈਗੀਆਂ ਉਹਨੂੰ ਜਿਹੜਾ ਡਾਟਾ ਦਿੱਤਾ ਉਹਦੇ ਆਧਾਰ ਦੇ ਉੱਤੇ ਅੱਗੇ ਫਿਰ ਆਪਣੇ ਆਪ ਲਰਨ ਕਰਨਾ ਸ਼ੁਰੂ ਕਰ ਦਿੰਦੀਆਂ ਨੇ। ਜਦੋਂ ਫਿਰ ਆਪਣੇ ਆਪ ਉਹਨਾਂ ਨੇ ਲਰਨ ਕਰਨਾ ਸ਼ੁਰੂ ਕਰਤਾ ਤੇ ਫਿਰ ਇਹਦਾ ਜਵਾਬ ਵੀ ਲੱਭ ਲੈਣਗੀਆਂ।
ਮਤਲਬ ਇਹ ਹੈ ਨਾ ਵੀ ਉਹਨਾਂ ਜੇ ਉਹ ਆਪਣੇ ਆਪ ਹੀ ਸੋਚਦੇ, ਉਹਨਾਂ ਦਾ ਪੈਰਾਮੀਟਰ ਜਿਹੜਾ ਪਹਿਲਾਂ ਸੈੱਟ ਕੀਤਾ ਉਹਦੇ ਚ ਵੀ ਉਹ ਐਡਵਾਂਸ ਹੋ ਸਕਦੇ ਆ। ਉਸ ਪੈਰਾਮੀਟਰ ਤੋਂ ਬਾਹਰ ਦਾ ਨੀ ਪਤਾ ਵੀ ਸੋਚਣ ਦਾ ਕਿਵੇਂ। ਜਿਵੇਂ ਮੰਨ ਲਓ ਆਪਾਂ ਇੱਕ ਬੰਦਾ ਹੀ ਲੈ ਲਈਏ, ਉਹਨੂੰ ਅਸੀਂ ਆਪਾਂ ਇਕਨੋਮਿਕਸ ਹੀ ਪੜ੍ਹਾਉਣ ਲੱਗ ਗਈ, ਉਹਨੂੰ ਬਿਲਕੁਲ ਹੀ ਉਸ ਵਰਲਡ ਚੈਂਪੀਅਨ ਬਣਾ ਦੀ ਇਸ ਗੱਲ ਦਾ, ਪਰ ਉਹਨੂੰ ਇੰਨਾ ਨੀ ਪਤਾ ਲੱਗਣਾ ਹਜੇ ਤੱਕ ਇੱਕ ਕੁਹਾੜੀ ਕਿਵੇਂ ਬਣਾਈ ਦੀ ਆ। ਸੋ ਇਸ ਕਰਕੇ ਜਿਹੜੀ ਮਸ਼ੀਨ ਸਪੈਸੀਫਿਕ ਤਰੀਕੇ ਦੀ ਇਨਫੋਰਮੇਸ਼ਨ ਜਾਂ ਨੌਲੇਜ ਫੀਡ ਕੀਤੀ ਜਾਂਦੀ ਹੈ, ਉਹਦੇ ਚ ਹੀ ਐਡਵਾਂਸਮੈਂਟ ਕਰਨੀ ਉਹਨੂੰ। ਬਾਕੀ 360 ਡਿਗਰੀ ਜਿਹੜਾ ਕਿ ਬੰਦੇ ਦਾ ਬ੍ਰੇਨ ਜਾਂ ਨੇਚਰ ਦਾ ਜੋ ਬੈਲੈਂਸ ਆ, ਇੱਥੇ ਮੈਂ ਛੋਟੀ ਹੋਰ ਐਗਜ਼ਾਮਪਲ ਦੇਣਾ ਚਾਹੂੰਗਾ ਵੀ ਜਿਵੇਂ ਤੁਸੀਂ ਕਿਹਾ ਨਾ ਸ਼ੇਰ ਜਿੱਦਾਂ ਮਤਲਬ ਦੂਸਰਿਆਂ ਤੇ ਸ਼ਿਕਾਰ ਕਰਦਾ, ਇੱਕ ਕੁਦਰਤ ਨੇ ਹਰ ਇੱਕ ਜਾਨਵਰ ਨੂੰ ਕੋਈ ਨਾ ਕੋਈ ਡਿਫੈਂਸਿਵ ਮੈਕਨਿਜ਼ਮ ਜ਼ਰੂਰ ਹੀ ਦਿੱਤਾ ਹੋਇਆ। ਇੱਕ ਸੱਪ ਜਿਹਦੇ ਲੱਤ ਬਾਹਾਂ ਪੈਰ ਕੁਛ ਨਹੀਂ, ਇੱਕ ਮਾਰਾ ਡੰਗ ਮਾਰਦਾ ਪਟਾ ਕੇ ਮਾਰਦਾ ਦੂਜੇ ਬੰਦੇ ਨੂੰ, ਹਾਂਜੀ। ਇਸ ਕਰਕੇ ਨੇਚਰ ਨੇ ਹਰ ਇੱਕ ਨੂੰ ਸਰਵਾਈਵਲ ਜਿਹੜਾ ਬਰਾਬਰ ਦੇ ਉੱਤੇ ਬੈਲੈਂਸ ਵਿੱਚ ਦਿੱਤਾ ਹੋਇਆ ਆ। ਸੋ ਇਹ ਤੇ ਅਸੀਂ ਇਹਨੂੰ ਬਾਹਰ ਹੀ ਰਹਿਣ ਦਿੰਦੇ ਹਾਂ ਕਿ ਜੇ ਰੋਬੋਟ ਦੀ ਤੇ ਬੰਦੇ ਦੀ ਕਿਤੇ ਆਪਸ ਵਿੱਚ ਆਹਮਣਾ ਸਾਹਮਣਾ ਹੋਇਆ ਤੇ ਫਿਰ ਨੇਚਰ ਕਿਵੇਂ ਇਹਦੇ ਵਿੱਚ ਕੰਮ ਕਰੂਗੀ। ਪਰ ਜਿਸ ਤਰ੍ਹਾਂ ਲੱਗਦਾ ਜਿਹੜੀ ਨੇਚਰ ਹੈ ਨਾ, ਉਹ ਹਮੇਸ਼ਾ ਹੀ ਪ੍ਰਜ਼ਰਵੇਸ਼ਨ ਨੂੰ ਰੱਖਦੀ ਹੋਈ ਰੱਖਦੀ ਆ। ਇਹ ਨਹੀਂ ਮੈਨੂੰ ਪਤਾ ਕਿਵੇਂ ਰੱਖਦੀ, ਪਰ ਜ਼ਰੂਰ ਰੱਖਦੀ।
ਧੰਨਵਾਦ ਜੀ, ਧੰਨਵਾਦ। ਨੇਚਰ ਸੁਪਰੀਮ ਆ, ਨੋ ਡਾਊਟ। ਧੰਨਵਾਦ ਜੀ ਤੁਹਾਡਾ, ਮਿਹਰਬਾਨੀ, ਬਹੁਤ ਬਹੁਤ ਬੜੀ ਚੰਗੀ ਗੱਲਬਾਤ ਕੀਤੀ, ਸੋਹਣੀ ਡਿਸਕਸ਼ਨ। ਹਾਂਜੀ, ਆਪਾਂ ਛੋਟੀ ਜਿਹੀ ਬ੍ਰੇਕ ਲੈ ਲਈਏ ਜੀ।
HK Tire Center to cars and trucks free. Brand new ya old tires le sakde ho.
BF Godrej, Hamcock, Firestone, Chinese tires milte ne.
24/7 road service available. HK Tire Center, 6191 Atlantic Drive, Mississauga. Call karo Bhuta Chahalu, 647-295-4600-647-295-4600. HK Tire Center.
ਕੀ ਤੁਹਾਨੂੰ ਪਤਾ ਹੈ ਕਿ ਵੱਡੇ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਤੁਹਾਡੇ ਇਨਵੈਸਟ ਕੀਤੇ ਪੈਸਿਆਂ ਤੇ ਮੋਟੀ ਕਮਾਈ ਕਰਦੇ ਨੇ? ਕੀ ਤੁਹਾਨੂੰ ਤੁਹਾਡੀਆਂ ਇਨਵੈਸਟਮੈਂਟਸ ਤੇ ਸੋਹਣੀ ਰਿਟਰਨ ਮਿਲਦੀ ਹੈ? ਕੀ ਤੁਹਾਡੇ ਇਨਵੈਸਟ ਕੀਤੇ ਪ੍ਰਿੰਸੀਪਲ ਤੇ ਇੰਟਰਸਟ ਦੀ ਸੇਫਟੀ ਦੀ ਕੋਈ ਗਾਰੰਟੀ ਹੈ?
ਇਸ ਪੱਖੋਂ ਮੈਂ ਬਿਲਕੁਲ ਬੇਫਿਕਰ ਹਾਂ।
ਮੈਨੂੰ ਮੇਰੀਆਂ ਲੈਂਡ ਇਨਵੈਸਟਮੈਂਟਸ ਤੇ 15% ਗਾਰੰਟੀਡ ਰਿਟਰਨ ਮਿਲਦੀ ਹੈ ਤੇ ਉਹ ਵੀ ਕੰਪਾਊਂਡਡ ਐਨੂਅਲੀ, ਤੇ ਉਤੋਂ ਮੇਰੇ ਪੈਸਿਆਂ ਦੀ 100% ਸੇਫਟੀ ਤੇ ਸਿਕਿਉਰਿਟੀ ਦੀ ਗਾਰੰਟੀ। ਹੋ ਗਿਆ ਨਾ ਹੈਰਾਨ? ਕੋਈ ਗੱਲ ਨਹੀਂ, ਇਹ ਸੁਵਿਧਾ ਤੁਹਾਡੇ ਲਈ ਵੀ ਉਪਲਬਧ ਹੈ। ਵਧੇਰੇ ਜਾਣਕਾਰੀ ਲਈ ਰਿਮੈਕਸ ਸਪੈਸ਼ਲਿਸਟ ਤੇ ਚਰਨਜੀਤ ਬਰਾੜ ਨੂੰ ਹੁਣੇ ਕਾਲ ਕਰੋ 647-300-8436।
ਬੱਚਿਆਂ ਦੇ ਮਾਨਸਿਕ ਅਤੇ ਸਰੀਰਕ ਵਿਕਾਸ ਲਈ ਖੇਡਾਂ ਬਹੁਤ ਜ਼ਰੂਰੀ ਹਨ। ਫੀਲਡ ਹਾਕੀ ਵਿੱਚ ਆਪਣੇ ਬੱਚਿਆਂ ਦਾ ਭਵਿੱਖ ਬਣਾਉਣ ਲਈ ਬ੍ਰਿੰਟਨ ਬਾਰੀਅਰਜ਼ ਫੀਲਡ ਹਾਕੀ ਕਲੱਬ ਨਾਲ ਸੰਪਰਕ ਕਰੋ। ਇਹ ਇੱਕ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਹੈ ਜੋ ਕਿ ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਦੀ ਹੈ। ਰਜਿਸਟ੍ਰੇਸ਼ਨ ਕਰਨ ਲਈ ਹੁਣੇ ਕਾਲ ਕਰੋ 416-276-6667।
ਏਸ਼ੀਅਨ ਫੂਡ ਸੈਂਟਰ ਦੀ ਸਾਰੀਆਂ ਹੀ ਲੋਕੇਸ਼ਨ ਤੇ 18 ਅਕਤੂਬਰ ਤੋਂ 3 ਨਵੰਬਰ ਤੱਕ ਲੱਗ ਚੁੱਕੀ ਹੈ ਦੀਵਾਲੀ ਸੇਲ। 20 ਪੌਂਡ ਆਸ਼ੀਰਵਾਦ ਆਟਾ 12.99, 10 ਪੌਂਡ ਇੰਡੀਆ ਗੇਟ ਬਾਸਮਤੀ ਰਾਈਸ 13.99, 4 ਪੌਂਡ ਏਸ਼ੀਅਨ ਕਾਲਾ ਚਨਾ 4.99, 300 ਗ੍ਰਾਮ ਹੈਪੀ ਪਨੀਰ 4.49, ਅਤੇ ਏਸ਼ੀਅਨ ਫੂਡ ਸੈਂਟਰ ਤੇ ਦੀਵਾਲੀ ਡੈਕੋਰੇਸ਼ਨ ਆਈਟਮਸ ਦੀ ਵੱਡੀ ਵਰਾਇਟੀ ਮਿਲੂਗੀ। ਦੀਆਸ, ਗਿਫਟ ਬਾਸਕਿਟ, ਲਾਈਟਸ, ਦੀਵਾਲੀ ਪੂਜਾ ਦਾ ਸਮਾਨ ਅਤੇ ਤਾਜ਼ੇ ਫਲ ਫਰੂਟ, ਦਾਲਾਂ, ਸਬਜ਼ੀਆਂ, ਸਭ ਕੁਝ ਅੰਡਰ 1 ਰੂਫ। ਯਾਦ ਰੱਖੋ, ਇਹ ਦੀਵਾਲੀ ਸੇਲ ਏਸ਼ੀਅਨ ਫੂਡ ਸੈਂਟਰ ਦੀ ਸਾਰੀਆਂ ਹੀ ਲੋਕੇਸ਼ਨ ਤੇ। ਕਾਲ ਐਟ 416-740-3262।
ਇਹ ਸੰਦੇਸ਼ ਦਾ ਧਿਆਨ ਨਾਲ ਸੁਣੋ। ਪੱਪੂ ਹਲਵਾਈ ਦਾ ਨਾਂ ਤਾਂ ਤੁਸੀਂ ਸੁਣਿਆ ਹੋਵੇਗਾ। ਜੇ ਤੁਸੀਂ ਭਾਜੀ ਬਣਵਾਉਣੀ ਆ, ਮੋਟੀ ਬੂੰਦੀ ਵਾਲੇ ਲੱਡੂ ਬਣਵਾਉਣੇ ਨੇ, ਸਿਰਨੀ, ਬੂੰਦੀ, ਸ਼ਕਰਪਾਰੇ, ਮੱਠੀਆਂ ਬਣਵਾਉਣੀਆਂ ਨੇ, ਜਾਂ ਫਿਰ ਲਾਈਵ ਕੇਟਰਿੰਗ ਕਰਵਾਉਣੀ ਆ, ਤੇ ਜਾਂ ਫਿਰ ਤੁਹਾਨੂੰ ਟੈਂਟ, ਮੇਜ਼, ਕੁਰਸੀਆਂ ਚਾਹੀਦੇ ਹਨ, ਤੇ ਪੱਪੂ ਹਲਵਾਈ ਦੇ ਨਾਲ ਸੰਪਰਕ ਕਰੋ 647-388-5153, 647-388-8154 ਤੇ ਸੰਪਰਕ ਕਰੋ ਪੱਪੂ ਹਲਵਾਈ।
ਰੋਡਮਾਸਟਰ ਟਰੱਕ ਡਰਾਈਵਿੰਗ ਸਕੂਲ। ਜੀ ਹਾਂ, ਤੁਸੀਂ ਠੀਕ ਸੁਣਿਆ, ਰੋਡਮਾਸਟਰ ਟਰੱਕ ਡਰਾਈਵਿੰਗ ਸਕੂਲ ਟਰੱਕ ਸਿੱਖਣ ਦੇ ਚਾਹਵਾਨਾਂ ਨੂੰ ਹਰ ਲੈਵਲ ਦੀ ਉੱਚ ਸਿਖਲਾਈ ਅਤੇ ਪਾਸ ਹੋਣ ਤੱਕ ਟ੍ਰੇਨਿੰਗ ਅਤੇ ਸਿੱਖਿਆ ਦੇਣ ਲਈ ਵਚਨਬੱਧ ਹੈ। ਤੁਹਾਡੀ ਸਹੂਲਤ ਮੁਤਾਬਿਕ ਫਲੈਕਸੀਬਲ ਟਾਈਮਿੰਗ, ਵੈਰੀ ਈਜ਼ੀ ਫਾਈਨੈਂਸਿੰਗ ਅਤੇ ਉੱਚ ਦਰਜੇ ਦੇ ਟਰੱਕ ਅਤੇ ਟ੍ਰੇਨਰਾਂ ਨਾਲ ਲੈਸ। ਸਕੂਲ ਤੋਂ ਟਰੱਕ ਸਿਖਲਾਈ ਲੈਣ ਲਈ ਹੁਣੇ ਹੀ ਰੋਡਮਾਸਟਰ ਟਰੱਕ ਡਰਾਈਵਿੰਗ ਸਕੂਲ ਨਾਲ 647-550-5913 ਤੇ ਸੰਪਰਕ ਕਰੋ। ਇੱਕ ਵਾਰ ਫੇਰ 647-550-5913, ਰੋਡਮਾਸਟਰ ਟਰੱਕ ਡਰਾਈਵਿੰਗ ਸਕੂਲ।
ਇੱਕ ਵਾਰੀ ਫਿਰ ਨਿੱਘਾ ਸਵਾਗਤ ਜੀ ਤੁਹਾਡਾ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ। ਸਾਡੇ ਅੱਜ ਦੇ ਪ੍ਰੋਗਰਾਮ ਨੂੰ ਆਸਰਾ ਲਾਇਰਸ ਵਾਲੇ ਅਮਨਦੀਪ ਕਪਲਾ ਜੀ ਸਪਾਂਸਰ ਕਰਦੇ ਨੇ। ਨੰਬਰ ਉਨ੍ਹਾਂ ਦਾ ਹੈਗਾ ਜੀ 905-456-2020। ਜਦੋਂ ਵੀ ਕਿਤੇ ਕੋਈ ਪ੍ਰਾਪਰਟੀ ਲਈ ਹੈ ਤੇ ਪ੍ਰਾਪਰਟੀ ਦੀ ਕਲੋਜ਼ਿੰਗ ਕਰਾਉਣੀ ਹੈ ਤੇ ਇਹਨਾਂ ਨਾਲ ਪਹਿਲਾਂ ਹੀ ਸੰਪਰਕ ਕਰ ਲਿਓ। ਕਲੋਜ਼ਿੰਗ ਵੇਲੇ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਈ ਹੋਊਗੀ ਆਊਗੀ। ਅੱਛਾ, ਜੇ ਤੁਸੀਂ ਇੰਡਸਟਰੀਅਲ ਕਮਰਸ਼ੀਅਲ ਪ੍ਰਾਪਰਟੀ ਲਈ ਹੈ ਫਿਰ ਵੀ ਇਹਨਾਂ ਨਾਲ ਤਾਲਮੇਲ ਕਰ ਲਿਓ। ਇਹ ਹੋਰ ਕੋਈ ਕੰਮ ਨਹੀਂ ਕਰਦੇ ਜੀ, ਸਿਰਫ ਰੀਅਲ ਸਟੇਟ ਕਲੋਜ਼ਿੰਗ ਦਾ ਕੰਮ ਕਰਦੇ ਨੇ। ਜਿਹੜੀਆਂ ਵੱਡੀਆਂ ਪ੍ਰਾਪਰਟੀਜ਼ ਹੁੰਦੀਆਂ ਕਈ ਵਾਰੀ ਉਹਨਾਂ ਦੀਆਂ ਸਰਚਿਸ ਬਹੁਤ ਦੇਰ ਪਹਿਲਾਂ ਕਰਨੀਆਂ ਪੈਂਦੀਆਂ ਨੇ, ਇਸ ਕਰਕੇ ਪਹਿਲਾਂ ਸੰਪਰਕ ਕਰ ਲਿਓ ਜੀ। ਆਸਰਾ ਲੋਇਰਸ, 490 ਬ੍ਰੈਮਲੀ ਰੋਡ, ਬ੍ਰੈਮਲੀ ਤੇ ਕੁਈਨ ਦਾ ਇੰਟਰਸੈਕਸ਼ਨ, ਅਮਨਦੀਪ ਕਪਲਾ ਜੀ। ਨੰਬਰ 9054562020 ਹੈਗਾ ਜੀ ਇਹਨਾਂ ਦਾ। ਤੇ ਦੂਸਰੇ ਸਾਡੇ ਸਪਾਂਸਰ ਨੇ ਜੀ ਵੰਡਰ ਵਰਲਡ ਇਮੀਗ੍ਰੇਸ਼ਨ ਵਾਲੇ ਮਨਮਿੰਦਰ ਖੋਸਾ ਜੀ, ਉਨ੍ਹਾਂ ਦਾ ਨੰਬਰ 647-646-3000 ਆ। ਇਮੀਗ੍ਰੇਸ਼ਨ ਦਾ ਕੋਈ ਵੀ ਕੰਮ ਆ, ਤੁਸੀਂ ਕਿਸੇ ਸਿਸਟਮ ਦੇ ਤਹਿਤ ਆਪਣੇ ਰਿਸ਼ਤੇਦਾਰ ਦੋਸਤ ਮਿੱਤਰਾਂ ਨੂੰ ਇੱਥੇ ਬੁਲਾਉਣਾ ਚਾਹੁੰਦੇ ਹੋ, ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਇੱਥੇ ਬੁਲਾਉਣਾ ਚਾਹੁੰਦੇ ਹੋ, ਤੁਸੀਂ ਇਨ੍ਹਾਂ ਨਾਲ ਸੰਪਰਕ ਕਰ ਸਕਦੇ ਹੋ ਜੀ, 6476463000। ਤੇ ਜੇ ਤੁਸੀਂ ਰੈਨੋਵੇਸ਼ਨ ਕਰਾ ਰਹੇ ਹੋ ਤੇ ਕਈ ਵਾਰੀ ਫਿਰ ਆਪਾਂ ਨੂੰ ਇਸ ਤਰ੍ਹਾਂ ਹੁੰਦਾ ਬਈ ਹਾਰਡਵੁੱਡ ਵਗੈਰਾ ਪਾਉਣੇ ਆ, ਆਪਾਂ ਲੈਮੀਨੇਟ ਪਾਉਣੇ ਆ, ਕਈ ਵਾਰੀ ਪੈਸੇ ਵੀ ਵੱਧ ਲੱਗ ਜਾਂਦੇ ਆ। ਤੇ ਸਾਡੇ ਇੱਕ ਦੋਸਤ ਨੇ ਉਹ ਕੀ ਕਰਦੇ ਆ, ਉਹ ਬਿਨਾਂ ਹਾਰਡਵੁੱਡ ਵਗੈਰਾ ਬਦਲਿਆਂ ਉਹਨੂੰ ਨਵੀਂ ਲੁੱਕ ਦੇ ਦਿੰਦੇ ਆ। ਕਿਸ ਤਰ੍ਹਾਂ ਜੀ? ਉਹ ਹਾਰਡਵੁੱਡ ਨੂੰ ਸੈਂਡ ਕਰਕੇ ਨਾ ਸਟੇਨ ਕਰ ਦਿੰਦੇ ਨੇ, ਸੈਂਡ ਕਰ ਲੈਂਦੇ ਨੇ ਪ੍ਰੋਪਰਲੀ, ਪੁਰਾਣਾ ਰੰਗ ਜਿਹਾ ਲਾ ਦਿੰਦੇ ਨੇ, ਫਿਰ ਜਿਹੜੇ ਰੰਗ ਤੁਸੀਂ ਚਾਹੁੰਦੇ ਹੋ ਉਹੋ ਜਿਹੇ ਰੰਗ ਦੀ ਸਟੇਨ ਕਰ ਦਿੰਦੇ ਨੇ, ਨਵੀਂ ਨਕੋਰ ਲੱਗ ਜਾਂਦੀ ਹੈ। ਬਹੁਤ ਸੋਹਣਾ ਕੰਮ ਕਰਦੇ ਨੇ, ਤੁਸੀਂ ਇਹਨਾਂ ਨਾਲ ਕੰਮ, ਇਹਨਾਂ ਨਾਲ ਤੁਸੀਂ ਤਾਲਮੇਲ ਕਰ ਲਿਓ। ਰਿੱਕੀ ਨਾਂ ਜੀ ਇਹਨਾਂ ਦਾ, 416-879-2817 4168792817 ਇਹਨਾਂ ਦਾ ਨੰਬਰ ਹੈ। ਅੱਛਾ, ਜੇ ਤੁਸੀਂ ਰੈਨੋਵੇਸ਼ਨ ਦੀ ਗੱਲ ਆਪਾਂ ਕੀਤੀ ਆ ਤੇ ਜੇ ਤੁਸੀਂ ਬੇਸਮੈਂਟ ਬਣਾ ਰਹੇ ਹੋ ਤੇ ਘਰ ਦੇ ਵਿੱਚ ਐਂਟਰੈਂਸ ਹੈ ਨਹੀਂ ਤੇ ਲੀਗਲ ਐਂਟਰੈਂਸ ਕਢਾਉਣੀ ਆ, ਸਾਈਡ ਤੋਂ ਐਂਟਰੈਂਸ ਕਢਾਉਣੀ ਆ, ਜਾਂ ਤੁਸੀਂ ਐਂਟਰੈਂਸ ਕਢਾਉਣੀ ਆ ਬੈਕਯਾਰਡ ਦੇ ਵਿੱਚੋਂ, ਜਾਂ ਤੁਸੀਂ ਵਿੰਡੋਜ਼ ਵੱਡੀਆਂ ਕਰਾਉਣੀਆਂ ਨੇ, ਫਿਰ ਤੁਸੀਂ ਰਜਿੰਦਰ ਸਿੰਘ ਨਾਲ ਗੱਲਬਾਤ ਕਰ ਦਿਓ, ਇਹਨਾਂ ਦਾ ਵੀ ਲੰਬਾ ਤਜਰਬਾ। 6479-66-2843 ਹੈਗਾ ਜੀ ਇਹਨਾਂ ਦਾ ਨੰਬਰ। ਇਹ ਤਾਂ ਸਾਡੇ ਸਪਾਂਸਰ ਦੇ ਸੁਨੇਹੇ ਸੀ ਤੇ ਆਪਣਾ ਸੁਨੇਹਾ ਵੀ ਅਸੀਂ ਦੇ ਦਿੰਦੇ ਹਾਂ ਜੀ। ਦੋਸਤੋ ਦੇਖੋ, ਜੇ ਤੁਹਾਨੂੰ ਪ੍ਰੋਪਰਟੀ ਖਰੀਦਣ ਦੀ ਜ਼ਰੂਰਤ ਹੈਗੀ ਆ, ਮਾਫੀ ਚਾਹੁੰਦਾ, ਤੇ ਤੁਸੀਂ ਇਹ ਸੋਚ ਰਹੇ ਹੋ ਬਈ ਡਾਊਨ ਪੇਮੈਂਟ ਤਾਂ ਸਾਡੇ ਕੋਲ ਰੱਖੀ ਹੋਈ ਆ ਸਾਂਭ ਕੇ, ਤੇ ਪ੍ਰੋਪਰਟੀ ਅਸੀਂ ਲਵਾਂਗੇ ਅਗਲੇ ਸਾਲ ਕਿਉਂਕਿ ਅਗਲੇ ਸਾਲ ਪ੍ਰੋਪਰਟੀਆਂ ਹੋ ਜਾਣੀਆਂ ਸਸਤੀਆਂ, ਤਾਂ ਤੁਸੀਂ ਬਹੁਤ ਵੱਡੇ ਵਹਿਮ ਦੇ ਵਿੱਚ ਹੋ, ਬਹੁਤ ਵੱਡੇ ਵਹਿਮ ਦੇ ਵਿੱਚ ਹੋ। ਜਿਹਨੂੰ ਤਾਂ ਨਹੀਂ ਲੋੜ ਉਹ ਤਾਂ ਚਲੋ ਠੀਕ ਹੈ, ਆਪਣੇ ਘਰੇ ਖੁਸ਼ ਰਹੋ ਦੋਸਤੋ, ਤਰੱਕੀਆਂ ਕਰੋ, ਬਹੁਤੀਆਂ ਪ੍ਰੋਪਰਟੀਆਂ ਦੇ ਚੱਕਰ ਦੇ ਵਿੱਚ ਨਾ ਪਾਓ, ਤੇ ਆਪਦਾ ਘਰ ਆ ਜਿਹੜਾ ਹੈਗਾ ਠੀਕ ਹੈ, ਜੇ ਇਨਵੈਸਟਮੈਂਟ ਕਰਨੀ ਆ ਤਾਂ ਉਹ ਵੀ ਥੋੜੀ ਬਹੁਤ ਕਰ ਲਓ, ਪਰ ਅੱਡੀਆਂ ਚੱਕ ਕੇ ਫਾਹਾ ਨਾ ਲਓ। ਪਰ ਜਿਨ੍ਹਾਂ ਨੂੰ ਜ਼ਰੂਰਤ ਹੈਗੀ ਆ ਉਹਨਾਂ ਲਈ ਸੁਨੇਹਾ ਇਹ, ਤੁਹਾਨੂੰ ਮਾਰਕੀਟ ਪ੍ਰਾਈਸ ਦੇ ਉੱਤੋਂ ਸਸਤੀ ਪ੍ਰੋਪਰਟੀ ਮਿਲ ਜਾਂਦੀ ਹੈ ਜਦੋਂ ਪਾਵਰ ਆਫ ਸੇਲ ਤੇ ਕੋਈ ਪ੍ਰੋਪਰਟੀ ਆਉਂਦੀ ਹੈ। ਤੁਸੀਂ ਮੇਰੇ ਆਫਿਸ ਦੇ ਵਿੱਚ ਆਓ ਜਾਂ ਰਾਣਾ ਜੀ ਨੂੰ ਮਿਲ ਲਿਓ ਤੁਸੀਂ, 905-915-84-84 ਰਾਣਾ ਜੀ ਦਾ ਨੰਬਰ ਆ, ਮੇਰਾ ਨੰਬਰ 647-300-84-36 ਹੈ। ਤੁਹਾਨੂੰ ਡਾਟਾ ਦਿਖਾਵਾਂਗੇ ਸਾਰਾ ਬਈ ਆਹ 3000 ਸਕੁਅਰ ਫੁੱਟ ਦਾ ਘਰ ਆ, ਇੰਨੇ ਦਾ ਵਿਕ ਰਿਹਾ, ਤੇ ਆਹ ਪਾਵਰ ਆਫ ਸੇਲ ਤੇ ਘਰ ਹੈਗਾ, ਇਹ ਤੁਹਾਨੂੰ$200 ਸਸਤਾ ਮਿਲ ਰਿਹਾ। ਆਹ ਟਾਊਨ ਹਾਊਸ ਹੈਗਾ 9 ਲੱਖ ਦਾ ਮਿਲ ਰਿਹਾ, ਉਹਦੇ ਬਰਾਬਰ ਦਾ ਕੰਪੈਰੇਬਲ ਆ ਜਿਹੜਾ, ਤਾਂ ਪਾਵਰ ਆਫ ਸੇਲ ਤੇ ਕਿਉਂਕਿ ਬੰਦਾ ਫਸਿਆ ਹੁੰਦਾ, ਲੈਂਡਰ ਵੀ ਫਸਿਆ ਹੁੰਦਾ, ਲੈਂਡਰ ਨੇ ਆਪਣੇ ਪੈਸੇ ਕਿਤੇ ਹੋਰ ਥਾਂ ਲਾਉਣੇ ਹੁੰਦੇ ਆ, ਇਸ ਕਰਕੇ ਤੁਹਾਨੂੰ ਫਾਇਦਾ ਹੋ ਜਾਂਦਾ। ਅੱਛਾ, ਕਈ ਵਾਰੀ ਕੀ ਹੁੰਦੀ ਹੈ, ਕੀ ਹੁੰਦਾ ਤੁਹਾਨੂੰ ਪਤਾ ਸਾਰਾ ਕੁਛ, ਬਈ ਕੋਈ ਕੋਈ ਟੈਨੈਂਟ 8-9 ਮਹੀਨੇ ਬੈਠਾ ਰਿਹਾ, ਉਹਨੇ ਕਿਰਾਇਆ ਨਾ ਦਿੱਤਾ, ਉਧਰੋਂ ਜਿਹਨੇ ਲਿਆ, ਜਿਹਨੇ ਮੋਰਗੇਜ ਦੇਣੀ ਸੀ ਉਹ ਤੋਂ ਮੋਰਗੇਜ ਨਾ ਦਿੱਤੀ ਗਈ, ਉਹਨੇ ਲੋਨ ਚੱਕਿਆ ਹੋਇਆ ਸੀ, ਜਿੰਨੀ ਐਕੁਇਟੀ ਆ ਉਹ ਤੋਂ ਘੱਟ ਵੱਧ ਥੋੜਾ ਬਹੁਤ, ਤੇ ਕਿਸ਼ਤਾਂ ਨਹੀਂ ਦਿੱਤੀਆਂ ਤੇ ਘਰ ਪਾਵਰ ਆਫ ਸੇਲ ਤੇ ਚਲਾ ਗਿਆ, ਤੇ ਉਧਰੋਂ ਟੈਨੈਂਟ ਆ ਜਿਹੜਾ ਉਹ ਘਰ ਦੀ ਮਾੜੀ ਮੋਟੀ ਤੋੜ ਭੰਨ ਕਰ ਗਿਆ, ਤੇ ਲੈਂਡ ਲਾਰਡ ਜਾਂ ਲੈਂਡਰ ਆ ਜਿਹੜਾ ਉਹਦੇ ਕੋਲ ਸਮਰੱਥਾ ਨਹੀਂ ਹੁੰਦੀ ਉਹਨੂੰ ਠੀਕ ਕਰਾਏ, ਕਿਉਂਕਿ ਉਹਨੇ ਆਪਣੇ ਪੈਸੇ ਕੱਢਣੇ ਹੁੰਦੇ ਆ, ਜਾਂ ਉਹਨੇ 2-3 ਪ੍ਰਾਪਰਟੀਆਂ ਹੁੰਦੀਆਂ ਬਾਕੀਆਂ ਚੋਂ ਪੈਸੇ ਕਮਾਏ ਹੁੰਦੇ, ਉਹ ਕਹਿੰਦਾ ਇੱਕ ਅੱਧੇ ਚੋਂ ਘਾਟਾ ਵੀ ਪੈ ਜੇ, ਉਹਨੂੰ ਪ੍ਰਾਪਰਟੀ ਨੂੰ ਠੀਕ ਪ੍ਰਾਈਸ ਦੇ ਉੱਤੇ ਲੈ ਕੇ ਉਹਨੂੰ ਰੈਨੋਵੇਟ ਕਰਕੇ ਤੇ ਸੋਹਣੇ ਪੈਸੇ ਬਣ ਜਾਂਦੇ ਨੇ। ਜੇ ਤੁਹਾਨੂੰ ਜ਼ਰੂਰਤ ਹੈਗੀ ਆ ਪ੍ਰੋਪਰਟੀ ਦੀ ਇਹੋ ਜਿਹੀ, ਤੇ ਲਾਜ਼ਮੀ ਤੌਰ ਤੇ ਤੁਹਾਨੂੰ ਜੀ ਸਸਤੀ ਮਿਲ ਜੂਗੀ, ਤੁਸੀਂ ਸੰਪਰਕ ਕਰ ਲਿਓ 647-300-84-36 ਤੇ, ਜਾਂ 905-915-84-84 ਦੇ ਉੱਤੇ ਸੰਪਰਕ ਕਰ ਲਿਓ ਕਿਸੇ ਬਿਜ਼ਨਸ ਦੀ ਭਾਲ ਦੇ ਵਿੱਚੋਂ, ਤੇ ਫਿਰ ਵੀ ਤੁਸੀਂ ਸੰਪਰਕ ਆ ਜਿਹੜਾ ਉਹ ਕਰ ਲਿਓ। ਆਪਣੀ ਗੱਲਬਾਤ ਚੱਲ ਰਹੀ ਸੀ ਜੀ ਮਨੁੱਖ ਤੇ ਮਸ਼ੀਨ ਕਿੱਧਰ ਨੂੰ ਜਾ ਰਹੇ ਆ, ਮੈਨੂੰ ਕਿਸੇ ਸੱਜਣ ਨੇ ਵੀਡੀਓ ਭੇਜਤੀ, ਉਹਦੇ ਵਿੱਚ ਨਾ ਇੱਕ ਰੋਬੋਟ ਆ ਜਿਹੜਾ ਉਹ ਇੱਕ ਟੇਬਲ ਆ, ਟੇਬਲ ਦੇ ਦੂਸਰੇ ਪਾਸੇ ਰੋਬੋਟ ਡੱਬੇ ਨਾਲ ਸਮਾਨ ਜਿਹਾ ਚੱਕੀ ਜਾਂਦਾ, ਉਹ ਗੱਲ ਸਰਦਾਰ ਬਲਵਿੰਦਰ ਸਿੰਘ ਜੀ ਕਹਿ ਕੇ ਗਏ ਹੈ ਨਾ ਬਈ ਬੰਦਾ ਜਿਹੜਾ ਉਹ ਸੁਪਰੀਮ ਹੁੰਦਾ, ਬੰਦਾ ਤਾਂ ਸੁਪਰੀਮ ਹੀ ਹੈ, ਚਲੋ ਕੁਦਰਤ ਸੁਪਰੀਮ ਹੈ ਐਕਚੁਅਲੀ, ਬੰਦਾ ਤਾਂ ਕੁਦਰਤ ਦਾ ਹਿੱਸਾ। ਉਹਨੂੰ ਬਾਰ ਬਾਰ ਇੰਸਟਰਕਸ਼ਨ ਜਿਹੀਆਂ ਦੇਈ ਜਾਂਦਾ ਬੰਦਾ ਜਿਹੜਾ ਅੱਛਾ ਉਹ ਕੰਮ ਕਰੀ ਜਾਂਦਾ ਰੋਬੋਟ ਆ ਜਿਹੜਾ ਆਪਣਾ ਤੇ ਉਹ ਜਦੋਂ ਨਹੀਂ ਇੰਸਟਰਕਸ਼ਨਾਂ ਦੇ ਨੂੰ ਹਟਦਾ ਤੇ ਉਹ ਬੰਦਾ ਜਿਹੜਾ ਰੋਬੋਟ ਆ ਉਹ ਚੱਕ ਕੇ ਡੱਬਾ ਉਹਦੇ ਸਿਰ ਦੇ ਵਿੱਚ ਮਾਰਦਾ ਬੰਦੇ ਦੇ ਕਈ ਵਾਰੀ ਇਸ ਤਰ੍ਹਾਂ ਵੀ ਹੋ ਜਾਂਦਾ ਹੁੰਦਾ। ਪਰਸੋਂ ਚ ਉੱਥੇ ਕਿਤੇ ਡਿਸਕਸ਼ਨ ਚੱਲ ਰਹੀ ਸੀਗੀ ਤੁਸੀਂ ਗੂਗਲ ਤੇ ਪੜ੍ਹ ਕੇ ਵੇਖ ਲਿਓ ਵੀ ਰੋਬੋਟ ਕਮਿਟਸ ਸੁਸਾਈਡ ਕਹਿੰਦੇ ਰੋਬੋਟ ਨੂੰ ਕੰਮ ਦੇ ਤਾ ਵੀ ਸਮਾਨ ਥੱਲਿਓ ਚੱਕ ਕੇ ਤੇ ਪੌੜੀਆਂ ਚੜ੍ਹ ਕੇ ਤੇ ਉੱਤੇ ਜਾਣਾ ਕਹਿੰਦੇ ਰੋਬੋਟ ਆ ਜਿਹੜਾ ਉਹ ਸਵੇਰੇ ਹੁਣ ਲੱਗਿਆ ਸ਼ਾਮ ਤੱਕ ਰਾਤ ਤੱਕ ਅਗਲੇ ਦਿਨ ਵੀ ਕਹਿੰਦੇ ਬੋਰ ਹੋ ਗਿਆ ਉਹਨੇ ਸਮਾਨ ਸਮੂਨ ਥੱਲੇ ਸੁੱਟਤਾ ਆਪ ਵੀ ਛਾਲ ਮਾਰਤੀ ਕਹਿੰਦੇ ਸੁਸਾਈਡ ਕਰ ਲਿਆ ਹੈਨਾ। ਮਸ਼ੀਨ ਆ ਜਿਹੜੀ ਕਹਿੰਦੇ ਉਹ ਆਪਣੀਆਂ ਗਲਤੀਆਂ ਤੋਂ ਹੌਲੀ ਹੌਲੀ ਜਿਵੇਂ ਉਹਨੂੰ ਫੀਡ ਕੀਤਾ ਜਾਂਦਾ ਉਹਦੇ ਮੁਤਾਬਕ ਹੌਲੀ ਹੌਲੀ ਲਰਨ ਕਰਕੇ ਹੋਰ ਹੀ ਕੁਛ ਕਰਨ ਲੱਗ ਜਾਂਦੀ ਹੈ। ਇਹ ਨਵਾਂ ਟ੍ਰੈਂਡ ਆ ਜੀ, ਇਹ ਨਵੀਂ ਜਾਣਕਾਰੀ ਹੈ ਜਿਹੜੀ ਮਿਲ ਰਹੀ ਹੈ ਵਿਗਿਆਨੀਆਂ ਨੂੰ ਵੀ ਮਸ਼ੀਨ ਆਪਣੇ ਆਪ ਹੀ ਲਰਨ ਕਰਨਾ ਸ਼ੁਰੂ ਕਰ ਦਿੰਦੀ ਹੈ ਹੈਨਾ। ਠੀਕ ਹੈ ਪਹਿਲਾਂ ਸ਼ੁਰੂ ਕਰਦੇ ਆ ਉਹਦੇ ਵਿੱਚ ਤੁਸੀਂ ਫੀਡ ਕਰਦੇ ਹੋ ਸਾਰਾ ਕੁਛ ਕਰਦੇ ਹੋ ਪਰ ਬਾਅਦ ਦੇ ਵਿੱਚ ਉਹ ਰਿਜ਼ਲਟ ਕੱਢਣ ਲੱਗ ਜਾਂਦੀ ਹੈ। ਮੈਂ ਇੱਥੇ ਹੈਰਾਨ ਹਾਂ, ਬਹੁਤ ਹੈਰਾਨ ਮੈਂ ਇਸ ਕਰਕੇ ਹਾਂ ਵੀ ਜਿਹੜਾ ਸਿਸਟਮ ਆ ਨਾ ਉਹ ਬੰਦੇ ਦੇ ਦਿਮਾਗ ਨੂੰ ਕਾਬੂ ਕਰੀ ਬੈਠਾ, ਉਹ ਬੰਦੇ ਦੇ ਦਿਮਾਗ ਨੂੰ ਨਾ ਲਰਨ ਨਹੀਂ ਕਰਨ ਦਿੰਦਾ, ਬੰਦਾ ਉਹੋ ਹੀ ਕੁਛ ਲਰਨ ਕਰਦਾ। ਤੁਸੀਂ ਮੈਨੂੰ ਪਤਾ ਮੈਜੋਰਿਟੀ ਮੇਰੇ ਨਾਲ ਸਹਿਮਤ ਨਹੀਂ ਹੋਵੋਗੇ, ਅਸੀਂ ਉਹੋ ਹੀ ਕੁਛ ਲਰਨ ਕਰਦੇ ਹਾਂ ਜਿਹੇ ਜਿਹਾ ਸਾਨੂੰ ਜੇ ਸਾਨੂੰ ਸਿਖਾਇਆ ਜਾਂਦਾ ਲਰਨ ਕਰਨ ਦਾ ਢੰਗ ਤਰੀਕਾ ਵੀ ਤੁਸੀਂ ਆਹ ਚੀਜ਼ਾਂ ਲਰਨ ਕਰਨੀ ਆ, ਤੂੰ ਐਂ ਕਰਨਾ, ਬਾ ਆਹ ਸਮਰੱਥਾ ਹੈ, ਆਹ ਨਾ ਜਿਹੜੀ ਬਾਉਂਡਰੀ ਲਾਈਨ ਆ ਇਹ ਲਕਸ਼ਮਣ ਰੇਖਾ, ਇਸ ਤੋਂ ਅੱਗੇ ਨਹੀਂ ਜਾਣਾ। ਹੌਲੀ ਹੌਲੀ ਬੱਚੇ ਨੂੰ ਰੋਕ ਦਿੱਤਾ ਜਾਂਦਾ, ਉਹ ਦੀਵਾਰ ਮਾਨਸਿਕ ਦੀਵਾਰਾਂ ਖੜੀਆਂ ਕਰ ਦਿੱਤੀਆਂ ਜਾਂਦੀਆਂ, ਬੰਦਾ ਉਸ ਤੋਂ ਬਾਅਦ ਉਹ ਲਕੀਰ ਤੋਂ ਬਾਹਰ ਸੋਚਦਾ ਹੀ ਨਹੀਂ, ਆਜ਼ਾਦ ਖਿਆਲ ਉਹਦੇ ਉਡਾਰੀ ਮਾਰਦਾ ਹੀ ਨਹੀਂ ਕਿਉਂਕਿ ਉਹਨੂੰ ਬੰਨ ਦਿੱਤਾ ਜਾਂਦਾ, ਮਾਨਸਿਕ ਤੌਰ ਤੇ ਗੁਲਾਮ ਬਣਾ ਦਿੱਤਾ ਜਾਂਦਾ। ਬਜਾਏ ਇਹਦੇ ਕਿ ਵਿਗਿਆਨੀ ਇਹਦੇ ਤੇ ਖੋਜਾਂ ਕਰਨ, ਉਹ ਖੋਜਾਂ ਕਰ ਰਹੇ ਨੇ ਵੀ ਮਸ਼ੀਨਾਂ ਕਿਵੇਂ ਲਰਨ ਕਰਦੀਆਂ। ਉਹ ਠੀਕ ਹੈ ਜੀ, ਕਰੋ ਖੋਜਾਂ ਤੁਸੀਂ, ਪਰ ਕੋਈ ਮਾਈ ਦਾ ਲਾਲ ਇਹਦੇ ਤੇ ਵੀ ਖੋਜ ਕਰੋ ਨਾ ਵੀ ਬੰਦੇ ਦੇ ਜਿਹੜੇ ਦਿਮਾਗ ਦਾ ਪ੍ਰੋਸੈਸ ਆ ਲਰਨ ਕਰਨ ਦਾ, ਅਸੀਂ ਇਹਨੂੰ ਤੇਜ਼ ਕਿਵੇਂ ਕਰੀਏ? ਉਹਨੂੰ ਤਾਂ ਸਾਡਾ ਐਜੂਕੇਸ਼ਨ ਸਿਸਟਮ ਬੰਨ ਮਾਰੀ ਬੈਠਾ, ਸਾਨੂੰ ਉਹੀ ਕੁਛ ਅਸੀਂ ਬੁੜੇ ਹੋ ਜਾਂਦੇ, ਉਹੀ ਚੀਜ਼ਾਂ ਅਸੀਂ ਜਿਹੜੀਆਂ 4-5 ਸਿੱਖੀਆਂ ਹੁੰਦੀਆਂ ਉਹੀ ਸਾਡੇ ਪੱਲੇ ਹੁੰਦੀਆਂ, ਅਸੀਂ ਉਸ ਤੋਂ ਗਾਂਹ ਹੀ ਨਹੀਂ ਜਾਂਦੇ, ਅਸੀਂ ਹਿੰਮਤ ਹੀ ਨਹੀਂ ਕਰਦੇ ਅਸੀਂ ਕਹਿੰਦਾ ਸਿੱਖ ਕੇ ਅਸੀਂ ਕੀ ਲੈਣਾ। ਅੱਛਾ, ਇਹ ਸਾਡੀ ਸਿੱਖਣ ਦੀ ਸਮਰੱਥਾ ਜਿਵੇਂ ਜਿਵੇਂ ਬੰਦੇ ਦੀ ਉਮਰ ਵੱਧਦੀ ਹੈ ਘੱਟਦੀ ਜਾਂਦੀ ਹੈ, ਅਸੀਂ ਕਹਿੰਦੇ ਬਸ ਹੁਣ ਗਾਂਹ ਦੀ ਤਿਆਰੀ ਹੈ, ਸਿੱਖ ਕੇ ਅਸੀਂ ਕੀ ਲੈਣਾ, ਇਹਦੇ ਨਾਲ ਸਾਡੀ ਸਮਰੱਥਾ ਘੱਟਦੀ ਹੈ। ਵਿਗਿਆਨੀ ਸਾਨੂੰ ਇਹ ਵੀ ਕਹਿੰਦੇ ਨੇ, ਦੇਖੋ ਉਹ ਕਹਿੰਦੇ ਬੰਦਾ ਬੰਦ ਕਮਰੇ ਦੇ ਵਿੱਚ ਕਿਤਾਬਾਂ ਪੜ੍ਹੀ ਜਾਵੇ ਇਹਦੇ ਨਾਲ ਕੁਛ ਨਹੀਂ ਸਿੱਖਦਾ, ਪੜ੍ਹਨ ਲਿਖਣ ਨਾਲ ਡਿਗਰੀਆਂ ਹਾਸਲ ਕਰਨ ਨਾਲ ਕੁਛ ਨਹੀਂ ਸਿੱਖਦਾ। ਚਲੋ ਮੈਂ ਸ਼ਬਦ ਵਾਪਸ ਲੈਣਾ, ਕਾਫੀ ਕੁਛ ਸਿੱਖ ਜਾਂਦਾ ਪਰ ਸਾਰਾ ਕੁਛ ਨਹੀਂ ਸਿੱਖਦਾ। ਜੇ ਉਹ ਸਿੱਖਣ ਸਿਖਾਉਣ ਦੇ ਪ੍ਰੋਸੈਸ ਨੂੰ ਪੜ੍ਹੇ ਲਿਖੇ ਨੂੰ ਉਹ ਅਮਲ ਦੇ ਵਿੱਚ ਨਹੀਂ ਨਾ ਲਿਆਉਂਦਾ, ਉਹਨੂੰ ਪਤਾ ਹੀ ਕੁਛ ਨਹੀਂ ਲੱਗਦਾ। ਜੇ ਉਹ ਜਿਹੜੀਆਂ ਟੀਚਰ ਤੋਂ ਮਾਂ ਪਿਓ ਤੋਂ ਗੱਲਾਂ ਉਹਨੇ ਸਿੱਖੀਆਂ ਨੇ ਜੇ ਉਹ ਪ੍ਰੈਕਟੀਕਲੀ ਕਰਕੇ ਨਹੀਂ ਦੇਖਦਾ ਨਾ ਉਹਨੂੰ ਕੁਛ ਨਹੀਂ ਪਤਾ ਲੱਗਦਾ। ਤੁਸੀਂ ਜਵਾਕ ਨੂੰ ਲੱਖ ਕਹੀ ਜਾਓ, ਛੋਟੇ ਬੱਚੇ ਨੂੰ ਕਹੋ ਜਿਹਨੂੰ ਸਮਝ ਨਹੀਂ ਅਜੇ ਵੀ ਬੇਟਾ ਅੱਗ ਗਰਮ ਹੁੰਦੀ ਆ, ਉਹਨੂੰ ਪਤਾ ਹੀ ਨਹੀਂਗਾ। ਜਿੰਨੀ ਦੇਰ ਉਹਦੇ ਅੱਗ ਦੇ ਨਾਲ ਹੱਥ ਨਹੀਂ ਨਾ ਵੱਜਦਾ, ਹਈ ਨਹੀਂ ਕਰਦਾ, ਜਿੰਨੀ ਦੇਰ ਸੇਕ ਨਹੀਂ ਲੱਗਦਾ ਉਨੀ ਦੇਰ ਉਹਨੂੰ ਨਹੀਂ ਪਤਾ ਵੀ ਅੱਗ ਆ ਜਿਹੜੀ ਗਰਮ ਹੁੰਦੀ ਆ, ਉਹ ਪ੍ਰੈਕਟੀਕਲ ਐਕਸਪੀਰੀਅੰਸ ਨਾਲ ਉਹਨੂੰ ਪਤਾ ਲੱਗੂਗਾ। ਇਵੇਂ ਹੀ ਇਨਸਾਨ ਆ ਜੀ, ਵੱਡਾ ਇਨਸਾਨ ਵੀ ਇਵੇਂ ਹੀ ਆ, ਜਦੋਂ ਉਹਨੂੰ ਛੋਟੇ ਹੁੰਦੇ ਨੂੰ ਨਾ ਉਹਦੇ ਦਿਮਾਗ 'ਚ ਨਾ ਡਰ ਪੈਦਾ, ਕਈ ਵਾਰੀ ਉਹ ਜਿਵੇਂ ਭੂਤਾਂ ਪ੍ਰੇਤਾਂ ਦਾ ਡਰ ਆ, ਮੈਂ ਤੁਹਾਨੂੰ ਐਗਜ਼ਾਮਪਲ ਹੀ ਦਿੱਤੀ ਆ, ਡਿਸਕਸ਼ਨ ਦਾ ਮੁੱਦਾ ਨਹੀਂ, ਮਾਨਸਿਕ ਵਲਗਣਾ ਦੀਵਾਰਾਂ ਉਹਦੇ ਆਲੇ ਦੁਆਲੇ ਖੜੀਆਂ ਕਰ ਦਿੱਤੀਆਂ ਜਾਂਦੀਆਂ, ਉਹ ਤੋਂ ਬਾਹਰ ਨਹੀਂ ਨਿਕਲਦਾ ਸਾਰੀ ਉਮਰ, ਮਾਨਸਿਕ ਤੌਰ ਤੇ ਗੁਲਾਮ ਬਣ ਗਿਆ। ਸਿੱਖਣ ਸਿਖਾਉਣ ਦਾ ਪ੍ਰੋਸੈਸ ਬੰਦ ਕਰਤਾ ਤੇ ਸਿਸਟਮ ਜਿਹੜਾ ਵੀ ਸਿਸਟਮ ਚੱਲ ਰਿਹਾ ਹੁੰਦਾ ਉਹਦੀ ਕੋਸ਼ਿਸ਼ ਹੁੰਦੀ ਹੈ ਵੀ ਮੈਜੋਰਿਟੀ ਆਫ ਦਾ ਪੀਪਲ ਹਨ ਜਿਹੜੇ ਉਹ ਸਿੱਖਣ ਨਾ, ਉਹਨਾਂ ਨੂੰ ਅਹਿਸਾਸ ਹੀ ਨਾ ਹੋਵੇ ਉਹ ਮਾਨਸਿਕ ਤੌਰ ਤੇ ਗੁਲਾਮ ਬਣ ਚੁੱਕੇ ਆ, ਦਿਮਾਗੀ ਵਿਕਾਸ ਦਾ ਠੱਪਾ ਬਸ ਬੰਦ ਕੀਤਾ ਹੋਇਆ, ਕਿਉਂਕਿ ਜੇ ਉਹ ਸਿੱਖ ਗਏ ਉਹਨਾਂ ਨੇ ਸਿੱਖਣ ਦਾ ਪ੍ਰੋਸੈਸ ਦੇ ਉੱਤੇ ਰਾਹ ਦੇ ਉੱਤੇ ਚੱਲ ਪਏ ਫਿਰ ਉਹ ਸੋਚਣਗੇ, ਜੇ ਉਹ ਸੋਚਣਗੇ ਉਹਨਾਂ ਨੂੰ ਪਤਾ ਲੱਗੂਗਾ ਵੀ ਇਨਕਮ ਇਨਇਕੁਐਲਿਟੀ ਕਿਉਂ ਆ, ਵੀ ਸਾਰਾ ਕੰਮ ਮਸ਼ੀਨਾਂ ਨੂੰ ਕਿਉਂ ਦਿੱਤਾ ਜਾ ਰਿਹਾ, ਅਸੀਂ ਕੰਮ ਕਰਨ ਦੇ ਯੋਗ ਆ, ਸੋਹਣੇ ਸਰੀਰ ਆ ਸਾਡੇ 6-6 ਫੁੱਟ ਦੇ, ਅਸੀਂ ਕੰਮ ਕਰਾਂਗੇ ਤੇ ਸਾਡੇ ਘਰ ਚੱਲਣਗੇ। ਪਰ ਜਿਹੜਾ ਪ੍ਰੋਫਿਟ ਓਰੀਐਂਟਡ ਸਿਸਟਮ ਆ ਉਹ ਆਏ ਆ ਵੀ ਨਹੀਂ ਇਹਨਾਂ ਨੂੰ ਸਿੱਖਣ ਨਹੀਂ ਦੇਣਾ ਆਪਾਂ, ਇਹ ਤਾਂ ਇਹਨਾਂ ਨੂੰ ਮਜਬੂਰ ਤੇ ਬੇਵੱਸ ਰੱਖਣਾ, ਇੰਨੇ ਕੁ ਬੇਵੱਸ ਰੱਖਣਾ ਇਹਨਾਂ ਨੂੰ ਬਸ ਜਦੋਂ ਇਹਨਾਂ ਨੂੰ ਢਿੱਡ ਦੀ ਲੋੜ ਹੋਵੇ ਨਾ, ਢਿੱਡ ਨੂੰ ਰੋਟੀ ਦੀ ਲੋੜ ਹੋਵੇ ਤੇ ਉਹ ਰੋਟੀ ਜੋਗੇ ਪੈਸੇ ਆ ਜਿਹੜੇ ਇਹਨਾਂ ਨੂੰ ਬਣ ਜਾਣ। ਹੁਣ ਰੋਟੀ ਦਾ ਮਤਲਬ ਲਿਟਰਲ ਮੀਨਿੰਗ ਨਾ ਲਿਓ, ਰੋਟੀ ਦਾ ਮਤਲਬ ਨਾਲ ਇਹ ਵੀ ਆ ਗਿਆ ਵੀ ਜਿੱਥੇ ਘਰ ਰਹਿ ਰਹੇ ਇਹਨਾਂ ਦੀ ਮੌਰਗੇ ਤੇ ਖਰਚਾ ਮਾੜਾ ਮੋਟਾ ਪੂਰਾ ਹੁੰਦਾ ਰਹੇ, ਇਹਨਾਂ ਕੋਲ ਛੋਟੀ ਮੋਟੀ ਕਾਰ ਜੀ ਹੋਵੇ ਕੋਈ, ਜੇ ਥੋੜੇ ਜੇ ਉਹ ਸ਼ੌਕੀਨ ਨੇ ਤਾਂ ਥੋੜੀ ਜਿਹੀ ਵਧੀਆ ਕਾਰ ਹੋਵੇ, ਹੈਨਾ, ਬਸ ਉਹਨਾਂ ਦੀ ਜ਼ਿੰਦਗੀ ਦੀਆਂ ਬੁਨਿਆਦੀ ਲੋੜਾਂ ਪੂਰੀਆਂ ਹੁੰਦੀਆਂ ਰਹਿਣ। ਵੈਸੇ ਤਾਂ ਸਰਕਾਰਾਂ ਇਹ ਤੋਂ ਵੀ ਹੁਣ ਪਿੱਛਾ ਛਡਾ ਰਹੀਆਂ ਵੀ ਸਾਨੂੰ ਕੀ ਲੋੜ ਆ ਬੁਨਿਆਦੀ ਲੋੜਾਂ ਪੂਰੀਆਂ ਕਰਨ ਦੀ, ਆਪੇ ਬੰਦਾ ਦੇਖੇ, ਤੇ ਦੂਜੇ ਪਾਸੇ ਜਿਹੜੇ ਜਿੱਥੋਂ ਇਨਕਮ ਜਨਰੇਟ ਹੁੰਦੀ ਹੈ ਉਹ ਜਿਹੜੇ ਰਿਸੋਰਸਿਸ ਆ ਉਹਦੇ ਉੱਤੇ ਹੋਰ ਕਿਸੇ ਦਾ ਕਬਜ਼ਾ, ਇਹ ਬੰਦਾ ਸੋਚੇ ਹੀ ਨਾ। ਇਸ ਕਰਕੇ ਸਾਡੀ ਸੋਚਣ ਪ੍ਰਕਿਰਿਆ ਨੂੰ ਨਾ ਬੰਨ ਮਾਰ ਕੇ ਰੱਖਿਆ ਹੋਇਆ। ਮਸ਼ੀਨਾਂ ਜਿੰਨਾ ਮਰਜ਼ੀ ਸੋਚੀ ਜਾਣ, ਉਹਨਾਂ ਨੂੰ ਹੱਲਾ ਦੇ ਰਿਹਾ ਮਸ਼ੀਨਾਂ ਨੂੰ ਸੋਚੋ ਤੁਸੀਂ, ਹੈ ਨਾ। ਲਓ ਆਪਾਂ ਛੋਟੀ ਜਿਹੀ ਬ੍ਰੇਕ ਹੋਰ ਲੈ ਲਈਏ।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ਼ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ, 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ, 416-502-3100।
ਘਰ, ਮਕਾਨ ਜਾਂ ਦੁਕਾਨ, ਪ੍ਰੋਪਰਟੀ ਦੀ ਹਰ ਮੁਸ਼ਕਿਲ ਨੂੰ ਕਰੇ ਆਸਾਨ।
ਕਾਬਿਲ ਤੇ ਇਮਾਨਦਾਰ ਸੇਲਸ ਰਿਪ੍ਰੈਜੈਂਟੇਟਿਵ ਰਾਣਾ ਰਣਧੀਰ ਸਿੰਘ ਸਿੱਧੂ, ਜਿਹੜੇ ਬ੍ਰੈਂਪਟਨ ਤੇ ਮਿਸੀਸਾਗਾ ਤੋਂ ਆਪਣੇ ਭਰੋਸੇਮੰਦ ਸੇਵਾਵਾਂ ਪ੍ਰਦਾਨ ਕਰਦੇ ਨੇ।
ਅੱਜ ਹੀ ਕਾਲ ਕਰੋ 905-915-8484,
9059158484। ਘਰ ਖਰੀਦਣਾ ਹੈ ਜਾਂ ਪ੍ਰੋਪਰਟੀ ਵਿੱਚ ਇਨਵੈਸਟ ਕਰਕੇ ਚੰਗਾ ਪ੍ਰੋਫਿਟ ਹਾਸਲ ਕਰਨਾ ਹੈ,
ਕਾਲ ਕਰੋ ਰਾਇਲ ਲੀਪੇਜ ਫਲਾਰ ਸਿਟੀ ਰਿਐਲਟੀ ਦੇ ਰਾਣਾ ਰਣਧੀਰ ਸਿੰਘ ਸਿੱਧੂ ਨੂੰ।
ਓ ਬੱਲੇ ਬੱਲੇ ਬਈ, ਇਹ ਤਾਂ ਕਮਾਲ ਕਰਤੀ, ਏਡੀ ਵੱਡੀ ਸ਼ੋਪ ਬਣਾ ਲਈ।
ਘਰ, ਦਫ਼ਤਰ, ਕਮਰਸ਼ੀਅਲ ਪਲਾਜ਼ਾ ਜਾਂ ਟਾਊਨ ਹਾਊਸ ਦੀ ਵਧੀਆ ਕੰਸਟਰਕਸ਼ਨ ਵਾਜਿਬ ਰੇਟਾਂ ਤੇ ਕਰਵਾਉਣ ਲਈ ਯਾਦ ਰੱਖੋ ਇੱਕ ਹੀ ਨਾਮ, ਸਰਵ ਲੋ ਕੰਸਟਰਕਸ਼ਨ।
ਹਰ ਤਰ੍ਹਾਂ ਦੀ ਕੰਸਟਰਕਸ਼ਨ ਦੇ ਵਧੀਆ ਕੰਮ ਲਈ ਅੱਜ ਹੀ ਕਾਲ ਕਰੋ ਸਰਵ ਲੋ ਕੰਸਟਰਕਸ਼ਨ, 410-841-0478, 416-841-0478, ਸਰਵ ਲੋ ਕੰਸਟਰਕਸ਼ਨ।
ਉਹ ਜੀ, ਰੀਅਲ ਅਸਟੇਟ ਡੀਲ ਕਿਸੇ ਨੂੰ ਰਾਸ ਆਵੇ,
ਜੇ ਡੀਲ ਡੇਲ ਮੁੰਡੀ ਕਰਵਾਵੇ ਤਾਂ ਪ੍ਰੋਪਰਟੀ ਦੇ ਭਾਗ ਜਗਾਵੇ। ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇਨਵੈਸਟਮੈਂਟ ਲਈ, ਹੋਟਲ, ਮੋਟਲ, ਲੈਂਡ, ਪਲਾਜ਼ਾ, ਗੈਸ ਸਟੇਸ਼ਨ, ਅਪਾਰਟਮੈਂਟਸ ਖਰੀਦਣ ਜਾਂ ਵੇਚਣ ਲਈ,
ਜਾਂ ਫਿਰ ਫ੍ਰੀ ਮਾਰਕੀਟ ਇਵੈਲੂਏਸ਼ਨ ਲਈ, ਇੱਕੋ ਥਾਂ ਤੇ ਇੱਕੋ ਨਾਂ, ਡੇਲ ਮੁੰਡੀ।
ਕਾਲ ਕਰੋ 416-213-1313, 416-213-1313,
7895 Tranmere Drive 206, ਮਿਸੀਸਾਗਾ, ਡੇਲ ਮੁੰਡੀ, ਰੀਅਲ ਸਟੇਟ ਐਕਸਪਰਟ।
ਬਦਲਦੀ ਹਵਾ ਹੋਵੇ ਜਾਂ ਤਿਉਹਾਰਾਂ ਦਾ ਮੌਸਮ ਹੋਵੇ, ਉਹ ਮੂੰਹ ਮਿੱਠਾ ਤਾਂ ਜੀ ਬਣਦਾ ਹੀ ਹੈ। ਤਾਂ ਇਸ ਵਾਰ ਹਮੇਸ਼ਾ ਦੀ ਤਰ੍ਹਾਂ ਸਮੋਸਾ ਸਵੀਟ ਫੈਕਟਰੀ ਤੇ ਕਰਵਾ ਚੌਥ ਲਈ ਤਾਜ਼ੇ ਖੋਏ ਨਾਲ ਬਣੀਆਂ ਮਠਿਆਈਆਂ ਲੈ ਜਾਓ। ਪੂਜਾ ਦਾ ਸਮਾਨ, ਮੱਠੇ, ਮਠਿਆਈਆਂ, ਆਲ ਅੰਡਰ ਵਨ ਰੂਫ। ਸਮੋਸਾ ਐਂਡ ਸਵੀਟ ਫੈਕਟਰੀ, ਚਲੋ ਫਰੈਸ਼ ਕੋ ਲੋਕੇਸ਼ਨ, ਬ੍ਰੈਮਲੀ ਐਂਡ ਸੈਨਲਵੁੱਡ ਐਂਡ ਏਅਰਪੋਰਟ ਐਂਡ ਕੰਟਰੀ ਸਾਈਡ, ਅਤੇ ਸਭ ਦੀ ਫੇਵਰੇਟ ਇੱਕੋ ਲੋਕੇਸ਼ਨ, 1850 ਐਲਬੀਅਨ ਰੋਡ, ਅਟੋਬੀਕੋ ਤੇ ਵੀ ਆ ਸਕਦੇ ਹੋ। ਸਮੋਸਾ ਸਵੀਟ ਫੈਕਟਰੀ ਵਿਸ਼ਿੰਗ ਯੂ ਆਲ ਹੈਪੀ ਕਰਵਾ ਚੌਥ। 416-213-1165।
ਦੋਸਤੋ, ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ। ਬ੍ਰੈਂਪਟਨ ਦੇ ਆਲੇ ਦੁਆਲੇ ਇਲੈਕਟ੍ਰੋਨਿਕਸ ਦੇ ਸਟੋਰ ਤਾਂ ਬਹੁਤ ਨੇ ਜਿਹੜੇ ਫ੍ਰਿਜ, ਸਟੋਵ, ਵਾਸ਼ਰ, ਡਰਾਇਰ ਅਤੇ ਟੀਵੀ ਬੜੇ ਸਸਤੇ ਭਾਅ ਵੇਚਣ ਦਾ ਦਾਅਵਾ ਕਰਦੇ ਨੇ, ਪਰ ਇਹ ਸਾਰਾ ਕੁਝ ਸਟਾਕ ਵਿੱਚ ਕਿਸੇ ਕੋਲ ਵੀ ਨਹੀਂ। ਗਾਹਕਾਂ ਨੂੰ ਕਈ ਹਫ਼ਤੇ, ਕਈ ਮਹੀਨੇ ਇੰਤਜ਼ਾਰ ਕਰਨਾ ਪੈਂਦਾ। ਟੌਪ ਚੁਆਇਸ ਇਲੈਕਟ੍ਰੋਨਿਕਸ ਹੀ ਇੱਕ ਅਜਿਹਾ ਸਟੋਰ ਹੈ ਜਿੱਥੇ ਕੰਟੇਨਰਾਂ ਦੇ ਕੰਟੇਨਰ ਅਪਲਾਇੰਸਿਸ ਦੇ ਭਰੇ ਪਏ ਨੇ, ਕੋਈ ਲਾਰਾ ਨਹੀਂ, ਕੋਈ ਇੰਤਜ਼ਾਰ ਨਹੀਂ, ਤੇ ਕੀਮਤ ਵੀ ਸਭ ਤੋਂ ਘੱਟ। 16 ਇੰਟਰਮੋਡਲ ਡਰਾਈਵ, ਬ੍ਰੈਂਪਟਨ ਦੇ ਵਿੱਚ ਸੀ ਐਨ ਦੇ ਯਾਰਡ ਦੇ ਬਿਲਕੁਲ ਲਾਗੇ ਪਹੁੰਚੋ ਤੇ ਸਸਤੇ ਭਾਅ ਖੜੇ ਪੈਰ ਅਪਲਾਇੰਸਿਸ ਖਰੀਦ ਸਕਦੇ ਹੋ। 905-799-0045, 905-799-0045, ਟੌਪ ਚੁਆਇਸ ਇਲੈਕਟ੍ਰੋਨਿਕਸ।
ਓਏ, ਵਿਆਹ ਤਾਂ ਸਾਡੇ ਜ਼ਮਾਨੇ 'ਚ ਹੁੰਦੇ ਸੀ। ਸਾਰੇ ਪਰਿਵਾਰ ਨੇ ਇਕੱਠਾ ਹੋਣਾ, ਰੌਣਕਾਂ ਲੱਗਣੀਆਂ, ਖੁੱਲਾ ਖਾਣਾ ਪੀਣਾ ਤੇ ਘਰ ਦੁਲਹਨ ਵਾਂਗ ਸਜਾਉਣਾ।
ਓਏ ਬੇਬੇ, ਤੇਰੀ ਪੋਤੀ ਦਾ ਵਿਆਹ ਵੀ ਏਦਾਂ ਹੀ ਸਪਰੈਂਜਾ ਬੈਂਕੁਇਟ ਹਾਲ 'ਚ ਠਾਠ ਬਾਠ ਨਾਲ ਹੋਊ।
ਆਪਣੀਆਂ ਛੋਟੀਆਂ ਵੱਡੀਆਂ ਖੁਸ਼ੀਆਂ ਦੇ ਜਸ਼ਨ ਮਨਾਓ, ਸਪਰੈਂਜਾ ਬੈਂਕੁਇਟ ਹਾਲ ਆਓ। ਹਰ ਤਰ੍ਹਾਂ ਦੀ ਵੈਡਿੰਗ ਸੈਰਾਮਨੀਜ਼, ਰਿਸੈਪਸ਼ਨਸ, ਪ੍ਰੀ ਵੈਡਿੰਗ ਫੰਕਸ਼ਨਸ, ਐਨੀਵਰਸਰੀਜ਼, ਬਰਥਡੇਜ਼, ਕਾਰਪੋਰੇਟ ਇਵੈਂਟਸ, ਤੁਸੀਂ ਆਪਣੀ ਪਸੰਦ ਦਾ ਕੇਟਰਿੰਗ ਪੈਕੇਜ ਵੀ ਬਣਾ ਸਕਦੇ ਹੋ। 2000 ਮਹਿਮਾਨਾਂ ਦੀ ਕੈਪੈਸਿਟੀ ਵਾਲਾ ਹਾਲ, ਸਪਰੈਂਜਾ ਬੈਂਕੁਇਟ ਹਾਲ, 510 ਡੀਅਰਹਰਸਟ ਡਰਾਈਵ, ਬ੍ਰੈਂਪਟਨ। ਕਾਲ ਕਰੋ 905-793-3458, 905-793-3458।
ਕੌਣ ਨਹੀਂ ਚਾਹੁੰਦਾ ਕਿ ਜ਼ਿੰਦਗੀ ਵਿੱਚ ਕੁਝ ਚੰਗਾ ਕੀਤਾ ਜਾਵੇ ਤਾਂ ਜੋ ਰਹਿੰਦੀ ਦੁਨੀਆ ਤੱਕ ਨਾ ਰਹੇ, ਪਰ ਅਜਿਹਾ ਕਰਨਾ ਕਿਸੇ ਕਿਸੇ ਦੇ ਹੀ ਹਿੱਸੇ ਆਉਂਦਾ ਹੈ। ਐਸਾ ਕਰਨ ਵਾਲਿਆਂ ਵਿੱਚ ਇੱਕ ਵੱਖਰਾ ਹੌਸਲਾ ਹੁੰਦਾ ਹੈ। ਪੰਜਾਬੀ ਆਰਟਸ ਐਸੋਸੀਏਸ਼ਨ ਬੜੇ ਮਾਣ ਨਾਲ ਪੇਸ਼ ਕਰ ਰਹੇ ਨੇ ਡਾਕਟਰ CD ਸਿੱਧੂ ਦਾ ਲਿਖਿਆ ਨਾਟਕ ਵਤਨਾ ਵੱਲ ਫੇਰਾ, ਬਲਦੇਵ ਸਿੰਘ ਕੈਨੇਡੀਅਨ ਦੇ ਹੌਸਲੇ ਦੀ ਕਹਾਣੀ। ਐਤਵਾਰ 20 ਅਕਤੂਬਰ ਸ਼ਾਮ 4 ਵਜੇ ਬ੍ਰੈਂਪਟਨ ਦੇ ਰੋਜ਼ ਥੀਏਟਰ ਵਿਖੇ। ਟਿਕਟਾਂ ਤੇ ਜਾਣਕਾਰੀ ਲਈ ਕਾਲ ਕਰੋ ਬਲਜਿੰਦਰ ਲੇਲਣਾ, 416-677-1555। ਡਾਕਟਰ CD ਸਿੱਧੂ ਦਾ ਵਤਨਾ ਵੱਲ ਫੇਰਾ।
ਇੱਕ ਵਾਰੀ ਫਿਰ ਨਿੱਘਾ ਸਵਾਗਤ ਜੀ ਤੁਹਾਡਾ ਇਹ ਜੀ ਜਿਹਦੀ ਤੁਸੀਂ ਹੁਣੇ ਕਮਰਸ਼ੀਅਲ ਸੁਣਿਆ, ਇਹ ਨਾਟਕ ਆ ਜਿਹੜਾ ਇਹ ਡਾਕਟਰ ਸੀ ਡੀ ਸਿੱਧੂ ਨੇ ਲਿਖਿਆ ਤੇ ਸਰਬਜੀਤ ਸਿੰਘ ਅਰੋੜਾ ਇਹਨਾਂ ਨੇ ਡਾਇਰੈਕਟ ਕੀਤਾ ਤੇ ਪੰਜਾਬੀ ਆਰਟਸ ਐਸੋਸੀਏਸ਼ਨ ਵਾਲੇ ਨਾਟਕ ਆ ਜਿਹੜਾ ਕਰਵਾ ਰਹੇ ਨੇ। ਤੁਸੀਂ ਜ਼ਿਆਦਾ ਜਾਣਕਾਰੀ ਲੈਣੀ ਆ ਤਾਂ ਫਿਰ ਬਲਜਿੰਦਰ ਲੇਲਣਾ ਜੀ ਨਾਲ ਗੱਲਬਾਤ ਕਰ ਲਿਓ 416-677-1555 ਤੇ ਜਾਂ ਫਿਰ ਕੁਲਦੀਪ ਰੰਧਾਵਾ ਨਾਲ 416-892-6171 ਤੇ। ਇਹ ਜੀ ਰੋਜ਼ ਥੀਏਟਰ ਦੇ ਵਿਚ ਆ ਤੇ ਡਾਊਨਟਾਊਨ ਬਰੈਂਪਟਨ ਦੇ ਵਿਚ ਅਕਤੂਬਰ 20 ਐਤਵਾਰ ਨੂੰ 4 ਵਜੇ ਨਾਟਕ ਹੈਗਾ ਇਹ ਤੇ ਤੁਸੀਂ ਇਹਨਾਂ ਨਾਲ ਤਾਲਮੇਲ ਕਰਕੇ ਜ਼ਰੂਰ ਵੇਖਣ ਪਹੁੰਚ ਜਾਣਾ। ਬਸ ਸਿਰਫ $15-20 ਦੀ ਟਿਕਟ ਹੈਗੀ ਆ, ਇਹਨਾਂ ਨਾਲ ਤੁਸੀਂ ਸੰਪਰਕ ਆ ਜਿਹੜਾ ਉਹ ਜ਼ਰੂਰ ਕਰ ਲਿਓ। ਮਸ਼ੀਨੀ ਯੁੱਗ ਚ ਅਸੀਂ ਰਹਿ ਰਹੇ ਹਾਂ ਜੀ ਤੇ ਮਸ਼ੀਨਾਂ ਜਿਹੜੀਆਂ ਹੈਗੀਆਂ ਉਹ ਕਿਹਾ ਜਾਂਦਾ ਵੀ ਸਾਡੀ ਜ਼ਿੰਦਗੀ ਨੂੰ ਸੋਹਣਾ ਬਣਾ ਰਹੀਆਂ, ਸਾਨੂੰ ਸੁਖੀ ਬਣਾ ਰਹੀਆਂ, ਪਰ ਜ਼ਿਆਦਾ ਸੁੱਖ ਆ ਜਿਹੜਾ ਇਹ ਇਨ ਦਾ ਲੌਂਗ ਰਨ ਇਹ ਦੁੱਖ ਦਿੰਦਾ ਹੁੰਦਾ ਤੇ ਜਿਹੜਾ ਬੰਦਾ ਨਾ ਦੁੱਖਾਂ ਦੇ ਵਿੱਚੋਂ ਨਹੀਂ ਲੰਘਿਆ ਉਹਨੂੰ ਜ਼ਿੰਦਗੀ ਜਿਉਣ ਦਾ ਤਰੀਕਾ ਹੀ ਨਹੀਂ ਆਉਂਦਾ ਹੁੰਦਾ। ਤੁਸੀਂ ਕਿਆਸ ਰਾਈ ਕਰੋ ਵੀ ਆਉਣ ਵਾਲੇ 100-150 ਸਾਲਾਂ ਦੇ ਵਿੱਚ ਤੁਹਾਡੇ ਆਲੇ ਦੁਆਲੇ ਮਸ਼ੀਨਾਂ ਹੀ ਨੇ। ਐਗਜ਼ਾਮਪਲ ਦੇ ਕੇ ਗਏ ਨੇ ਕਿ ਚਾਈਨਾ ਦੇ ਵਿੱਚ, ਜਪਾਨ ਦੇ ਵਿੱਚ ਵੀ ਵੈਸੇ ਮਨੁੱਖ ਦਾ ਮਨੁੱਖ ਨਾਲੋਂ ਵੈਸੇ ਹੀ ਮੋਝਾ ਭੰਗ ਹੋਣ ਲੱਗ ਗਿਆ ਤੇ ਮਾਨਸਿਕ ਸਿਹਤ ਜਿਹਨੂੰ ਕਹਿੰਦੇ ਆ, ਡਿਪਰੈਸ਼ਨ, ਇਕੱਲਤਾ, ਜ਼ਿੰਦਗੀ ਤੋਂ ਉਪਰਾਮ ਹੋ ਜਾਣਾ, ਆਪਣਾ ਜੀਵਨ ਖਤਮ ਕਰਨ ਬਾਰੇ ਸੋਚਣ ਲੱਗ ਜਾਣਾ, ਸਾਰਾ ਦਿਨ ਉਖੜੇ ਉਖੜੇ ਬੋਰ ਜੇ ਰਹਿਣਾ, ਸਾਰਾ ਕੁਛ ਹੁੰਦੇ ਹੋਏ ਵੀ ਐਵੇਂ ਹੀ ਰੁੱਸੇ ਚ ਰਹਿਣਾ, ਹਨਾ, ਇਹ ਉਹਨਾਂ ਦੇਸ਼ਾਂ ਦਾ ਲਾਈਫ ਸਟਾਈਲ ਬਣ ਗਿਆ ਜਿਹੜੇ ਦੇਸ਼ ਅਮੀਰ ਨੇ, ਸੋ ਕਾਲਡ ਅਮੀਰ ਨੇ, ਜਿਹੜੇ ਜਿਨ੍ਹਾਂ ਕੋਲ ਸਾਰੇ ਸਾਧਨ ਨੇ, ਜਿਨ੍ਹਾਂ ਚ ਅਸੀਂ ਵੀ ਇੱਥੇ ਆਉਂਦੇ ਹਾਂ। ਇਹ ਨਵੀਂ ਬਿਮਾਰੀ ਆ, ਮਸ਼ੀਨੀਕਰਨ ਆ ਜਿਹੜਾ, ਉਹਦਾ ਇੱਕ ਕਾਰਨ ਆ ਜੇ ਬਹੁਤੇ ਕਾਰਨਾਂ ਚੋਂ ਨਹੀਂ। ਜਿਹੜਾ ਬੰਦਾ ਮਾਨਸਿਕ ਤੌਰ ਤੇ ਉਖੜਿਆ ਉਖੜਿਆ ਨਾ 8 ਘੰਟੇ ਨੂੰ ਦੱਬ ਕੇ ਕੰਮ ਕਰਨਾ ਪਵੇ, ਮੈਂ ਇਕੱਲੇ ਕੰਮ ਦੀ ਗੱਲ ਹੀ ਨਹੀਂ ਕਰਦਾ, ਉਹ ਖੇਲੇ, ਛਾਲਾਂ ਮਾਰੇ, ਜਿਮ ਜਾਵੇ, ਕੁਦਰਤ ਦੇ ਵਿੱਚ, ਜੰਗਲ ਦੇ ਵਿੱਚ ਰਹੇ, ਉਹ ਪਹਾੜ ਚੜੇ, ਦਰਖਤਾਂ ਦੇ ਉੱਤੇ ਹੇਠਾਂ ਚੜੇ। ਮਾਨਸਿਕ ਰੋਗ ਦਾ ਨਾ, ਮਾਨਸਿਕ ਹੈਲਥ ਤਾਂ ਉਹੀ ਠੀਕ ਹੋ ਜਾਂਦੀ ਆ। ਦੇਖੋ ਮੇਰੀ ਗੱਲ ਨੂੰ ਲਾਈਟਲੀ ਨਾ, ਜਿਨ੍ਹਾਂ ਨੂੰ ਹੈਗੀ ਆ, ਖੈਰ ਬਹੁਤ ਗੰਭੀਰ ਆ, ਪਰ ਮੈਂ ਇਹ ਦੱਸਣ ਦੀ ਕੋਸ਼ਿਸ਼ ਕਰ ਰਿਹਾ ਵੀ ਜਦੋਂ ਤੁਹਾਡਾ ਸਰੀਰ ਨਾ ਪੂਰੇ ਜ਼ੋਰ ਦੇ ਨਾਲ ਕੰਮ ਕਰਦਾ ਤੇ ਮਨ ਆਪੇ ਹੀ ਗ੍ਰੈਵਿਟੀ ਵਾਂਗੂ, ਜਿਵੇਂ ਧਰਤੀ ਹਰੇਕ ਚੀਜ਼ ਨੂੰ ਆਪਣੇ ਵੱਲ ਖਿੱਚ ਲੈਂਦੀ ਆ ਨਾ, ਉਹ ਇੱਕ ਜਿਹੜਾ ਕੁਦਰਤੀ ਰਿਦਮ ਆ ਉਹ ਲਾਈਨ ਤੇ ਲਿਆਉਂਦਾ। ਜਿਹੜਾ ਸਰੀਰ ਆ ਨਾ, ਮਨ ਨੂੰ ਕਹਿੰਦਾ ਆ ਜਾ ਇੱਧਰ, ਤੂੰ ਉਡਾਰੀਆਂ ਨਾ ਮਾਰ। ਵਿਹਲਾ ਜਿਹੜਾ ਮਨ ਆ ਨਾ, ਜਦੋਂ ਸਰੀਰ ਕੁਛ ਨਹੀਂ ਕਰਦਾ ਤਾਂ ਮਾਨਸਿਕ ਰੋਗ ਵੱਧ ਲੱਗਦੇ ਨੇ। ਮਸ਼ੀਨਾਂ ਜਿਹੜੀਆਂ ਉਹ ਕਿਉਂਕਿ ਸਾਡੇ ਸਰੀਰ ਨੂੰ ਕੰਮ ਨਹੀਂ ਕਰਨ ਦਿੰਦੀਆਂ, ਇਸ ਕਰਕੇ ਸਾਡਾ ਮਨ ਆ ਜਿਹੜਾ ਉਹ ਬਾਹਲੀਆਂ ਉਡਾਰੀਆਂ ਮਾਰਦਾ ਰਹਿੰਦਾ। ਮਾਨਸਿਕ ਰੋਗ ਆ ਜਿਹੜੇ, ਮਾਨਸਿਕ ਸਿਹਤ ਆ ਜਿਹੜੀ, ਜਿਵੇਂ ਜਿਵੇਂ ਮਸ਼ੀਨੀਕਰਨ ਵਧੂਗਾ ਮਾਨਸਿਕ ਸਿਹਤ ਆ ਜਿਹੜੀ ਵਿਗੜਦੀ ਜਾਣੀ ਆ, ਯਾਦ ਰੱਖਿਓ ਮੇਰੀ ਗੱਲ। ਤੇ ਇਸ ਕਰਕੇ ਮੈਂ ਇਹ ਨਹੀਂ ਕਹਿੰਦਾ ਵੀ ਮਸ਼ੀਨਾਂ ਤੋਂ ਡਿਪੈਂਡੈਂਸ ਘਟਾ ਲਈ, ਅਸੀਂ ਤਾਂ ਜਿਹੜਾ ਕੁਛ ਸਾਨੂੰ ਸਮਾਜ ਦੇ ਵਿੱਚ ਰਹਿੰਦੇ ਹਾਂ ਉਹ ਜਾਂ ਕੁਛ ਕਰਨਾ ਪੈਂਦਾ ਨਾ, ਪਰ ਇਹਨਾਂ ਵੀ ਜੇ ਫਿਜ਼ੀਕਲੀ ਆਪਾਂ ਆਪਣੇ ਆਪ ਨੂੰ ਐਕਟਿਵ ਰੱਖਣ ਦੀ ਕੋਸ਼ਿਸ਼ ਕਰੀਏ ਤੇ ਹੋ ਸਕਦਾ, ਮਤਲਬ ਪਰਸਨਲ ਲੈਵਲ ਦੇ ਉੱਤੇ ਅਸੀਂ ਆਪਣੀ ਸਿਹਤ ਨੂੰ ਠੀਕ ਰੱਖਣ ਲਈ, ਜਿਹੜੀਆਂ ਮਸ਼ੀਨਾਂ ਤਾਂ ਸਾਡੀ ਸਿਹਤ ਨੂੰ ਠੀਕ ਰੱਖਦੇ, ਸਾਡਾ ਜ਼ੋਰ ਲਵਾਉਂਦੀਆਂ ਨੇ, ਜਿਵੇਂ ਹੁਣ ਤੁਸੀਂ ਜਿਮ ਦੇ ਵਿੱਚ ਜਾਂਦੇ ਹੋ ਜਾਂ ਸਾਈਕਲਿੰਗ ਕਰਦੇ ਹੋ, ਉਹ ਤਾਂ ਸਾਡੇ ਲਈ ਫਾਇਦੇਮੰਦ ਨੇ, ਫਾਇਦੇਮੰਦ ਤਾਂ ਦੂਜੀਆਂ ਵੀ ਨੇ। ਮੇਰੇ ਕਹਿਣ ਦਾ ਮਤਲਬ ਆ ਵੀ ਸਾਡੀ ਜ਼ਿੰਦਗੀ ਦੇ ਵਿੱਚ ਨਾ ਜਿੰਨੀ ਕੁ ਕਿਸੇ ਦੀ ਥਾਂ ਨਾ, ਓਨੀ ਕੁ ਥਾਂ ਜੇ ਦੇਈਏ ਆਪਾਂ ਫਿਰ ਤਾਂ ਹੈਗੀ ਠੀਕ, ਜੇ ਆਪਾਂ ਲੋੜ ਤੋਂ ਜ਼ਿਆਦਾ ਥਾਂ ਉਹਨੂੰ ਦੇਵਾਂਗੇ, ਕਿਉਂਕਿ ਇਹ ਤਾਂ ਹੁਣ ਸਿਸਟਮ ਜਿਹੋ ਜਿਹਾ ਬਣ ਰਿਹਾ, ਕੰਪਿਊਟਰਾਈਜੇਸ਼ਨ ਹੋ ਰਹੀ ਆ, ਹਰ ਇੱਕ ਚੀਜ਼ ਆ ਜਿਹੜੀ ਉਹ ਹਰ ਇੱਕ ਕੰਮ ਲਈ ਅਸੀਂ ਮਸ਼ੀਨਾਂ ਤੇ ਡਿਪੈਂਡੈਂਟ ਹੋ ਰਹੇ ਹਾਂ। ਮੇਰਾ ਖਿਆਲ ਇਹ ਕਿਸੇ ਵੇਲੇ ਜਾ ਕੇ ਸਾਨੂੰ ਵਾਪਸ ਮੁੜਨਾ ਪੈਣਾ। ਖੈਰ ਜੀ, ਸਾਡਾ ਸਮਾਂ ਹੁੰਦਾ ਸਮਾਪਤ ਇੱਥੇ ਹੀ ਤੇ ਕੱਲ ਨੂੰ ਫੇਰ ਆਵਾਜ਼ ਦੇ ਜ਼ਰੀਏ ਸਾਂਝ ਪਾਵਾਂਗੇ। ਮਿਹਰਬਾਨੀ, ਧੰਨਵਾਦ ਤੁਹਾਡਾ ਬਹੁਤ ਬਹੁਤ।
You are listening to WTOR 770 AM, Youngstown, Toronto.
The views expressed on the preceding program may not necessarily be those of the owner or management of WTOR radio station.
कनाडा में 20,000 डॉक्टर्स हैं जो मेडिसिन प्रैक्टिस नहीं कर सकते और 32,000 नर्सें हैं जो हमारे अस्पतालों में काम करने से रोक दी गई हैं। हजारों दूसरे पेशावर लिबरल गेटकीपर्स की वजह से काम नहीं कर सकते। बस अब बहुत हुआ, कंजर्वेटिव लीडर्स पेयर पॉलिटिक ब्लू सी एग्जाम्स लेकर आएंगे ताकि नए आने वाले साबित कर सकें कि वो हमारे आला मेयार पर पूरा उतरते हैं और मरीजों की मदद के लिए फौरी अपनी जॉब शुरू कर दें। ये कॉमन सेंस है। ये पैगाम पेयर पॉलिटिक और कॉमन सेंस कंजर्वेटिव किताबों से पेश किया गया।
ट्रकिंग वाले वीरो ध्यान नाल सुनो ट्रक जिद्दां दा भी चलाउंदे हो मैनुअल जा ऑटोमैटिक क्विक ट्रक ल्यूब चेते आही ना रखियो ट्रक दी बढ़िया सर्विस लई क्विक ट्रक ल्यूब लो जी तीजी लोकेशन भी खोलती है एग्जिट 579 फ्रॉम हाईवे 401 इन नापनी आहो जी कोई अपॉइंटमेंट नहीं ड्राइव थ्रू फैसिलिटी एग्जिट 579 फ्रॉम हाईवे 401 इन नापनी क्विक ट्रक ल्यूब द वन स्टॉप शॉप 519-622-0660 या quicktrucklube.com QTL बिकॉज़ वी केयर Quick Truck Lube!